ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਅਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੇ ਅੰਮ੍ਰਿਤਮਈ ਬਾਣੀ ਦੇ ਲੜੀਵਾਰ ਕਥਾ ਦਾ ਜੋ ਪ੍ਰਵਾਹ ਚੱਲਦਾ ਹੋਇਆ ਆਸਾ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਚੱਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨ ਹਨ। ਆਓ, ਅੰਮ੍ਰਿਤ ਵੇਲਾ ਹੈ, ਆਪਣੇ ਸਵਾਸ ਸਫਲੇ ਕਰਨ ਦਾ ਯਤਨ ਕਰੀਏ। ਸੁਣ ਹਰ ਕਥਾ ਉਤਾਰੀ ਮੈਲ, ਜਨਮਾਂ ਜਨਮਾਤਰਾਂ ਦੀ ਮੈਲ ਲਹੇ ਮਨ ਦੀ, ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ। ਆਓ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਅਗਮ ਅਗੋਚਰ ਦਰਸ ਤੇਰਾ,
ਉਹ ਪਰਮੇਸ਼ੁਰ ਵਾਹਿਗੁਰੂ ਕੈਸਾ ਹੈ? ਕਹਿੰਦੇ ਹੇ ਪਰਮੇਸ਼ੁਰ ਵਾਹਿਗੁਰੂ, ਮਨ ਬਾਣੀ ਦੀ ਗਮਤਾ ਤੋਂ ਰਹਿਤ ਹੈ ਤੂੰ। ਉੱਥੇ ਮਨ ਦੀ ਗਮਤਾ ਨਹੀਂ ਹੈ, ਯਾਨੀ ਪਹੁੰਚ ਨਹੀਂ ਹੈ ਮਨ ਦੀ। ਇਸ ਕਰਕੇ ਇਸ ਤੋਂ ਰਹਿਤ ਪਰਮੇਸ਼ੁਰ ਵਾਹਿਗੁਰੂ ਜੀਓ, ਤੇਰਾ ਤੁਹਾਡਾ ਜਿਹੜਾ ਦਰਸ਼ਨ ਹੈ, ਉਹ ਜਿਹੜੇ ਇੰਦਰੀਆਂ ਕਰਕੇ ਵੀ ਅਵਿਸ਼ੇ ਹੈ, ਇਹਨਾਂ ਦੇ ਵਿਸ਼ੇ ਨਹੀਂ ਹੈ, ਇਹਨਾਂ ਦੇ ਗੋਚਰੇ ਨਹੀਂ ਹੈ। ਅਗਮ ਅਗੋਚਰ ਦਰਸ ਤੇਰਾ, ਇਹ ਗਮ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅਵਿਸ਼ੇ ਇੰਦਰੀਆਂ ਕਰਕੇ ਅਗੋਚਰ ਪਰਮੇਸ਼ੁਰ ਤੁਹਾਡਾ ਜਿਹੜਾ ਦਰਸ਼ਨ ਹੈ, ਤੇ ਉਹ ਪਾ ਕਿਵੇਂ ਹੁੰਦਾ ਹੈ ਇਹ ਦੱਸ ਰਹੇ ਨੇ। ਸੋ ਪਾਏ,
ਸੋ ਪਾਏ ਜਿਸ ਮਸਤਕ ਭਾਗ।
ਉਹੀ ਪੁਰਖ ਪ੍ਰਾਪਤ ਕਰ ਸਕਦਾ ਜਿਹਦੇ ਮੱਥੇ ਦੇ ਸ਼੍ਰੋਮਣੀ ਭਾਗ ਹੋਣ। ਨਿਸ਼ਕਾਮ ਕਰਮਾਂ ਦਾ ਲੇਖ ਕਿਤੇ ਪੂਰਬਲਾ ਲਿਖਿਆ ਹੋਵੇ, ਨਿਸ਼ਕਾਮ ਕਰਮ ਦੇ ਪ੍ਰੇਰੇ ਈਸ਼ਵਰ ਨੇ ਲੇਖ ਲਿਖ ਦਿੱਤਾ ਹੋਵੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨਾਂ ਨੂੰ ਵਾਹਿਗੁਰੂ ਮਿਲਦਾ ਹੈ ਤੂੰ।
ਆਪ ਕਿਰਪਾਲ ਕਿਰਪਾ ਪ੍ਰਭ ਧਾਰੀ,
ਕਿਰਪਾਲੂ ਪਰਮੇਸ਼ੁਰ ਨੇ ਆਪ ਹੀ ਜਿਨ੍ਹਾਂ ਦੇ ਉੱਤੇ ਕਿਰਪਾ ਨਾਮ ਦਇਆ 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 ਦ੍ਰਿਸ਼ਟੀ ਕੀਤੀ, ਧਾਰਨ ਕੀਤੀ ਹੈ।
ਸਤਿਗੁਰ ਬਖਸ਼ਿਆ ਹਰ ਨਾਮ,
ਉਹਨਾਂ ਨੂੰ ਸਤਿਗੁਰਾਂ ਨੇ ਸੱਚੇ ਗੁਰੂ ਸਾਹਿਬਾਂ ਨੇ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕਰ ਦਿੱਤਾ ਹੈ।
ਕਲਯੁਗ ਉਧਾਰਿਆ ਗੁਰਦੇਵ,
ਗੁਰਦੇਵ ਸ਼ਬਦ ਦੇ ਵਿੱਚ ਹੀ ਨਾਨਕ ਪਦ ਆ ਗਿਆ, ਕਿਉਂਕਿ ਕੜਾਹ ਕੁੰਡਲ ਨਿਆਂ ਕਹਿੰਦੇ ਨੇ ਇਸ ਨੂੰ, ਜਿਵੇਂ ਕੜਾਹੇ ਨੂੰ ਦੋਨਾਂ ਕੁੰਡਿਆਂ ਦੇ ਫੜਕੇ ਚੁੱਕ ਲਈਏ ਸਾਰਾ ਕੜਾਹ ਚੁੱਕਿਆ ਜਾਂਦਾ ਹੈ, ਨਾਨਕ ਪਦ ਦੇ ਵਿੱਚ ਆ ਗਿਆ ਗੁਰ ਨਾਨਕ ਦੇਵ। ਹਿਉਂ ਮਹਾਰਾਜ ਸਾਹਿਬ ਕਹਿੰਦੇ ਆਪ ਗੁਰਦੇਵ ਗੁਰੂ ਨਾਨਕ ਰੂਪ ਹੋ ਕਰਕੇ ਕਲਯੁਗ ਦੇ ਜੀਵਾਂ ਨੂੰ ਉਧਾਰਿਆ, ਉਧਾਰਨ ਕੀਤਾ ਹੈ, ਭਲਾ ਕੀਤਾ ਜੀਵਾਂ ਦਾ, ਕਿਉਂਕਿ ਪਹਿਲੇ ਯੁਗਾਂ ਵਿੱਚ ਜਿਹੜਾ ਕੋਈ ਪਾਪ ਕਰਦਾ ਸੀ ਅਤੇ ਉਹ ਪਾਪ ਕਰਕੇ ਜੂਨਾਂ ਨੂੰ ਭੁਗਤ ਰਹੇ ਜਿਹੜੇ ਜੀਵ ਸਨ, ਉਹਨਾਂ ਨੂੰ ਸਤਿਗੁਰੂ ਕਲਯੁਗ ਦੇ ਵਿੱਚ ਆ ਕੇ ਤਾਰਨਾ ਕੀਤਾ ਹੈ। ਪਰਮੇਸ਼ੁਰ ਨੇ ਆਪ ਮਨੁੱਖੀ ਜਾਮੇ ਵਿੱਚ ਆ ਕੇ ਉਹਨਾਂ ਦਾ ਉਧਾਰ ਕੀਤਾ ਗੁਰੂ ਨਾਨਕ ਰੂਪ ਹੋ ਕਰਕੇ।
ਮਲ ਮੂਤ ਮੂੜ ਜੇ ਮੁਗਧ ਹੋਤੇ,
ਜਿਹੜੇ ਸਰੀਰ ਕਰਕੇ ਮਲ ਨਾਮ ਹੈ ਗੰਦਗੀ ਦਾ, ਮੂਤ ਨਾਮ ਹੈ ਪਿਸ਼ਾਬ ਦਾ, ਮਲ ਮੂਤਰ ਦੇ ਤੁਲ ਅਪਵਿੱਤਰ ਸਨ, ਇੰਨੇ ਪਾਪ ਕੀਤੇ ਹੋਏ ਸੀ, ਮਨ ਕਰਕੇ ਮੂੜ ਮੂਰਖ ਸੀ ਅਤੇ ਬਾਣੀ ਕਰਕੇ ਮੁਗਧ ਬੇਸਮਝ ਸੀ, ਐਸੇ ਜਿਹੜੇ ਹੋਤੇ ਹੁੰਦੇ ਸਨ, ਇਹੋ ਜਿਹੜੇ ਲੋਕ ਸੀ, ਮਲਮੂਤ ਮੂੜ ਜੇ ਮੁਗਧ ਹੋਤੇ, ਜੋ ਪਰਾਈ ਨਿੰਦਿਆ ਰੂਪੀ ਤਾਂ ਮਲ ਮੈਲ ਖਾਂਦੇ ਸੀ, ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਮੂਤ ਪਿਸ਼ਾਬ ਦੀ ਨਿਆਈ, ਮਾੜੀਆਂ ਚੀਜ਼ਾਂ ਜਿਵੇਂ ਸਰੀਰ ਜਿਹੜੀ ਸ਼ਰਾਬ ਹੈ ਪਿਸ਼ਾਬ ਤੋਂ ਵੀ ਭੈੜੀ ਸਮਝੋ। ਇਸ ਕਰਕੇ ਜਿਹੜੇ ਐਸੇ ਸਨ ਜਾਂ ਕਾਮ ਦੇ ਨਾਲ ਵਿਆਕੁਲ ਸਨ, ਇਸ ਕਰਕੇ ਮੂਰਖ ਵਿਸ਼ਈ ਅਤੇ ਸ਼ਾਸਤਰ ਗਿਆਨ ਜਾਂ ਪਰਮਾਰਥ ਗਿਆਨ ਵੱਲੋਂ ਵੀ ਸਮਝ ਸੀ, ਐਸੇ ਜਿਹੜੇ ਲੋਕ ਸਨ।
ਸਭ ਲੱਗੇ ਤੇਰੀ ਸੇਵਾ,
ਮਹਾਰਾਜ ਉਹ ਗੁਰੂ ਨਾਨਕ ਸਰੂਪ ਦੇ ਵਿੱਚ ਤੁਹਾਡੀ ਸਾਰੀ ਸੇਵਾ ਦੇ ਵਿੱਚ ਲੱਗ ਗਏ, ਉਹ ਗੁਰਮੁਖਤਾਈ ਧਾਰਨ ਕਰਕੇ ਤੁਹਾਡੀ ਟਹਿਲ ਵਿੱਚ ਲੱਗ ਗਏ, ਐਸੀ ਤੁਸੀਂ ਕਿਰਪਾ ਕੀਤੀ, ਉਹਨਾਂ ਨੂੰ ਗੁਰਸਿੱਖ ਬਣਾ ਲਿਆ ਤੁਸੀਂ। ਜਨਮਾਂ ਜਨਮਾਤਾ ਧੱਕੇ ਖਾਂਦੇ ਸੀ ਜੋ
ਰਹਾਉ
ਸਾਈ ਦੇ ਕੇ ਫਰਮਾਉਂਦੇ ਜੀ,
ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ।
ਹੇ ਪਰਮੇਸ਼ਰ, ਤੂੰ ਆਪ ਹੀ ਸਭ ਸਾਰੀ ਸ੍ਰਿਸ਼ਟ ਨਾਮ ਸ੍ਰਿਸ਼ਟੀ ਜਗਤ ਦੁਨੀਆਂ ਇਹਨਾਂ ਨੂੰ ਪੈਦਾ ਕਰਤਾ ਕਰਨ ਵਾਲਾ ਹੈ, ਤੂੰ ਹੀ ਪੈਦਾ ਕੀਤੀ ਹੈ ਸ੍ਰਿਸ਼ਟ। ਫਿਰ ਆਪ ਹੀ ਨੂੰ ਆਸਰਾ ਦੇ ਕੇ, ਆਪਣੀ ਚੇਤਨ ਸੱਤਾ ਦੇ ਕੇ, ਆਪਣਾ ਹੁਕਮ ਦੀ ਸੱਤਾ ਦੇ ਕੇ ਇਹਨੂੰ ਧਰਤਾ ਧਾਰਨ ਕਰਨ ਵਾਲਾ ਹੈ ਆਪ ਹੀ।
ਸਭ ਮਹਿ ਰਹਿਆ ਸਮਾਏ,
ਸਾਰਿਆਂ ਦੇ ਵਿੱਚ ਸਮਾਏ, ਫਿਰ ਅਭੇਦ ਹੋ ਰਿਹਾ, ਆਪਣੇ ਕਾਰਜ ਮੈਂ ਆਪ ਸਮਾਇਆ। ਦੁਨੀਆਂ ਦਾ ਕੋਈ ਕਰਤਾ ਨਹੀਂ ਹੈ ਜਿਹੜਾ ਆਪਣੇ ਕਾਰਜ ਵਿੱਚ ਸਮਾਇਆ ਹੋਵੇ। ਮਿਸਤਰੀ ਹੈ ਮਕਾਨ ਬਣਾਉਂਦਾ ਪਰ ਵੱਖਰਾ ਹੈ, ਘੁਮਿਆਰ ਘੜਾ ਬਣਾਉਂਦਾ ਪਰ ਵੱਖਰਾ ਹੈ, ਤੂੰ ਸੰਸਾਰ ਬਣਾਉਂਦਾ ਪਰ ਇਹਦੇ ਵਿੱਚ ਹੀ ਆਪ ਇਹਦੇ ਚ ਰਮਿਆ ਹੋਇਆ, ਸਮਾਇਆ ਹੋਇਆ ਹੈ, ਆਪਣੇ ਕਾਰਜ ਮੈਂ ਆਪ ਸਮਾਇਆ।
ਧਰਮ ਰਾਜਾ ਬਿਸਮਾਦ ਹੋਆ,
ਸਾਰੀ ਸ੍ਰਿਸ਼ਟੀ ਜਦੋਂ ਸਾਰੀ ਬੋਲੋ ਜੀ, ਸਭ ਪਈ ਪੈਰੀ,
ਸਭ ਪਈ ਪੈਰੀ ਆਏ,
ਤੇ ਸਾਰੀ ਸ੍ਰਿਸ਼ਟੀ ਜਦੋਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਪੈ ਗਈ ਧਰਮ ਰਾਜਾ, ਤਾਂ ਫਿਰ ਉਸ ਵੇਲੇ ਬਿਸਮਾਦ ਅਚਰਜੀ ਹੋ ਗਿਆ, ਹੈਰਾਨ ਹੋ ਗਿਆ, ਕਹਿੰਦਾ ਸਭ ਦਾ ਉਧਾਰ ਕਰ ਦਿੱਤਾ, ਮੇਰੇ ਨਰਕ ਖਾਲੀ ਹੋ ਗਏ, ਮੈਂ ਹੁਣ ਕੀ ਕਰਾਂਗਾ। ਉਹ ਬਿਸਮਾਦ ਅਚਰਜੀ ਹੋ ਗਿਆ ਹੈ।
ਸਤਯੁਗ ਤ੍ਰੇਤਾ ਦੁਆਪਰ ਭਣੀਐ,
ਪਹਿਲਾਂ ਜੋ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ, ਇਹ ਜਿਹੜੇ ਸਨ ਐਸੇ ਯੁੱਗ ਜਿਹੜੇ ਸੀ, ਸਤਯੁਗ ਤ੍ਰੇਤਾ ਦੁਆਪਰ ਭਣੀਐ ਕਹੇ ਜਾਂਦੇ ਨੇ, ਜਿਹੜੇ ਐਸੇ ਯੁੱਗ ਸਨ ਜਿਹੜੇ ਤਿੰਨੇ।
ਕਲਯੁਗ ਉਤਮੋ ਯੁਗਾ ਮਾਹੇ,
ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਸਤਯੁਗ ਤ੍ਰੇਤਾ ਦੁਆਪਰ ਭਣੀਆਂ ਉਚਾਰਨ ਕੀਤਾ ਜਾਂਦਾ ਨਾ ਇਹ ਯੁਗਨ, ਪਰ ਇਹਨਾਂ ਯੁਗਾਂ ਦੇ ਵਿੱਚ ਕਲਯੁਗ ਉਤਮੋ ਯੁਗਾ ਵਾਂ ਹੈ, ਇਹਨਾਂ ਤਿੰਨਾਂ ਦੇ ਵਿੱਚ ਕਲਯੁਗ ਉੱਤਮ ਹੈ, ਸ੍ਰੇਸ਼ਟ ਹੈ। ਕਿਉਂ? ਉਹ ਪ੍ਰਤੱਖ ਹੀ ਹੈ। ਸਤਯੁਗ ਦੇ ਵਿੱਚ ਜੇ ਕੋਈ ਇੱਕ ਪੁਰਸ਼ ਪਾਪ ਕਰਦਾ ਸੀ, ਉਹ ਸਾਰੇ ਦੇਸ਼ ਨੂੰ ਉਹਦਾ ਫਲ ਭੋਗਣਾ ਪੈਂਦਾ ਸੀ, ਉਹਦਾ ਇੱਕ ਇੱਕ ਪ੍ਰਮਾਣ ਦੇ ਕੇ ਗੱਲ ਸਮਝੀ ਜਾ ਸਕਦੀ ਹੈ, ਹੋਏ ਤਾਂ ਸੈਂਕੜੇ ਹੋਣਗੇ। ਪਰ ਗ੍ਰੰਥਾਂ ਦੇ ਵਿੱਚ ਜਿਵੇਂ ਜੁਜਾਤੀ ਰਾਜਾ ਹੋਇਆ, ਜੁਜਾਤੀ ਨੇ ਸ਼ੁਕਰਾਚਾਰੀਆ ਦੀ ਲੜਕੀ ਜਿਹਦਾ ਨਾਮ ਸੀ ਦੇਵਗਾਨੀ, ਜ਼ਬਰਦਸਤੀ ਉਹਦਾ ਸੱਤ ਤੋੜ ਦਿੱਤਾ, ਬੇਵਿਚਾਰ ਕੀਤਾ। ਸ਼ੁਕਰਾਚਾਰੀਆ ਨੇ ਜਦੋਂ ਦੇਖਿਆ ਵੀ ਮੇਰੀ ਧੀ ਦਾ ਇਸ ਨੇ ਐਡਾ ਵੱਡਾ ਅਪਮਾਨ ਕੀਤਾ, ਉਹਨੇ ਸਰਾਫ ਦੇ ਦਿੱਤਾ, 10,000 ਵਰ੍ਹਾ ਤੱਤੀ ਰੇਤ ਦੀ ਵਰਖਾ ਹੀ ਹੁੰਦੀ ਰਹੀ ਗ੍ਰੰਥਾਂ 'ਚ ਇਹ ਲਿਖੇ, ਜਿਸ ਕਰਕੇ ਸਾਰਾ ਹੀ ਦੇਸ਼ ਦੁਖੀ ਹੋਇਆ। ਗੁਨਾਹ ਤਾਂ ਇੱਕ ਨੇ ਕੀਤਾ ਸੀ ਨਾ। ਅਤੇ ਫਿਰ ਤ੍ਰੇਤੇ ਯੁੱਗ ਦੇ ਵਿੱਚ ਲਓ, ਉਹਦੇ ਵਿੱਚ ਇੱਕ ਗੁਨਾਹ ਕਰਦਾ ਸੀ ਸਾਰੀ ਨਗਰੀ ਨੂੰ ਭੁਗਤਣਾ ਪੈਂਦਾ ਸੀ, ਜਿਵੇਂ ਰਾਵਣ ਹੈ। ਗੁਨਾਹ ਤਾਂ ਰਾਵਣ ਨੇ ਕੀਤਾ, ਸੀਤਾ ਦਾ ਅਪਹਰਣ ਕੀਤਾ, ਸੀਤਾ ਚੁਰਾ ਕੇ ਲੈ ਗਿਆ, ਪਰ ਸਾਰੀ ਲੰਕਾ ਹੀ ਵਿਨਾਸ਼ ਹੋ ਗਈ ਨਾ। ਇਸ ਕਰਕੇ ਦੁਆਪਰ ਦੇ ਵਿੱਚ ਲਓ, ਦੁਆਪਰ ਦੇ ਵਿੱਚ ਮੰਦ ਕਰਮ ਇੱਕ ਕਰਦਾ ਸੀ ਤਾਂ ਉਹਦੀ ਕੁੱਲ ਨੂੰ ਕਲੰਕ ਲੱਗਦਾ ਸੀ, ਭੋਗਣਾ ਪੈਂਦਾ ਸੀ, ਕੁੱਲ ਨਾਸ ਹੋ ਜਾਂਦੀ ਸੀ। ਜਿਵੇਂ ਭਗਵਾਨ ਕ੍ਰਿਸ਼ਨ ਜੀ ਦੇ ਕੁੱਲ ਦੇ ਵਿੱਚੋਂ ਸਾਂਭਾ ਨਾਮ ਦਾ ਜਿਹੜਾ ਪੁੱਤਰ ਸੀ, ਉਹਨੂੰ ਪੇਟ ਨੂੰ ਬਾਟਾ ਬੰਨ ਕੇ ਗਿਆ, ਕੱਪੜੇ ਬੰਨ ਕੇ ਬੀਬੀਆਂ ਵਾਲੇ ਪਾ ਲਏ, ਸ਼ਰਾਰਤ ਕੀਤੀ ਬੱਚਿਆਂ ਨੇ ਇਕੱਠੇ ਹੋ ਕੇ, ਤੇ ਕਿਹਾ ਰਿਸ਼ੀਵਰ ਦੱਸੋ ਇਸ ਨੂੰ ਲੜਕਾ ਹੋਏਗਾ ਜਾਂ ਲੜਕੀ। ਉਹ ਕਹਿੰਦੇ ਬੱਚੇ ਉਹ ਜਾਓ, ਰਿਸ਼ੀਆਂ ਦੇ ਨਾਲ ਨਹੀਂ ਮਖੌਲ ਕਰੀਦਾ ਹੁੰਦਾ। ਨਹੀਂ ਮਹਾਰਾਜ, ਅਸੀਂ ਤਾਂ ਪੁੱਛਣਾ ਚਾਹੁੰਦੇ ਹਾਂ। ਜਦ ਨਾ ਹੀ ਹਟੇ, ਉਹਨੂੰ ਗੁੱਸਾ ਆ ਗਿਆ, ਬਹੁਤ ਕਰੋ, ਕਹਿੰਦਾ ਇਹਦੇ ਪੇਟ ਤੋਂ ਉਹ ਪੈਦਾ ਹੋਊਗਾ ਜਿਹੜਾ ਥੋੜੀ ਸਾਰੀ ਕੁੱਲ ਨੂੰ ਨਾਸ ਕਰ ਦੂਗਾ, 56 ਕਰੋੜ ਯਾਦਵ, ਥੋੜੀ ਗੱਲ ਹੈ ਕਿਤੇ। ਉਹ 56 ਕਰੋੜ ਆਪਸ ਵਿੱਚ ਹੀ ਦੋ ਧੜਿਆਂ ਦੇ ਹੋ ਕੇ ਉਹਨਾਂ ਦਾ ਨਾਸ ਹੋ ਗਿਆ। ਸਾਰੇ 2.5 ਪਹਿਰ ਲੱਗੇ ਸੀ ਖਤਮ ਹੋਣ ਨੂੰ, ਗੁਨਾਹ ਤਾਂ ਸਾਂਭੇ ਨੇ ਕੀਤਾ ਅਤੇ ਸਾਰੀ ਕੁੱਲ ਨੂੰ ਭੋਗਣਾ ਪੈ ਗਿਆ, ਸਾਰੇ ਨਾਸ ਹੋ ਗਏ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਸਤਯੁਗ ਕਾ ਅਨਿਆਂ ਸੁਣ। ਕਹਿੰਦੇ ਲੋਕ ਕਹਿੰਦੇ ਵੀ ਇਹ ਨਿਆਂ ਕਾਹਦਾ ਨਿਆਂ, ਕਹਿੰਦੇ ਅਨਿਆਂ ਹੈ, ਇੱਕ ਫੇੜੇ ਸਭ ਜਗਤ ਮਰਾਵੈ, ਤ੍ਰੇਤੇ ਨਗਰੀ ਪੀੜੀਆ ਦੁਆਪਰ ਬੰਸ ਕੁਬੰਸ ਕੁਹਾਵੈ। ਉਹ ਕੋਹਿਆ ਜਾਂਦਾ, ਖਤਮ ਹੋ ਜਾਂਦਾ, ਕਲਯੁਗ ਜੋ ਫੇੜੇ ਸੋ ਪਾਵੇ। ਇਸ ਕਰਕੇ ਕਲਯੁਗ ਉਤਮੋ ਯੁਗਾਂ ਵਾਂ ਹੈ, ਇਹਦੇ 'ਚ ਹੋਰ ਵੀ ਵਡਿਆਈਆਂ ਦੱਸੀਆਂ ਜਿੱਥੇ ਕਲਯੁਗ ਇੰਨਾ ਮਾੜਾ ਉੱਥੇ ਇਹਦੇ ਪਿਛਲੇ ਯੁੱਗਾਂ ਦੇ ਨਾਲੋਂ ਇਹਦੇ 'ਚ ਕੁਛ ਗੁਣ ਚੰਗੇ ਵੀ ਹੈ, ਉਹ ਗ੍ਰਹਿਣ ਕਰਨੇ ਚਾਹੀਦੇ ਨੇ। ਉਹ ਕਿਸ ਤਰ੍ਹਾਂ ਹੈ ਸ੍ਰੇਸ਼ਟ ਕਲਯੁਗ ਉਹਨਾਂ ਦੇ ਨਾਲੋਂ, ਕਲਯੁਗ ਦੇ ਵਿੱਚ ਜੇ ਕੋਈ ਪਾਪ ਕਰਦਾ ਹੁਣ ਉਹਦਾ ਉੱਤਰ ਦਿੰਦੇ ਨੇ ਗੁਰੂ ਅਰਜਨ ਦੇਵ ਜੀ,
ਇਹ ਕਰ ਕਰੇ ਸੋ ਇਹ ਕਰ ਪਾਏ।
ਤੇ ਮਹਾਰਾਜ ਸਾਹਿਬ ਕਹਿੰਦੇ ਕੋਈ ਇਹ ਕਰ, ਕਰ ਨਾਮ ਹੱਥ ਦਾ, ਇਹ ਹੱਥ ਜਾਣੀ ਸੱਜਾ ਜਾਂ ਖੱਬਾ, ਇੱਕ ਹੱਥ ਵੱਲ ਇਸ਼ਾਰਾ ਕੀਤਾ। ਜੇ ਕੋਈ ਇੱਕ ਹੱਥ ਨਾਲ ਜੇ ਖੱਬੇ ਨਾਲ ਕਰਦਾ ਹੈ ਤਾਂ ਫਲ ਖੱਬੇ ਨੂੰ ਹੀ ਮਿਲੂਗਾ, ਉਹਦਾ ਫਲ ਉਹੀ ਇਹ ਕਰ ਹੱਥੀ ਪਾਏ ਪਾਉਂਦਾ ਹੈ। ਇਹ ਕਰ ਕਰੇ ਜਿਹੜੇ ਕਰ ਨਾਲ ਕੀਤਾ ਸੋ ਇਹ ਕਰ ਪਾਏ, ਉਸੇ ਹੱਥ ਨਾਲ ਹੀ ਜਣੀ ਇੱਕੋ ਦੇਹ ਦੇ ਦੋ ਹੱਥ ਨੇ, ਜਿਹੜੇ ਹੱਥ ਨਾਲ ਗੁਨਾਹ ਕੀਤਾ ਉਸ ਹੱਥ ਨੂੰ ਇਹ ਸਜ਼ਾ ਮਿਲੂ, ਦੂਜੇ ਨੂੰ ਨਹੀਂ ਮਿਲਦੀ। ਇਸ ਕਰਕੇ ਇਹ ਕਲਯੁਗ ਦਾ ਨਿਆਂ ਹੈ,
ਕੋਈ ਨਾ ਪਕੜੀਏ ਕਿਸੇ ਥਾਂ।
ਤੇ ਇਸ ਕਰਕੇ ਫਿਰ ਕਿਸੇ ਦੇ ਥਾਂ ਕੋਈ ਹੋਰ ਨਹੀਂ ਪਕੜੀਏ ਫੜਿਆ ਜਾਂਦਾ। ਜਿਵੇਂ ਗੁਨਾਹ ਕਿਸੇ ਨੇ ਕੀਤਾ ਪਰਜਾ ਸਾਰੀ ਦੁਖੀ ਹੁੰਦੀ ਸੀ, ਤੇ ਜਾਂ ਫਿਰ ਸਾਰੀ ਨਗਰੀ ਦੁਖੀ ਹੁੰਦੀ ਸੀ, ਬੰਸ ਦੁਖੀ ਹੁੰਦੀ ਸੀ। ਇੱਥੇ ਤਾਂ ਇੱਕ ਦੇਹ ਦੇ ਨਾਲ ਜਿਹੜੇ ਹੱਥ ਨਾਲ ਕਰੋ ਉਸੇ ਹੱਥ ਨਾਲ ਗੁਨਾਹ ਹੁੰਦਾ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਕਲਯੁਗ ਦਾ ਨਿਆਂ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਤੇ ਕੋ ਇਹਦੇ ਤੇ ਇਹ ਕਰ ਕਰੇ ਸੋ ਇਹ ਕਰ ਪਾਏ। ਤੇ ਇੱਕ ਲੰਮੀ ਸਾਖੀ ਹੈ, ਅੰਮ੍ਰਿਤ ਵੇਲੇ ਲੰਮੀਆਂ ਸਾਖੀਆਂ ਦਾ ਸਮਾਂ ਨਹੀਂ ਹੁੰਦਾ। ਉਹ ਇਸ ਤਰ੍ਹਾਂ ਸੀ, ਇੱਕ ਮਹਾਂਪੁਰਸ਼ ਸੀ, ਬੰਦਗੀ ਕਰਦਾ ਹੈ। ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਜਿਹੜਾ ਫਕੀਰ ਹੈ, ਫਰੀਦ ਨੂੰ ਕਹੀ ਸੀ ਇਹ ਗੱਲ, ਜਿਹੜਾ ਫਰੀਦ ਦਾ ਗੁਰੂ ਸੀ, ਇਹਦਾ ਮੁਰਸ਼ਦ। ਕਹਿੰਦਾ ਫਰੀਦ ਦਾ ਕੁਛ ਇਲਮ ਪੜ੍ਹਿਆ? ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਇਲਮ ਪੜ੍ਹੇ ਤੋਂ ਬਿਨਾਂ ਫਕੀਰ ਜਿਹੜਾ ਧੋਖਾ ਖਾ ਜਾਂਦਾ, ਤੇ ਇਸ ਕਰਕੇ ਪੜ੍ਹਨਾ ਚਾਹੀਦਾ। ਅਨਪੜ੍ਹ ਸੀ, ਇੰਨਾ ਪਤਾ ਸੀ ਵੀ ਝੂਠ ਨਹੀਂ ਬੋਲਣਾ। ਇੱਕ ਕਸਾਈ ਉਹ ਗਊ ਨੂੰ ਮਾਰਨ ਲੱਗਿਆ, ਗਊ ਜਾਨ ਬਚਾ ਕੇ ਭੱਜ ਗਈ ਜੰਗਲ ਦੇ ਵਿੱਚ। ਉਹਦੇ ਮੂਹਰੇ ਦੀ ਲੰਘੀ, ਪਿੱਛੇ ਉਹਨੂੰ ਪਤਾ ਨਾ ਲੱਗਿਆ ਜੰਗਲ ਜਿਹੜਾ ਸੀ ਗੂੜਾ ਸੀ। ਉਹ ਕਹਿੰਦਾ ਰਿਸ਼ੀ ਵਰ, ਵੀ ਇੱਥੇ ਗਊ ਮੇਰੇ ਕੋਲੋਂ ਛੁੱਟ ਕੇ ਭੱਜ ਗਈ, ਤਾਂ ਦੇਖੀ ਹੈ, ਦੇਖ ਤਾਂ ਲਈ ਸੀ। ਉਹਨੇ ਕਿਹਾ ਵੀ ਝੂਠ ਬੋਲਣਾ ਤਾਂ ਪਾਪ ਹੈ, ਵੀ ਹੁਣ ਇਹਨੇ ਪੁੱਛਿਆ ਕੁਛ ਨਾ ਕੁਛ ਦੱਸਿਓ। ਉਹਨੇ ਹੱਥ ਕਰ ਦਿੱਤਾ ਵੀ ਇੱਧਰ ਨੂੰ ਗਈ ਹੈ, ਉਹਨੇ ਗਊ ਫੜੀ ਕਤਲ ਕਰ ਦਿੱਤੀ। ਜਿਸ ਕਰਕੇ ਪੂਰਵਲੇ ਕਰਮਾਂ ਦੇ ਲੇਖੇ ਦੇ ਅਨੁਸਾਰ ਇਹ ਮਹਾਤਮਾ ਬ੍ਰਾਹਮਣ ਬਣਿਆ ਅਗਲੇ ਜਨਮ 'ਚ। ਜਿਹੜੀ ਗਊ ਸੀ ਰਾਜੇ ਦੀ ਧੀ ਬਣੀ, ਜਿਹੜਾ ਕਸਾਈ ਸੀ ਇਹ ਰਾਜੇ ਦਾ ਪੁੱਤਰ ਬਣਿਆ। ਪੂਰਵਲੇ ਕਰਮਾਂ ਦੇ ਖਜ਼ਾਨੇ 'ਚ ਕੋਈ ਐਸਾ ਪੁੰਨ ਪਿਆ ਸੀ ਜਿਹਦੇ ਕਰਕੇ ਬਣ ਗਏ। ਤੇ ਉਹ ਵਿਆਹ ਕੇ ਜਦੋਂ ਪਹਿਲੀ ਰਾਤ ਇਹ ਬੀਬੀ ਉੱਥੇ ਆਈ, ਰਾਤ ਨੂੰ ਨੀਂਦ ਨਾ ਆਵੇ। ਤੇ ਮਹਾਂਪੁਰਖ ਤਾਂ ਇਹ ਵੀ ਦੱਸਦੇ ਸੀ ਵੀ ਉਹ ਤਾਰਾ ਬਿਤਾਉਣ ਗਏ ਸੀ, ਇਸ ਤਰ੍ਹਾਂ ਦੀ ਸਾ ਕਿ ਪਰ ਨਾਰਾਇਣ ਹਰੀ ਉਪਦੇਸ਼ 'ਚ ਇਹੀ ਲਿਖੀ ਵੀ ਹੈ ਜਿਹੜੀ ਮੈਂ ਬੇਨਤੀ ਕਰਦਾ। ਤੇ ਉਹ ਫਿਰ ਰਾਤ ਨੂੰ ਨੇ, ਕਿਉਂਕਿ ਰਾਜੇ ਨੇ ਮਹਿਲ ਇਕੱਲਾ ਇਕੱਲਾ ਪੁੱਤਰ ਸੀ ਉਹਦੇ ਵਾਸਤੇ ਬਣਾਇਆ ਸੀ, ਰਾਜਕੁਮਾਰ ਸੌਂ ਗਿਆ ਟਿੱਕਾ ਜੀ, ਉਹਦੇ ਸਿਰਾਣੇ ਜਾਂ ਕੀਲੀ ਨੇ ਲੜਕਦੀ ਕਿਰਪਾਨ, ਫਿਰ ਵੀ ਰਾਜੇ ਧੀ ਸੀ, ਉਹਨੇ ਦੇਖਿਆ ਵੀ ਦੇਖਣ ਸਹੀ ਕਿਹੋ ਜੀ ਹੈ। ਉਹ ਮਿਆਨ ਸੀ ਕਿਤੇ ਮੋਕਲਾ ਜਾ ਮਕਾਨ, ਉਹ ਇਕਲਗ ਤੇ ਮਿਆਨ ਤਾਂ ਲੈ ਗਿਆ, ਤਲਵਾਰ ਸੀ ਬਹੁਤੀ ਤਿੱਖੀ, ਉਹ ਸਿੱਧੀ ਉਹਦੇ ਗਰਦਨ ਦੇ ਆ ਕੇ ਵੱਢੀ, ਗਰਦਨ ਵੱਢੀ ਗਈ ਉਹ ਮਰ ਗਿਆ। ਉਹਨੇ ਕਿਹਾ ਵੀ ਉਹ ਪਹਿਲੀ ਰਾਤ ਬੜੀ ਆਨੰਦ ਦੀ ਰਾਤ ਹੁੰਦੀ ਹੈ, ਮੈਂ ਆਪਣੇ ਹੱਥੀਂ ਮੇਰੇ ਹੱਥੀਂ ਪਤੀ ਮਰ ਗਿਆ, ਪਰ ਮੰਨਣਾ ਕਿਸੇ ਨੇ ਨਹੀਂ, ਰਾਜੇ ਦਾ ਪੁੱਤਰ ਹੈ ਉਹ ਵੀ ਇਕੱਲਾ ਬੇਟਾ ਕੀ ਕਰਾਂ, ਸੋਚਦੀ ਰਹੀ। ਇੰਨੇ ਨੂੰ ਜਦੋਂ ਸਵਾ ਪਹਿਰ ਦਾ ਤੜਕਾ ਸੀ, ਬ੍ਰਾਹਮਣ ਗਿਆ ਮੰਦਰ ਦੇ ਵਿੱਚ, ਰਾਜੇ ਨੇ ਮੰਦਰ ਬਣਾ 20 ਸਾਲ ਤੋਂ ਉੱਥੇ, ਬੜਾ ਸੰਤੋਖੀ ਤੇ ਬੰਦਗੀ ਵਾਲਾ ਸੀ। ਉਹਨੂੰ ਦੇਖ ਕੇ ਫਿਰ ਰੌਲਾ ਪਾਤਾ ਇਹਨੇ, ਦਰਵਾਜ਼ਾ ਖੋਲਤਾ, ਘੰਟੀਆਂ ਵੱਜ ਗਈਆਂ, ਸਿਪਾਹੀ ਆਏ, ਕੀ ਹੋਇਆ ਕੀ ਹੋਇਆ, ਰਾਜੇ ਨੂੰ ਜਗਾਇਆ ਜੀ ਪੁੱਤਰ ਵੱਢ ਦਿੱਤਾ ਕਿਸੇ ਨੇ। ਉਹ ਕਹਿੰਦਾ ਪਰਜਾਂ ਦੀ ਰੱਖਿਆ ਕਿੱਥੋਂ ਕਰੂੰ ਜੇ ਮੇਰਾ ਪੁੱਤਰ ਹੀ ਇੱਥੇ ਮਹਿਲਾਂ 'ਚ ਹੀ ਮਾਰ ਦਿੱਤਾ। ਉਹਨੇ ਕਿਹਾ ਬੇਟਾ ਕਿਆ ਬਾਤ ਹੈ, ਮਹਿਲਾਂ ਦੇ ਜੀ ਕਿਵੇਂ ਵੜ ਗਿਆ? ਕਹਿੰਦੇ ਜੀ ਦਰਵਾਜ਼ਾ ਖੁੱਲ੍ਹਾ ਸੀ। ਕਹਿੰਦੇ ਦਰਵਾਜ਼ਾ ਖੁੱਲ੍ਹਾ ਕੁਛ ਛੱਡਿਆ? ਕਹਿੰਦੇ ਜੀ ਉਹ ਤਾਂ ਤੁਹਾਡਾ ਪੁੱਤਰ ਜਾਣੇ ਖੋਲ੍ਹੇ ਤੇ ਨਹੀਂ ਆਪ ਹੀ ਸੀ, ਫਿਰ ਤੂੰ ਮਾੜਾ ਮੋਟਾ ਸ਼ਨਾਖਤ ਕਰ ਸਕਦੀ ਹੈ? ਕਹਿੰਦੀ ਨਾ ਜੀ ਮੈਂ ਤਾਂ ਸੁੱਤੀ ਪਈ ਸੀ, ਜਦੋਂ ਖੜਕਾ ਹੋਇਆ ਜਿੰਨੇ ਨੂੰ ਮੈਂ ਉੱਠੀ ਇੰਨੇ ਨੂੰ ਭੱਜ ਗਿਆ। ਮੈਂ ਭੱਜਾ ਜਾਂਦਾ ਦੇਖਿਆ ਕਿੱਧਰ ਨੂੰ ਗਿਆ, ਕਹਿੰਦੇ ਮੰਦਰ ਚ ਵੜਿਆ, ਬਾਹਮਣ ਫੜ ਲਿਆ, ਉਹਦਾ ਸੱਜਾ ਹੱਥ ਵੱਢ ਦਿੱਤਾ। ਬ੍ਰਾਹਮਣ ਹੈ ਤੈਨੂੰ, ਸਾਨੂੰ ਬ੍ਰਹਮ ਹੱਤਿਆ ਲੱਗੂ, ਦੇਸ਼ ਨਿਕਾਲਾ ਦੇ ਦਿੱਤਾ। ਵਜ਼ੀਰ ਨੇ ਕਿਹਾ ਸੀ ਰਾਜਨ, ਜੇ 100 ਬ੍ਰਾਹਮਣ ਮਾਰਦੇ ਪੁੱਤਰ ਤਾਂ ਵੀ ਨਹੀਂ ਜਿਉਂਦਾ ਹੋਣਾ, ਬ੍ਰਹਮ ਹੱਤਿਆ ਨਾ ਸਿਰ ਚਾੜ। ਉਸ ਕਹਿੰਦੇ ਰਾਜਨ ਵੀ ਮੈਂ ਹੁਣ ਤੇਰੇ ਦੇਸ਼ ਚ ਨਹੀਂ ਰਹੂੰਗਾ ਕਿਉਂਕਿ ਮੇਰੇ ਨਾਲ ਨਿਆਂ ਨਹੀਂ ਹੋਇਆ। ਚਲੋ ਹੌਲੀ ਹੌਲੀ ਜੜੀਆਂ ਬੂਟੀਆਂ ਰਿਸ਼ੀਆਂ ਨੇ ਲਾਈਆਂ, ਉਹਦਾ ਟੁੰਡ ਹਾਤਾ ਹੋ ਗਿਆ ਠੀਕ ਜ਼ਖਮ, ਪਰ ਮਨ ਚ ਪਛਤਾਵਾ ਨਾ ਜਾਵੇ, ਮੈਂ ਤਾਂ ਕਿਸੇ ਦੇ ਕਦੇ ਕੁੱਤੇ ਦਾ ਡੰਡਾ ਨਹੀਂ ਮਾਰਿਆ, ਕੀੜੇ ਦੇ ਪੈਰ ਨਹੀਂ ਧਰੇ, ਮੇਰੇ ਨਾਲ ਕਿਉਂ ਹੋਇਆ। ਕਿਸੇ ਨੇ ਦੱਸਿਆ ਵੀ ਕੰਸੀ ਦੇ ਵਿੱਚ ਇੱਕ ਸਤਪੁਰਸ਼ ਹੈ, ਪਿਛਲੇ ਜਨਮਾਂ ਦੀਆਂ ਗੱਲਾਂ ਦੱਸਦਾ, ਉਹਦੇ ਕੋਲ ਵਿਦਿਆ ਸੀ, ਉਹਦੇ ਕੋਲ ਗਿਆ, ਉਹ ਗਿਆ ਸੀ ਇਸ਼ਨਾਨ ਕਰਨ ਗੰਗਾ 'ਤੇ। ਉਹਦੇ ਘਰ ਵਾਲੀ ਕਹਿੰਦੀ ਕਿੱਧਰ ਨੂੰ ਮੂੰਹ ਚੱਕੀ ਆਉਣਾ, ਕਹਿੰਦਾ ਮਾਤਾ ਵੀ ਮੈਂ ਤਾਂ ਫਲਾਨਾ ਬ੍ਰਾਹਮਣ ਹੈ, ਉਹਦੇ ਹੋਊਗਾ ਬ੍ਰਾਹਮਣ 100-100 ਗਾਲ, ਉਹਦੇ ਪਤਾ ਨਹੀਂ ਕਿੰਨੀਆਂ ਗਾਲਾਂ ਬ੍ਰਾਹਮਣ ਨੂੰ ਕੱਢੀਆਂ, ਕਿੰਨੀਆਂ ਉਹਨੂੰ ਕੱਢੀਆਂ, ਤੇਰੇ ਵਰਗੇ ਤੁਰੇ ਹੀ ਰਹਿੰਦੇ ਨੇ ਇੱਥੇ। ਅਤੇ ਉਹ ਹੈਰਾਨ ਰਹਿ ਗਿਆ, ਕਹਿਣ ਲੱਗਿਆ ਵੀ ਇਹ ਕਿਸ ਤਰ੍ਹਾਂ ਦਾ ਬ੍ਰਾਹਮਣ, ਇਹਦੀ ਸ਼ੋਭਾ ਹਿੰਦੁਸਤਾਨ 'ਚ ਅਤੇ ਘਰ ਵਾਲੀ ਇਹੋ ਜਿਹੀ ਭੈੜੀ ਆ ਜੀ। ਉਹਨੇ ਕਿਹਾ ਵੀ ਬੜੀ ਗੜਬੜ ਹੈ, ਤੁਰ ਚੱਲਿਆ ਇਹਨੇ ਨੂੰ ਬ੍ਰਾਹਮਣ ਆ ਗਿਆ। ਕਿਸੇ ਨੇ ਦੱਸਿਆ ਜੀ ਇਹ ਆ ਜਿਹਦੇ ਤੋਂ ਜੀ, ਕਹਿਣ ਲੱਗਿਆ ਭਾਈ ਤੂੰ ਮੁੜ ਚੱਲਿਆ। ਕਹਿੰਦਾ ਜੀ ਆਇਆ ਸੀ ਤੁਹਾਨੂੰ ਮਿਲਣ ਪਰ ਮੈਨੂੰ ਘਰ ਵਾਲੀ ਨੇ ਐਸੀ ਲਾਹ ਪਾ ਕਰ ਦਿੱਤੀ। ਉਹ ਕਹਿੰਦਾ ਮੁੜਿਆ ਤੂੰ, ਤੇਰੀ ਤਾਂ ਅੱਜੇ ਕਰੀ ਹੈ, ਮੇਰੀ ਲੋੜ ਰੋਜ਼ ਹੀ ਹੁੰਦੀ ਹੈ ਲਾਹ ਪਾ, ਆ ਜਾ ਤੂੰ ਕੋਈ ਨਹੀਂ। ਦੱਸ ਦੁੱਧ ਪੀਣਾ? ਨਹੀਂ। ਰੋਟੀ ਖਾਣੀ ਆ? ਕਹਿੰਦਾ ਜੀ ਬਸ ਮੇਰਾ ਤਾਂ ਸਵਾਲ ਸੀ ਇੱਕ ਪਰ ਦੋ ਹੋ ਗਏ। ਕਿ ਕੀ? ਕਹਿੰਦਾ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਇਹੋ ਜਿਹੇ ਸ਼ਾਂਤ ਰਸ ਵਾਲੇ, ਤੁਹਾਡੀ ਘਰ ਵਾਲੀ ਹੀ ਜੀ ਕਿਉਂ ਹੈ? ਉਹ ਕਹਿੰਦਾ ਕਰਮ ਫਲ। ਕਹਿੰਦਾ ਉਹ ਕਿਵੇਂ? ਕਹਿੰਦਾ ਪਿਛਲੇ ਜਨਮ ਦੇ ਵਿੱਚ ਮੈਂ ਕਾਂ ਸੀ, ਇਹ ਗਧੀ ਸੀ, ਖੋਤੀ ਸੀ, ਇਹਦੇ ਲਾਗਾ ਲੱਗ ਗਿਆ, ਮੈਂ ਇਹਦੇ ਠੁੰਗਾ ਮਾਰਦਾ ਰਿਹਾ। ਉਹ ਕਹਿੰਦਾ ਇੱਕ ਦਿਨ ਇਹਦਾ ਹੱਡ ਨੰਗਾ ਸੀ, ਚੁੰਝ ਮੇਰੇ ਤੋਂ ਜ਼ੋਰ ਦੀ ਵੱਜ ਗਈ, ਹੱਡ ਦੇ ਵਿੱਚੇ ਫਸ ਗਈ, ਨਾ ਇਹਦਾ ਖਿਹੜਾ ਛੁੱਟੇ ਨਾ ਮੇਰਾ ਛੁੱਟੇ। ਕਹਿੰਦਾ ਉਦੋਂ ਪੁਰਬ ਦਾ ਸਮਾਂ ਸੀ, ਨੱਠ ਕੇ ਇਹ ਗੰਗਾ 'ਚ ਜਾ ਵੜੀ, ਹੁਣ ਮੈਂ ਕਹਿੰਦਾ ਨਾਲ ਹੀ ਚੁੰਝ ਫਸੀ ਸੀ। ਉਧਰੋਂ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ ਕਿਤੇ ਨਹਾ ਰਹੇ ਸੀ, ਉਹਨਾਂ ਦੇ ਚਰਨਾਂ ਦਾ ਜਲ ਬੰਦਗੀ ਵਾਲਿਆਂ ਦੇ ਸਾਡੇ ਦੋਨਾਂ 'ਤੇ ਲੱਗਿਆ। ਅੰਤ ਵੇਲੇ ਦੋਨਾਂ ਦੇ ਸਰੀਰ ਛੁੱਟ ਗਏ, ਅਗਲਾ ਜਨਮ ਮਨੁੱਖਾ ਸਰੀਰ ਮਿਲ ਗਿਆ, ਇਹ ਵੀ ਬ੍ਰਾਹਮਣਾਂ ਦੇ ਘਰ ਜੰਮ ਪਈ, ਮੈਂ ਵੀ ਜੰਮ ਪਿਆ। ਹੁਣ ਕਹਿੰਦਾ ਅਸਲ ਦੇ ਵਿੱਚ ਵੀ ਇਹ ਗਧੀ ਹੈ, ਮੈਂ ਕਾਂ ਸੀ ਪਿੱਛੇ, ਜਿਹੜੀਆਂ ਠੁੰਗਾ ਮਾਰ ਮਾਰ ਕੇ ਮੈਂ ਇਹਨੂੰ ਦੁਖੀ ਕਰਦਾ ਰਿਹਾ, ਹੁਣ ਜਵਾਨ ਨਾਲ ਹੀ ਕਰਦੀ ਹੈ, ਕਹਿੰਦਾ ਉਹ ਹੱਥੀਂ ਪਾਈ ਕੁਛ ਨਹੀਂ ਕਰਦੀ ਹੈ, ਇਹ ਤਾਂ ਮੇਰੀ ਕਹਾਣੀ ਹੈ। ਕਹਿੰਦਾ ਜੀ ਮੇਰਾ ਆ ਹੱਥ ਵੱਢਿਆ ਗਿਆ, ਗੁਨਾਹ ਕੋਈ ਨਹੀਂ। ਕਹਿੰਦੇ ਤੂੰ ਪਿਛਲੇ ਜਨਮ 'ਚ ਸੰਤ ਸੀ, ਅਨਪੜ੍ਹ ਸੀ, ਤੈਂ ਗਾਂ ਦੱਸੀ ਸੀ ਇਸ਼ਾਰਾ ਕਰਕੇ ਹੱਥ ਦਾ, ਉਹੀ ਹੱਥ ਵੱਢਿਆ ਗਿਆ। ਉਹ ਜਿਹੜੀ ਗਾਂ ਸੀ ਉਹ ਰਾਜੇ ਦੀ ਧੀ ਬਣੀ, ਜਿਹੜਾ ਕਸਾਈ ਸੀ ਉਹ ਰਾਜੇ ਦਾ ਪੁੱਤਰ ਬਣਿਆ, ਸੰਬੰਧ ਉਹਨਾਂ ਦਾ ਕੋਈ ਨਹੀਂ ਸੀ, ਉਹਨਾਂ ਬਦਲਾ ਲੈਣ ਵਾਸਤੇ ਆਈ ਸੀ ਉਹ। ਇਹ ਕਰਮ ਆ ਗਿਆ, ਅਵਕਸ਼ ਮੇ ਭੁਗਤੰ ਕਿਰਤੰ ਕਰੋਂ ਸੁਭਾ ਸੁਭਾ ਭੁਗਤੂ ਨਾ ਕੀਆ ਤੇ, ਇਹ ਨਹੀਂ ਖੀਨ ਹੁੰਦਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਕਿਸੇ ਦੀ ਥਾਂ ਨਹੀਂ ਫੜ ਹੁੰਦਾ। ਜੇ ਵੇਹ ਕਰਮ ਕਮਾਉਣ ਦੇ ਤੇ ਵੇਹੋ ਫਲ ਤੇ, ਉਹੀ ਫਲਦੇ ਹਨ। ਇਹ ਕਲਯੁਗ ਦੇ ਅੰਦਰ ਇਹ ਨਿਆਂ ਹੈ ਵੀ ਜਿਹੜਾ ਬੰਦਾ ਕਰਦਾ, ਜਿਹੜੇ ਹੱਥ ਨਾਲ ਕਰਦਾ, ਉਸੇ ਨੂੰ ਫਲ ਮਿਲਦਾ, ਦੂਸਰੇ ਨੂੰ ਨਹੀਂ ਮਿਲਦਾ ਹੈ।
ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਅਜਾਚਾ ਹੈ।
ਇਹ ਹਰ ਪਰਮੇਸ਼ਵਰ ਜੀ ਤੁਸੀਂ ਉਹੀ ਕਰਦੇ ਹੋ ਜਿਹੜਾ ਤੁਹਾਡੇ ਭਗਤ ਸੇਵਕ ਜਿਹੜੇ ਜਾਚੇ ਮੰਗਦੇ ਨੇ, ਜੋ ਜਾਚਨਾ ਕਰਦੇ ਨੇ। ਇਸ ਕਰਕੇ ਹੇ ਵਾਹਿਗੁਰੂ,
ਇਹੋ ਤੇਰਾ ਬਿਰਧ,
ਇਹ ਤੇਰਾ ਬਿਰਧ ਕੀ ਇਹ ਧਰਮ ਹੈ? ਆਪਣੇ ਸੰਤ ਤੁਧ ਖਰੇ ਪਿਆਰੇ, ਇਹ ਤੁਹਾਡਾ ਧਰਮ ਹੈ ਜੀ।
ਕਰ ਜੋੜ ਨਾਨਕ ਦਾਨ ਮਾਗੈ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਓ ਬੇਨਤੀ ਕਰੋ ਭਾਈ ਕਿ ਮੈਂ ਦਾਸ ਆਪਣੇ ਘਰ ਹੱਥ ਜੋੜ ਕੇ ਇਉਂ ਬੇਨਤੀ ਕਰਦਾ ਹਾਂ। ਮਹਾਰਾਜ ਕਹਿੰਦੇ ਇਉਂ ਬੇਨਤੀ ਕਰਿਆ ਕਰੋ, ਮੂਹਰੇ ਬੋਲ ਕੇ ਦੱਸ ਦੇਣ ਪਹਿਲਾਂ ਕਿ ਹੇ ਹਰ ਪਰਮੇਸ਼ਰ ਵਾਹਿਗੁਰੂ, ਅਸੀਂ ਇਹ ਦਾਨ ਖਰੈਤ ਮੰਗਦੇ ਹਾਂ ਤੇਰੇ ਕੋਲੋਂ, ਤੂੰ ਕਿਰਪਾ ਕਰ ਮਹਾਰਾਜ।
ਆਪਣੇ ਸੰਤਾਂ ਦੇ ਹਰ ਦਰਸ,
ਤੁਸੀਂ ਸਾਨੂੰ ਆਪਣੇ ਸੰਤਾਂ ਸ਼ਾਂਤ ਆਤਮਾ ਮਹਾਤਮਾ ਦੇ ਦਰਸ਼ਨ ਦੇਣਾ ਕਰੋ ਜੀ। ਸਾਨੂੰ ਕਿਸੇ ਪੂਰਨ ਮਹਾਂਪੁਰਸ਼ਾਂ ਦੇ ਦਰਸ਼ਨ ਹੋਣ, ਤੇ ਜਾਂ ਫਿਰ ਇਹ ਕਿਰਪਾ ਕਰੋ, ਦੁਬਾਰੇ ਬੋਲੋ ਜੀ ਸਾਰਾ ਹੀ।
ਕਰ ਜੋੜ ਨਾਨਕ ਦਾਨ ਮਾਗੈ, ਆਪਣੇ ਸੰਤਾਂ ਦੇ ਹਰ ਦਰਸ।
ਮਹਾਰਾਜ ਮੈਂ ਮਨ ਤੇ ਬੁੱਧ ਦੋਨੇ ਹੱਥ ਜੋੜ ਕੇ ਇੱਕ ਦਾਨ ਮੰਗਦਾ ਤੁਹਾਡੇ ਕੋਲੋਂ, ਮੈਂ ਮਨ ਨੂੰ ਤੇ ਬੁੱਧ ਨੂੰ ਤੁਹਾਡੇ ਨਾਲ ਜੋੜ ਕੇ ਨਾ ਇੱਕੋ ਹੀ ਦਾਨ ਬਣਦਾ ਕਿ ਜਿਵੇਂ ਤੁਸੀਂ ਆਪਣੇ ਸੰਤਾਂ ਨੂੰ ਦਰਸ਼ਨ ਦਿੱਤਾ ਮੈਨੂੰ ਵੀ ਮਹਾਰਾਜ ਦਰਸ਼ਨ ਦਿਓ। ਕਿਉਂਕਿ ਹੁਣ ਤਾਂ ਮਨ ਤੇ ਬੁੱਧ ਜੁੜ ਗਈ ਤੁਹਾਡੇ ਨਾਲ, ਜਦੋਂ ਨਹੀਂ ਜੁੜੀ ਸੀ ਉਦੋਂ ਨਹੀਂ ਸੀ ਦਰਸ਼ਨ ਦਿੰਦੇ। ਜਿਵੇਂ ਸੰਤਾਂ ਨੂੰ ਦਰਸ਼ਨ ਦਿੱਤੇ ਸਾਨੂੰ ਵੀ ਬਖਸ਼ੋ ਜੀ।
ਰਾਗ ਆਸਾ ਮਹੱਲਾ ਪੰਜਵਾ ਘਰ ਤੇਰਵਾ।
ਰਾਗ ਆਸਾ ਹੈ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ, ਇਹਨੂੰ ਘਰ ਤੇਰਵਾਂ ਕਹਿਣਾ ਭਾਈ, ਘਰ ਤੇਰਾਂ ਨਾ ਬਣ ਜਾਏ, ਇਹ ਆਪਣਾ ਧਿਆਨ ਰੱਖਣਾ ਹੈ। ਅੱਗੇ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਜਿਹੜਾ ਤੇਰਵਾਂ ਸੁਰਤਾਲ ਹੈ ਉਹਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ। ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸੂਖ। ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਭ ਵਾਹਿਗੁਰੂ
ਸਤਿਗੁਰ ਬਚਨ ਤੁਮਾਰੇ।
ਹੇ ਸਤਿਗੁਰੂ ਜੀ, ਹੇ ਸੱਚੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਤੁਹਾਡੇ ਉਚਾਰਨ ਕੀਤੇ ਹੋਏ ਬਾਣੀ ਦੇ ਸ਼ਬਦ ਰੂਪ ਬਚਨ ਹਨ, ਇਹ ਜਿਹੜੇ ਵਾਕ ਹਨ
ਨਿਰਗੁਣ ਨਿਸਤਾਰੇ,
ਉਹਨਾਂ ਵਾਕਾਂ ਨੇ ਤਾਂ ਨਿਰਗੁਣ ਗੁਣਾਂ ਤੋਂ ਹੀਣ ਹੈ ਜਿਹੜੇ ਪੁਰਸ਼ ਸੀ ਉਹ ਸੰਸਾਰ ਸਮੁੰਦਰ ਤੋਂ ਨਿਸਤਾਰੇ ਨਿਸਪ੍ਰਪੰਚ ਤੋਂ ਤਾਰ ਦਿੱਤੇ। ਤੁਹਾਡੀ ਬਾਣੀ ਦੀ ਤਾਕਤ ਹੈ
ਰਹਾਵ
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਮਹਾ ਵਿਖਾਦੀ ਦੁਸ਼ਟ ਅਪਵਾਦੀ,
ਇਹ ਭਾਈ ਅਪਵਾਦੀ ਸ਼ਬਦ ਜਿਹੜਾ ਇਸ ਤਰ੍ਹਾਂ ਹੀ ਬੋਲਣਾ, ਇਹ ਪੋਲਾ ਬੋਲਣਾ ਅਪਵਾਦੀ, ਜੋ ਮਹਾ ਵੱਡੇ ਵਿਖਾਦੀ ਝਗੜਾਲੂ ਵਿਸ਼ਿਆਂ ਦੇ ਖਾਧੇ ਹੋਏ ਟੁੱਟੇ ਹੋਏ ਮਨ ਵਾਲੇ ਸੀ, ਦੁਸ਼ਟ ਦੁਸ਼ਟਤਾਈ ਕਰਨ ਵਾਲੇ, ਜਿਹਨੇ ਪਾਪ ਆਤਮਾ ਪਾਮਰ ਪੁਰਸ਼ ਉਹ ਦੋਸ਼ ਸਹਿਤ ਜਿਹੜੇ ਸੀ। ਅਪਵਾਦੀ ਨਾਮ ਹੁੰਦਾ ਹੈ ਉਹ ਜਿਹੜਾ ਨਿੰਦਕ ਹੈ, ਨਿੰਦਿਆ ਵਕਣ ਵਾਲਾ, ਤੇ ਇਸ ਤਰ੍ਹਾਂ ਉਹ ਨਿੰਦਿਆ ਦਾ ਹੀ ਝਗੜਾ ਕਰਨ ਵਾਲਾ, ਨਿੰਦਿਆ ਹੀ ਕਰਦਾ ਰਹਿੰਦਾ ਦੂਸਰੇ, ਉਹ ਅਪਵਾਦੀ ਨਿੰਦਕ ਨੂੰ ਕਹਿੰਦੇ ਨੇ। ਯਾਨੀ ਖੋਟੀ ਚਰਚਾ ਕਰਨ ਵਾਲੇ ਪੁਰਸ਼ ਜਿਹੜੇ ਸਨ ਉਹ ਵੀ ਤੁਸੀਂ ਮਹਾਰਾਜ
ਤੇ ਪੁਨੀਤ ਸੰਗਾਰੇ,
ਤੇ ਉਹ ਵੀ ਤੁਹਾਡੀ ਸੰਗਤ ਕਰਕੇ ਮਹਾਰਾਜ ਪੁਨੀਤ ਪਵਿੱਤਰ ਹੋ ਗਏ। ਇਹ ਸੰਗਾਰੇ ਥੋੜਾ ਜਿਹਾ ਕੱਸ ਕੇ ਬੋਲਣਾ ਭਾਈ ਪਾਠ, ਇਹ ਉਹ ਤੁਹਾਡੀ ਸੰਗਤ ਕਰਕੇ ਤਰ ਗਏ ਹਨ ਮਹਾਰਾਜ, ਪਵਿੱਤਰ ਹੋ ਗਏ।
ਜਨਮ ਭਵੰਤੇ ਨਰਕ ਪੜੰਤੇ,
ਇਹਨੂੰ ਭਾਈ ਪੜੰਤੇ ਪੋਲਾ ਬੋਲਣਾ, ਪੜੰਤੇ ਨਾ ਬਣ ਜਾਵੇ, ਇਸ ਤਰ੍ਹਾਂ ਪਾਠ ਕਰਨਾ। ਜਨਮ ਭਵੰਤੇ, ਜਿਹੜੇ ਜਨਮਾਂ ਦੇ ਵਿੱਚ ਭੁਆਂਟਣੀਆਂ ਖਾਂਦੇ ਫਿਰਦੇ ਸੀ, ਚੱਕਰ ਕੱਟਦੇ ਫਿਰਦੇ ਸੀ, ਭੌਂਦੇ ਫਿਰਦੇ ਸੀ ਨਰਕਾਂ ਦੇ ਵਿੱਚ, ਨਰਕਾਂ ਦੇ ਵਿੱਚ ਪੜੰਤੇ ਪਏ ਹੋਏ ਸਨ, ਉਹਨਾਂ ਨੂੰ ਮਹਾਰਾਜ ਤਾਰ ਦਿੱਤਾ। ਤੁਸੀਂ ਕੱਲੇ ਉਹੀ ਨਹੀਂ ਤਾਰੇ ਬਲਕਿ
ਤਿੰਨਕੇ ਕੁੱਲ ਉਧਾਰੇ,
ਉਹਨਾਂ ਦੀ ਕੁੱਲ ਨਾਮ ਹੈ ਬੰਸ ਦਾ, ਉਹਨਾਂ ਦੀਆਂ ਤਾਂ ਬੰਸਾਂ ਤਾਰ ਦਿੱਤੀਆਂ। ਐਸੀ ਕਿਰਪਾ ਕੀਤੀ ਹੈ ਮਹਾਰਾਜ ਤੁਸੀਂ।
ਕੋਈ ਨਾ ਜਾਣੈ ਕੋਈ ਨਾ ਮਾਨੈ,
ਸਤਿਗੁਰੂ ਜੀ ਜਿਹਨਾਂ ਪੁਰਸ਼ਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਨਾ ਕੋਈ ਉਹਨਾਂ ਦਾ ਸਤਿਕਾਰ ਕਰਦਾ ਸੀ, ਮੰਨਦਾ ਹੀ ਨਹੀਂ ਸੀ ਵੀ ਇਹ ਵੀ ਕੋਈ ਗਿਣਤੀ ਦੇ ਵਿੱਚ ਹੈ ਮਨੁੱਖ, ਉਹਨਾਂ ਦੇ ਉੱਤੇ ਜਦੋਂ ਕਿਰਪਾ ਹੋਈ
ਛੇ ਪ੍ਰਗਟ ਹਰ ਦੁਆਰੇ,
ਤੇ ਉਹ ਮਹਾਰਾਜ ਤੁਸੀਂ ਆਪਣੇ ਬਚਨ ਕਰਕੇ ਹਰੀ ਪਰਮੇਸ਼ਰ ਦੀ ਸਾਧ ਸੰਗਤ ਦੇ ਵਿੱਚ ਜਾਂ ਸੱਚਖੰਡ ਦੇ ਦੁਆਰੇ ਦਰਵਾਜ਼ੇ ਵਿੱਚ ਪ੍ਰਗਟ ਜਾਹਰ ਮਸ਼ਹੂਰ ਕਰ ਦਿੱਤੇ ਹੋ। ਕੋਈ ਰੁਲਦੇ ਫਿਰਦੇ ਸੀ, ਹੋਲਾਂ ਦੀ ਮੁੱਠੀ ਦੇ ਬਦਲੇ ਮਹਾਰਾਜ ਰਾਜ ਬਖਸ਼ ਦਿੱਤਾ ਸੀ ਬੱਚੇ ਨੂੰ, ਜਿਹਨੇ ਹੋਲਾਂ ਖਵਾਈਆਂ ਸੀ ਗੁਰੂ ਨਾਨਕ ਸਾਹਿਬ ਨੂੰ। ਐਸੇ ਹੋ ਤੁਸੀਂ
ਕਵਨ ਉਪਮਾ ਦੇਓ ਕਵਨ ਵਡਾਈ।
ਹੇ ਸਤਿਗੁਰੂ ਜੀ, ਤੁਹਾਡੇ ਜਿਹੜੇ ਬਚਨਾਂ ਬਾਣੀ ਨੂੰ ਕਵਨ ਕਿਸ ਦੀ ਉਪਮਾ ਸਮਾਨਤਾ ਦੇਵਾਂ, ਕਵਨ ਕਿਸ ਦੀ ਵਡਿਆਈ ਦੇਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੋਲੋ ਜੀ ਕੇ
ਨਾਨਕ ਖਿਨ ਖਿਨ ਵਾਰੇ।
ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਕਿ ਅਸੀਂ ਤੁਹਾਡੇ ਬਚਨਾਂ ਤੋਂ ਖਿਨ ਖਿਨ ਛਿਨ ਛਿਨ ਕਾਲ ਦੇ ਵਿੱਚ ਬਾਰੇ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ। ਭਾਵ ਕੀ ਹੈ, ਜਿਹੜੇ ਆਪ ਜੀ ਦੇ ਬਚਨ, ਉਹਨਾਂ ਬਚਨਾਂ ਦੇ ਤੁਲ ਹੋਰ ਕੋਈ ਬਚਨ ਹੈ ਨਹੀਂ, ਬਾਣੀਆਂ ਸਿਰ ਬਾਣੀ ਹੈ। ਕਿਹਦੀ ਉਪਮਾ ਦਈਏ, ਇੱਕ ਉਪਮੇਹ ਹੁੰਦਾ ਹੈ ਇੱਕ ਉਪਮਾ, ਉਪਮਾਨ ਉਪਮੇਹ ਤੇ ਉਪਮਾਨ ਰੂਪ ਵੀ ਆਪ ਹੈ, ਉਪਮੇਹ ਰੂਪ ਵੀ ਆਪ ਹੈ। ਕਿਹਦੀ ਉਪਮਾ ਦਈਏ, ਜਿਵੇਂ ਆਕਾਸ਼ ਹੈ ਤੇ ਆਕਾਸ਼ ਦੇ ਵਿੱਚ ਚੰਦਰਮਾ ਸੂਰਜ ਨੇ, ਉਹ ਅਪਮੇਨ ਉਪਮਾਨ ਜਿਹਨੂੰ ਉਪਮਾ ਦਿੱਤੀ ਜਾਵੇ। ਹੁਣ ਮਾਈ ਕਹਿੰਦੀ ਹੈ ਮੇਰਾ ਜਿਹੜਾ ਪੁੱਤਰ ਹੈ ਉਹਦਾ ਚੰਦ ਵਰਗਾ ਮੂੰਹ ਹੈ, ਉਹ ਚੰਦ ਦੀ ਉਪਮਾ ਉਹਨੂੰ ਦੇ ਦਿੱਤੀ, ਉਹ ਅਪਮਾਨ ਹੋ ਗਿਆ, ਉਹ ਉਪਮੇਹ ਹੋ ਗਿਆ। ਪਰ ਮਹਾਰਾਜ ਤੁਹਾਡੇ ਵਰਗਾ ਤੁਸੀਂ ਹੋਇਆ ਕਿਹਦੀ ਉਪਮਾ ਦਈਏ? ਜੇ ਅਸੀਂ ਆਕਾਸ਼ ਦੀ ਉਪਮਾ ਦਈਏ ਤਾਂ ਉਹ ਜੜ ਹੈ, ਤੂੰ ਚੇਤਨ ਹੈ। ਜੇ ਸੂਰਜ ਦੀ ਉਪਮਾ ਦਈਏ ਲੋਕਾਂ ਨੂੰ ਤਪਾਉਂਦਾ ਹੈ। ਜੇ ਚੰਦਰਮਾ ਦੀ ਉਪਮਾ ਦਈਏ ਉਹਦਾ ਤੇਜ ਬੜਾ ਫਿੱਕਾ ਹੈ, ਉਹਦੀ ਰੋਸ਼ਨੀ ਘੱਟਦੀ ਵੱਧਦੀ ਰਹਿੰਦੀ ਹੈ, ਧਰਤੀ ਦੇ ਉੱਤੇ ਇੱਕ ਰਸ ਨਹੀਂ ਪੈਂਦੀ, ਪਰ ਵੀ ਕਲੰਕ ਲੱਗਿਆ ਹੋਇਆ ਉਹਨੂੰ, ਉਹ ਕਲੰਕੀ ਦੀ ਕੀ ਉਪਮਾ ਦਈਏ? ਜੇ ਆਪ ਜੀ ਦੇ ਬਚਨਾਂ ਨੂੰ ਵੇਦਾਂ ਕਿਤੇਬਾਂ ਦੀ ਵਡਿਆਈ ਦਈਏ, ਕਵਨ ਉਪਮਾ ਦਿਓ ਕਵਨ ਵਡਾਈ, ਜੇ ਵਡਿਆਈ ਦਈਏ ਵੀ ਵੇਦਾਂ ਵਰਗੇ ਬਚਨ, ਜਿਵੇਂ ਅੱਜ ਕੱਲ੍ਹ ਕਈ ਲੋਕ ਪ੍ਰਚਾਰ ਕਰਦੇ ਨੇ ਜੀ ਵੇਦਾਂ ਦਾ ਰੂਪ ਹੀ ਹੈ, ਵੇਦਾਂ ਦੇ ਵਿੱਚੋਂ ਹੀ ਬਾਣੀ ਉਹ ਜੋੜਨਾ ਚਾਹੁੰਦੇ ਨੇ, ਪਰ ਵੇਦਾਂ ਕਿਤੇਬਾਂ ਤਾਂ ਇਉਂ ਜਿਵੇਂ ਜੰਗਲ ਵਿਆਵਾਨ ਹੁੰਦਾ ਹੈ, ਕਰਮ ਕਾਂਡ ਹੈ ਬਹੁਤ ਉਹਦੇ ਚ, ਨਾਨਾ ਪ੍ਰਕਾਰ ਦੀ ਉਪਾਸ਼ਨਾ ਦੇ ਝਗੜੇ ਪਏ ਹੋਏ ਨੇ। ਵੇਦ ਕਤੇਬ ਇਫਤਰਾ ਪਾਈ ਦਿਲਕਾਂ ਫਿਕਰ ਨਾ ਜਾਏ, ਤੇ ਤੁਹਾਡੀ ਬਾਣੀ ਤਾਂ ਤੁਰਕੀ ਬਾਣੀ ਆਈ ਤਿੰਨ ਛਾਲੀ ਚਿੰਤ ਮਿਟਾਈ, ਇਸ ਕਰਕੇ ਤੁਹਾਡੀ ਬਾਣੀ ਚਿੰਤਾ ਨੂੰ ਨਾਸ ਕਰਦੀ ਹੈ। ਕੀ ਉਪਮਾ ਦਿੱਤੀ ਜਾਏ? ਮਹਾਰਾਜ ਤੁਸੀਂ ਛਿਨ ਛਿਨ ਦੇ ਵਿੱਚ ਸਾਰਿਆਂ ਨੂੰ ਤਾਰਨ ਵਾਲੇ ਹੋ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ, ਜੀਵਾਂ ਨੂੰ ਸਾਵਧਾਨ ਹੋਣ ਦੇ ਲਈ ਉਪਦੇਸ਼ ਕਰਦੇ ਨੇ। ਜਦੋਂ ਕੋਈ ਆਲਸ ਕਰੇ ਢਿੱਲ ਕਰੇ ਉਹਨੂੰ ਫਿਰ ਉਸ ਲਹਿਜੇ 'ਚ ਕਿਹਾ ਜਾਂਦਾ। ਤੇ ਹੁਣ ਮਹਾਰਾਜ ਸਾਹਿਬ ਜੀ ਸਾਡੀ ਢਿੱਲ ਦੂਰ ਕਰਨ ਵਾਸਤੇ ਫਰਮਾਉਂਦੇ ਨੇ,
ਬਾਵਰ ਸੋਏ ਰਹੇ।
ਮਹਾਰਾਜ ਕਹਿੰਦੇ ਬਾਵਰ ਕਹਿੰਦੇ ਨੇ ਝੱਲੇ ਨੂੰ, ਸਦਾਈ ਨੂੰ ਕਹਿੰਦੇ ਨੇ। ਉਹ ਕਮਲਿਆ ਕਹਿੰਦੇ ਹਉਮੈ ਦੇ ਵਿੱਚ, ਮਾਇਆ ਦੇ ਮਦ ਵਿੱਚ, ਜਿਵੇਂ ਕੋਈ ਸ਼ਰਾਬ ਪੀ ਕੇ ਸੌਂ ਜਾਵੇ ਨਾ, ਇੱਕ ਨੀਂਦ ਆ ਜਾਵੇ, ਦੂਜਾ ਸ਼ਰਾਬੀ, ਫਿਰ ਤਾਂ ਗੂੜੀ ਨੀਂਦ 'ਚ ਪੈ ਜਾਂਦਾ, ਪਤਾ ਨਹੀਂ ਲੱਗਦਾ ਕਿੱਥੇ ਪਿਆ। ਤੂੰ ਮਾਇਆ ਦਾ ਮਦ ਸ਼ਰਾਬ ਪੀ ਕੇ ਅਵਿਦਿਆ ਰੂਪੀ ਨੀਂਦ ਦੇ ਵਿੱਚ ਸੋ ਰਿਹਾ ਹੈ, ਸੁੱਤਾ ਪਿਆ ਹੈ। ਅਸਥਾਈ ਦੇ ਕੇ ਫਰਮਾਉਂਦੇ
ਮੋਹ ਕੁਟੁੰਬ ਬਿਖੈ ਰਸ ਮਾਤੇ।
ਇਹ ਮਾਤੇ ਕੱਸ ਕੇ ਬੋਲਣਾ ਭਾਈ, ਇਸ ਨੂੰ ਕੁਟੁੰਬ ਪਰਿਵਾਰ ਦੇ ਮੋਹ ਖਿੱਚ ਸਨੇਹ ਸ਼ਬਦ ਸਪਰਸ਼ ਰੂਪ ਰਸ ਆਦਿ ਜਿਹੜੇ ਇਹ ਵਿਸ਼ੇ ਹਨ, ਇਹਨਾਂ ਵਿਸ਼ਿਆਂ ਦੇ ਰਸ ਸਵਾਦ ਦੇ ਵਿੱਚ ਮਾਤੇ ਮਸਤ ਮਸਤ ਹੋ ਕਰਕੇ ਜੀਵ ਰਹਿ ਰਹੇ ਨੇ, ਪਰ ਇਹ ਨਹੀਂ ਪਤਾ ਇਹਨਾਂ ਨੂੰ
ਮਿਥਿਆ ਗਹਿਣ ਗਹੇ
ਤੇ ਮਿਥਿਆ ਝੂਠੇ ਹੀ ਗਹਿਣ ਦੁੱਖ ਦੇਣ ਵਾਲੇ ਕਠਿਨਤਾਈ ਦੇ ਨਾਲ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਗਹੇ ਫੜ ਰਹੇ ਨੇ। ਯਾਨੀ ਕਿ ਇਹ ਅਣਹੋਏ ਪਦਾਰਥਾਂ ਨੂੰ ਗਹਿਣ ਪਕੜ ਵਿੱਚ ਫੜੇ ਹੋਏ ਨੇ ਕਿ ਆਹ ਮੈਨੂੰ ਮਿਲ ਜਾਏ, ਆਹ ਮੈਨੂੰ ਮਿਲ ਜਾਏ। ਤੋ ਇਸ ਪ੍ਰਕਾਰ ਕਹਿੰਦੇ ਹਨ ਜੀ,
ਮਿਥਨ ਮਨੋਰਥ ਸੁਪਨ ਆਨੰਦ ਉਲਾਸ।
ਮਿਥਨ ਅਣਹੋਏ, ਮਨੋਰਥ ਮਨੋਰਾਜ ਮਨ ਦੇ ਸੰਕਲਪਾਂ ਨੂੰ ਕਹਿੰਦੇ ਨੇ, ਉਹਦੇ ਆਨੰਦ ਸੁਪਨੇ ਵਿੱਚ ਉਲਾਸ ਸੁੱਖਾਂ ਨੂੰ, ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਉਹ ਸੁਪਨੇ ਵਿੱਚ ਉਲਾਸ ਸੁੱਖਾਂ ਨੂੰ ਮਨ ਦੇ ਵਿੱਚ ਬਹੁਤ ਮਹਿਸੂਸ ਕਰਦਾ ਤੇ ਫਿਰ
ਮਨ ਮੁਖ ਸਤ ਕਹੇ
ਤੇ ਮੁਖ ਮੂੰਹੋਂ ਬੋਲ ਕੇ, ਮਨ ਚਿਤ ਕਰਕੇ ਮੁਖ ਮੂੰਹੋਂ ਬੋਲ ਕੇ ਉਹਨੂੰ ਕੀ ਕਹਿੰਦਾ, ਸਤ ਸਮਝ ਕੇ ਕਹੇ ਕਹਿੰਦਾ। ਇਹਦੀ ਇਹ ਵਿਵਾਸ ਹੋ ਰਹੀ ਹੈ ਮਿਥਨ ਮਨੋਰਥ ਅਣਹੋਏ ਨ ਮਨ ਦੇ ਸੰਕਲਪ ਜਿਹੜੇ ਨੇ ਤੇ ਆਨੰਦ ਜਿਹੜੇ ਨੇ ਉਹਨਾਂ ਦਾ ਬੜਾ ਜਿਹੜਾ ਉਲਾਸ ਹੁਲਾਰਾ ਹੈ, ਉਹਨਾਂ ਦਾ ਜਿਹੜਾ ਮਤਲਬ ਉਹਨਾਂ ਦੇ ਸੁੱਖਾਂ ਨੂੰ ਮਨ ਚਿੱਤ ਕਰਕੇ ਮੁੱਖ ਮੂੰਹੋਂ ਬੋਲ ਕੇ ਕੀ ਕਹਿੰਦਾ ਵੀ ਇਹ ਸੱਤ ਨੇ ਹਮੇਸ਼ਾ ਰਹਿਣ ਵਾਲੇ ਨੇ। ਉਹ ਮਨ ਦੇ ਜਿਹੜੇ ਸੰਕਲਪਾਂ ਦਾ ਹੀ ਨਾਮ ਹੈ ਇਹਦੇ ਤੇ ਇੱਕ ਉਹ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਕਹਿੰਦੇ ਵੀ ਇੱਕ ਬੜਾ ਸਧਾਰਨ ਜਿਹਾ ਬੰਦਾ, ਦੋ ਤਰ੍ਹਾਂ ਦੇ ਹੋਏ ਨੇ, ਇੱਕ ਤਾਂ ਸੇਖ ਸ਼ਾਦੀ ਹੋਇਆ, ਇੱਕ ਸੇਖ ਸ਼ਿਲੀ ਹੋਇਆ। ਜਿਹੜਾ ਸੇਖ ਸ਼ਿਲੀ ਸੀ ਨਾ ਉਹ ਬਹੁਤ ਉਹਦੀਆਂ ਅਣਹੋਈਆਂ ਜਾਂ ਬੜੀਆਂ ਗੱਲਾਂ ਨੇ, ਉਹ ਆਖੇ ਘਰਦਿਆਂ ਨੇ ਕਿਹਾ ਤੂੰ ਕਿਆ ਕੰਮ ਕਰਿਆ ਕਰ, ਗਿਆ ਜਾ ਕੇ ਕਹਿੰਦਾ ਵੀ ਲੱਕੜਾਂ ਲੈ ਕੇ ਆ। ਉਹ ਲੈ ਕੇ ਜਿਹੜੇ ਕੁਹਾੜੇ ਨਾਲ ਲੱਕੜ ਉਹ ਦੂਏ ਪਾਸੇ ਬਹਿ ਗਿਆ, ਵੱਢਣ ਲੱਗ ਗਿਆ ਦੂਏ ਪਾਸਿਓਂ। ਇੱਕ ਬੰਦਾ ਤੁਰਿਆ ਜਾਂਦਾ ਸੀ, ਕਹਿੰਦਾ ਓਏ ਆ ਕੀ ਕਰਦਾ, ਕਿਸੇ ਲੱਕੜ ਵੱਢਦਾ? ਕਹਿੰਦਾ ਮਰ ਜਾਏਗਾ ਟਿੱਕ ਕੇ, ਇੱਥੇ ਨਾ ਬੈਠ। ਕਹਿੰਦਾ ਤੈਨੂੰ ਕਿਵੇਂ ਪਤਾ ਵੀ ਮਰ ਜਾਊ? ਉਹ ਕਹਿੰਦਾ ਮੈਨੂੰ ਪਤਾ ਵੀ ਤੂੰ ਗਲਤ ਥਾਂ 'ਤੇ ਬੈਠਾ, ਵੀ ਜਾ ਕਹਿੰਦਾ ਆਖੇ ਤੂੰ। ਉਹ ਦੜਮ ਦੇ ਹੇਠਾਂ ਡਿੱਗ ਪਿਆ, ਨੱਠ ਕੇ ਜਾ ਕੇ ਕਹਿੰਦਾ ਵੀ ਤੂੰ ਤਾਂ ਅੰਤਰ ਜਾਮੀ ਹੈ, ਤੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਡਿੱਗ ਜਾਊਂਗਾ, ਵੀ ਹੁਣ ਤੂੰ ਮੈਨੂੰ ਇੰਨਾ ਦੱਸਦੇ ਵੀ ਮੈਂ ਮਰੂੰਗਾ ਕਦੋਂ? ਉਹਨੇ ਕਿਹਾ ਵੀ ਕਮਲਾ ਖਿਹੜਾ ਛਡਾਓ। ਉਹਨੇ ਇੱਕ ਧਾਗਾ ਗਲ 'ਚ ਪਾ ਤਾ, ਕਹਿੰਦਾ ਜਦੋਂ ਧਾਗਾ ਟੁੱਟ ਗਿਆ ਉਦੋਂ ਹੀ ਮਰ ਜਾਏਗਾ। ਉਹ ਧਾਗੇ ਨੂੰ ਸੰਭਾਲਦਿਆ ਰਿਹਾ, ਇੱਕ ਦਿਨ ਆਪਣੇ ਹੱਥ ਬਚ ਕੇ ਟੁੱਟ ਗਿਆ ਧਾਗਾ, ਆਪ ਹੀ ਕਬਰ ਖੋਦੀ ਜਾ ਕੇ ਉਹਦੇ ਵਿੱਚ ਵੜ ਕੇ ਪੈ ਗਿਆ ਵੀ ਮੈਂ ਤਾਂ ਮਰ ਗਿਆ ਹੁਣ। ਧਾਗਾ ਟੁੱਟੇ ਤੇ ਉਹਨੇ ਕਿਹਾ ਵੀ ਮਰ ਜਾਓ, ਸਿੱਖਿਆ ਲੈਣੀ ਹੈ ਇਹਦੇ ਚ, ਨਹੀਂ ਅੰਮ੍ਰਿਤ ਵੇਲੇ ਕਥਾ ਜਿਹੋ ਜਿਹੀਆਂ ਗੱਲਾਂ ਦਾ ਕੋਈ ਬਹੁਤਾ ਥਾਂ ਨਹੀਂ। ਇੱਕ ਤੇਲੀ ਲਈ ਆਉਂਦਾ ਸੀ ਕੁੱਪਾ, ਉਹ ਆਪਣੇ ਮਨ ਦੇ ਨਾਲੇ ਗੱਲਾਂ ਕਰਦਾ ਹੁੰਦਾ, ਕਹਿੰਦਾ ਓਹੋ ਦੂਰ ਹੈ ਬਾਟ, ਜੇ ਕਿਤੇ ਕੋਈ ਬੰਦਾ ਮਿਲ ਜਾਂਦਾ ਮੈਂ ਉਹਨੂੰ ਦੋ ਪੈਸੇ ਦੇ ਦਿੰਦਾ, ਮੇਰਾ ਕੁੱਪਾ ਚੱਕ ਲੈਂਦਾ। ਉਹ ਬੋਲ ਪਿਆ, ਕਹਿੰਦਾ ਚੱਕ ਤਾਂ ਲੈਂਦਾ, ਕਹਿੰਦਾ ਮਰੇ ਪਏ ਹੈ। ਉਹ ਕਹਿੰਦਾ ਮਰੇ ਪਏ ਹੈ, ਮਰਿਆ ਹੋਇਆ ਤਾਂ ਬੰਦਾ ਬੋਲਦਾ ਹੀ ਹੁੰਦਾ। ਉੱਠ ਆ ਕਹਿੰਦਾ ਤੂੰ ਮਰਿਆ ਹੋਇਆ ਨਹੀਂ। ਕਹਿੰਦਾ ਅੱਛਾ ਮੈਂ ਜਿਉਂਦਾ? ਕਹਿੰਦਾ ਹਾਂ ਜਿਉਂਦਾ ਤੂੰ। ਕਹਿੰਦਾ ਮੈਨੂੰ ਕਿਹਾ ਸੀ ਕਿਸੇ ਨੇ ਵੀ ਧਾਗਾ ਟੁੱਟ ਜਾਏਗਾ ਮਰ ਜਾਏਗਾ? ਕਹਿੰਦਾ ਨਹੀਂ ਨਹੀਂ ਐਵੇਂ ਕਹਿਤਾ ਤੈਨੂੰ। ਕਹਿੰਦਾ ਦੋ ਪੈਸੇ ਤੈਨੂੰ ਦਊਂਗਾ, ਕੁੱਪਾ ਚੱਕ ਲੈ। ਕਹਿੰਦਾ ਵੀ ਦੋ ਪੈਸੇ ਦੇ ਨਾਲ ਹੁਣ ਮੈਂ ਕੀ ਕਰੂੰਗਾ? ਇਹਨੂੰ ਮਨ ਦੇ ਜਿਹੜੀ ਕਲਪਨਾ ਨਾ, ਤੇ ਮਿਥਨ ਮਨੋਰਥ, ਮਨ ਦੇ ਜਿਹੜੇ ਸੰਕਲਪ ਵਿਕਲਪ ਨੇ ਜਿਹੜੇ, ਉਹ ਕਹਿੰਦਾ ਵੀ ਦੋ ਪੈਸੇ ਦਾ ਹੋਰ ਤਾਂ ਕੁਛ ਨਹੀਂ ਆਉਂਦਾ, ਵੀ ਆਂਡਾ ਲੈ ਲੂੰਗਾ। ਆਂਡੇ ਲੈ ਕੇ ਕਹਿੰਦਾ ਫਿਰ ਕਿਸੇ ਦੀ ਮੁਰਗੀ ਦੀ ਹੇਠ ਰੱਖ ਕੇ ਬੱਚੇ ਕਢਾ ਲੂੰ, ਫਿਰ ਕਈ ਮੁਰਗੀਆਂ ਹੋ ਜਾਣਗੀਆਂ, ਫਿਰ ਉਹ ਆਂਡੇ ਉਂਡੇ ਵੇਚ ਕੇ ਮੁਰਗੀਆਂ ਵੇਚ ਕੇ ਬੱਕਰੀਆਂ ਲੈ ਲੂੰ, ਬੱਕਰੀਆਂ ਦਾ ਬਾੜਾ ਹੋ ਜੂਗਾ, ਫਿਰ ਮੈਂ ਗਾਵਾਂ ਲੈ ਲੂੰ, ਮੱਝਾਂ ਲੈ ਲੂੰ, ਫਿਰ ਬਹੁਤ ਸਾਰਾ ਦੁੱਧ ਕੀ ਹੋਊ, ਨਾਲੇ ਆਪ ਤਕੜਾ ਹੋ ਜੂੰ, ਫਿਰ ਮੈਂ ਵਿਆਹ ਕਰਾਊਂਗਾ। ਵਿਆਹ ਕਰਾ ਕੇ ਕਹਿੰਦਾ ਮੇਰੀ ਔਲਾਦ ਹੋਜੂ, ਫਿਰ ਮੈਂ ਸੱਥ 'ਚ ਬੈਠਾ ਹੋਊਂਗਾ, ਉੱਥੇ ਕਹਿੰਦਾ ਮੇਰਾ ਪੁੱਤ ਆਊ ਮੈਨੂੰ ਬੁਲਾਉਣ ਵਾਸਤੇ, ਉਹ ਕਹੂਗਾ ਬਾਪੂ ਆ ਜਾ ਘਰ ਨੂੰ, ਐਂ ਮਾਰ ਕੇ ਸਿਰ। ਕਹਿੰਦਾ ਮੈਂ ਕਹੂੰਗਾ ਨਹੀਂ ਮੈਂ ਨਹੀਂ ਜਾਣਾ, ਕੁੱਪਾ ਹੋ ਗਿਆ ਰੁੜ ਕੇ। ਉਹ ਤੇਲੀ ਕਹਿੰਦਾ ਤੇਰਾ ਬੇੜਾ ਗਰਕ ਹੋ ਜਾ। ਕਹਿੰਦਾ ਮੇਰਾ ਕੁੱਪਾ ਡੋਲਤਾ? ਕਹਿੰਦਾ ਤੇਰਾ ਤਾਂ ਕੁੱਪਾ ਹੀ ਡੁੱਲਿਆ, ਮੇਰਾ ਤਾਂ ਰੱਬੇ ਟਬਰੀ ਰੁੜ ਗਿਆ ਸਾਰਾ ਆਖੇ। ਇਹਨੂੰ ਇਸ ਤਰ੍ਹਾਂ ਦੇ ਲੋਕ ਬਹੁਤ ਸਾਰੇ ਜਿਹੜੇ ਕਲਪਨਾ ਦੇ ਆਧਾਰ ਤੇ ਜੀ ਰਹੇ ਨੇ, ਮੈਂ ਮਿਨਿਸਟਰ ਬਣ ਜਾਂ, ਮੈਂ ਪ੍ਰਧਾਨ ਮੰਤਰੀ ਬਣ ਜਾਂ, ਮੈਂ ਇੰਦਰਪੁਰੀ ਦਾ ਰਾਜ ਮਿਲ ਜਾਏ, ਮੈਂ ਆਹ ਬਣ ਜਾਂ, ਮੈਂ ਆਹ ਬਣ ਜਾ, ਬਣਦਾ ਬਣਦਾ ਕੁਛ ਨਹੀਂ ਹੁੰਦਾ ਕਰਮਾਂ ਤੋਂ ਬਿਨਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕੋਈ ਘੋਰ ਨੀਂਦ ਦੇ ਵਿੱਚ ਪਿਆ, ਠੂਠਾ ਸਰਾਣੇ ਰੱਖਿਆ ਮੰਗਤਾ, ਰਾਜਾ ਕੋਲ ਦੀ ਰੰਗਿਆ, ਉਹਨੂੰ ਸੁਪਨਾ ਆ ਗਿਆ ਵੀ ਮੈਂ ਰਾਜਾ ਬਣਿਆ, ਜਦੋਂ ਜਾਗਿਆ ਤਾਂ ਉਹੀ ਠੂਠਾ ਅਤੇ ਉਹੀ ਸਭ ਕੁਝ ਮੰਗਦਾ। ਉਹ ਇਹ ਮਨ ਦੇ ਸੰਕਲਪ ਨੇ, ਜਿਉਂ ਸੁਪਨੇ ਹੋਏ ਬੈਸ ਰਾਜਾ, ਨੇਤਰ ਪਸਾਰਾ ਤਾਂ ਨਿਰਾਰਥ ਕਾਜਾ। ਇਹ ਝੱਲੇ ਪੁਰਸ਼ ਮਿਥਿਆ ਫੁਰਨਿਆਂ ਤੇ ਸੁਪਨਿਆਂ ਦੇ ਪਦਾਰਥਾਂ ਵਿੱਚ ਚਿੱਤ ਲਗਾ ਕੇ ਬੜਾ ਆਨੰਦ ਪ੍ਰਸੰਨ ਹੋ ਰਹੇ ਨੇ, ਇਹਦਾ ਤੁਕ ਦਾ ਅਰਥ ਹੈ, ਜਾਣੀ ਸਾਖੀ ਰੂਪ ਚ ਅਰਥ ਹੈ ਕਿ ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਨ ਮੁੱਖ ਸਤ ਕਹੇ। ਇਹ ਮਨਮੁੱਖ ਸਤ ਮੰਨੀ ਜਾਂਦਾ ਇਹਨਾਂ ਨੂੰ। ਇਹ ਮਿਥਿਆ ਫੁਰਨੇ ਤੇ ਐਵੇਂ ਸੁਪਨੇ ਦੀ ਤਰ੍ਹਾਂ ਪਦਾਰਥਾਂ ਦੇ ਵਿੱਚ ਚਿੱਤ ਲਾ ਕੇ ਰਿਹਾ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਇਹਦੀ ਹਾਲਤ ਹੈ।
ਅੰਮ੍ਰਿਤ ਨਾਮ ਪਦਾਰਥ ਸੰਗੇ,
ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ੁਰ ਦਾ ਨਾਮ, ਨਾਮ ਰੂਪੀ ਪਦਾਰਥ ਹੈ ਤਾਂ ਸੰਗੇ ਨਾਲ ਹੀ।
ਤਿਲ ਮਰਮ ਨਾ ਲਹੇ,
ਤੇ ਉਸ ਨੂੰ ਤਿਲ ਮਾਤਰ ਵੀ ਮਰਮ ਭੇਦੇ ਨਹੀਂ ਲਹੇ ਪ੍ਰਾਪਤ ਕਰਦਾ। ਅੰਮ੍ਰਿਤ ਨਾਮ ਪਦਾਰਥ, ਨਾਮ ਪਦਾਰਥ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਸੰਗੇ ਉਹਦੇ, ਕਿ ਤਾਂ ਸੰਗਦਾ ਹੁੰਦਾ ਨਾ ਜਿਹਦੇ ਬੰਦਾ ਸ਼ਰਮ ਮੰਨਦਾ ਅਖੇ ਨਾਮ ਜਪਣ ਲੱਗੇ, ਇਹਨੂੰ ਸੰਗ ਆਉਂਦੀ ਹੈ। ਅਰਥ ਪਹਿਲਾਂ ਜਾਣਨਾ, ਇਹ ਦੂਰ ਅਰਥ ਹੈ। ਉਹ ਤਿਲ ਮਾਤਰ ਵੀ ਉਹਦਾ ਮਰਮ ਭੇਦ ਨਹੀਂ ਲਿਆ ਕਿ ਮਨੁੱਖਾ ਸਰੀਰ ਤੈਨੂੰ ਮਿਲਿਆ, ਨਾਮ ਜਪਣ ਵਾਸਤੇ ਮਿਲਿਆ।
ਕਰ ਕਿਰਪਾ ਰਾਖੇ ਸਤਸੰਗੇ,
ਤੇ ਇਹਦੇ ਵਿੱਚ ਸਤਿਗੁਰੂ ਜੀ ਕਥਨ ਕਰ, ਜਿਹੜੇ ਪਰਮੇਸ਼ੁਰ ਨੇ ਆਪ ਕਿਰਪਾ ਕਰਕੇ ਸਤਸੰਗੇ ਸਤਸੰਗ ਵਿੱਚ ਰਾਖੇ ਰੱਖ ਲਏ ਨਾ, ਜਿਨ੍ਹਾਂ ਉੱਤੇ ਕਿਰਪਾ ਹੋ ਗਈ ਹੈ, ਇਹ ਵਾਹਿਗੁਰੂ ਦੀ ਕਿਰਪਾ ਹੈ। ਕਰ ਕਿਰਪਾ, ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਸਤਸੰਗ ਵਿੱਚ ਰੱਖ ਲਿਆ ਹੈ।
ਨਾਨਕ ਸਰਨ ਆਹੇ,
ਸਤਿਗੁਰੂ ਜੀ ਕਥਨ ਕਰਦੇ ਹੋ, ਸਰਨ ਪਨਾਹ ਓਟ ਦੇ ਵਿੱਚ ਆਹੇ ਨਾਮ ਚਾਹ ਦਾ ਹੁੰਦਾ, ਇੱਛਾ ਕਰਕੇ ਆਏ ਹਨ, ਤੇ ਇਸ ਪ੍ਰਕਾਰ ਉਹਨਾਂ ਦੇ ਭਲਾ ਹੋਇਆ ਹੈ।
ਆਸਾ ਮਹੱਲਾ ਪੰਜਵਾਂ ਤੇ ਪਦੇ,
ਆਸਾ ਰਾਗ ਦੇ ਅੰਦਰ ਤਿੰਨ ਪਦਿਆਂ ਵਾਲਾ ਸ਼ਬਦ ਮਹਾਰਾਜ ਜੀ ਉਚਾਰਨ ਕਰਦੇ ਹਨ ਜੀ।
ਓਹ ਪ੍ਰੇਮ ਪਿਰੀ,
ਇਹ ਸ਼ਬਦ ਦੀ ਚਾਲ ਇਸ ਕਿਸਮ ਦੀ ਹੈ, ਓਹ ਇੱਥੇ ਵਿਸਰਾਮ, ਓਹ ਪ੍ਰੇਮ ਪਿਰੀ, ਓਹ ਕੀ ਉਹ ਪਿਰੀ ਪਰਮੇਸ਼ਰ ਦਾ ਜੋ ਪ੍ਰੇਮ ਪਿਆਰ ਹੈ,
ਰਹਾਉ
ਅਸਾਈ ਦੇ ਕੇ ਕਹਿੰਦੇ ਨੇ ਅੱਗੇ ਖੋਲਦੇ ਨੇ ਹੁਣ।
ਕਣਕ ਮਾਣਕ ਗਜ ਮੋਤੀਆਂ ਲਾਲਨ,
ਤੇ ਇਹਦਾ ਭਾਈ ਲਾਲਨ ਤੇ ਵਿਸਰਾਮ ਜਿੱਥੇ ਲੱਗਿਆ ਧਿਆਨ ਰੱਖਣਾ ਹੈ ਪੋਥੀਆਂ ਦੇ ਵਿੱਚ। ਕਣਕ ਨਾਮ ਸੋਨੇ ਦਾ ਹੈ, ਇਹਦੇ ਵਿੱਚ ਅਸਲ ਦੇ ਵਿੱਚ ਇਹ ਸਾਰੀ ਪੰਕਤੀ ਦਾ ਇਕੱਠਾ ਅਰਥ ਬਣੂਗਾ ਭਾਈ, ਕਿਉਂਕਿ ਜਿਹੜਾ ਨਹ ਨਹ ਨਹੀਂ, ਇਹ ਜਿਹੜੇ ਤਿੰਨ ਪਦ ਇਨਕਾਰ ਦਾ ਵਾਚਕ ਨੇ, ਤਿੰਨੇ ਪਦ ਇਹ ਇਨਕਾਰ ਦੇ ਵਾਚਕ ਪਦਾਂ ਨੂੰ ਇਹਦੇ ਨਾਲ ਲਾਉਣਾ ਪੈਣਾ ਤਾਂ ਅਰਥ ਸਪਸ਼ਟ ਹੋਊਗਾ। ਸਾਰੀ ਬੋਲ ਦੋ ਜੀ ਇੱਕ ਵਾਰੀ। ਕਣਕ ਮਾਣਕ,
ਕਣਕ ਮਾਣਕ ਗਜ ਮੋਤੀਆਂ ਲਾਲਨ ਨਹਿ ਨਾਹ ਨਹੀਂ।
ਹੁਣ ਇਹਦਾ ਅਰਥ ਬਣੂ, ਕਹਿੰਦੇ ਉਹ ਜਿਹੜਾ ਕਣਕ ਸੋਨੇ ਦੇ ਬਦਲੇ, ਜਿਹੜਾ ਉਹ ਆ ਪ੍ਰੇਮ ਪਿਰੀ, ਜਿਹੜਾ ਉਸ ਪਿਰੀ ਪਰਮਾਤਮਾ ਦਾ ਪ੍ਰੇਮ ਹੈ ਨਾ ਪਿਆਰ। ਜੇ ਕੋਈ ਕਹੇ ਮੈਂ ਸੋਨੇ ਦੇ ਬਦਲੇ ਲੈ ਲੂੰ, ਕਹਿੰਦੇ ਨਾ, ਨਹੀਂ ਪ੍ਰਾਪਤ ਹੋ ਸਕਦਾ, ਨਹੀਂ ਮਿਲ ਸਕਦਾ। ਜੇ ਕੋਈ ਕਹੇ ਮਾਨਕ, ਮਾਨਕ ਜਿਹੜੇ ਬੜੇ ਕੀਮਤੀ ਹੈ ਰਤਨਾਂ ਦੇ ਬਦਲੇ, ਮੈਂ ਉਹਦਾ ਪ੍ਰੇਮ ਲੈ ਲੂੰਗਾ, ਪਿਰੀ ਪਰਮਾਤਮਾ ਦਾ ਪਿਆਰ ਮਿਲ ਜੂ, ਕਹਿੰਦੇ ਨਾ, ਨਹੀਂ ਮਿਲ ਸਕਦਾ ਇਹਦੇ ਨਾਲ ਵੀ। ਜੇ ਕੋਈ ਕਹੇ ਗਜ ਹਾਥੀ, ਜਿਹੜਾ ਨਾ ਗਜ ਨਾਮ ਹਾਥੀ ਦਾ, ਗਜ ਮੋਤੀਆਂ, ਗਜ ਮੋਤੀਆਂ ਦਾ ਮਤਲਬ ਹੈ ਹਾਥੀ ਦੇ ਮੱਥੇ ਚੋਂ ਨਿਕਲਿਆ ਮੋਤੀ, ਉਹ ਬੜਾ ਕੀਮਤੀ ਹੁੰਦਾ। ਇਹ ਪੰਜ ਥਾਵਾਂ ਤੇ ਮੋਤੀ ਜਿਹੜੇ ਸਭ ਤੋਂ ਸ੍ਰੇਸ਼ਟ ਮੰਨੇ ਜਾਂਦੇ, ਉਹਦੇ ਵਿੱਚ ਬਜੰਤੀ ਮਾਲਾ ਉਹਨਾਂ ਦੀ ਬਣਦੀ ਹੈ। ਇਸ ਕਰਕੇ ਵੀ ਉਹਦਾ ਉਹਦੇ 'ਚ ਹਾਥੀ ਦੇ ਮੱਥੇ ਦੇ ਵਿੱਚ ਵੀ ਉਹਨਾਂ 'ਤੇ ਜਿਹੜਾ ਮੋਤੀ ਨਿਕਲਦਾ ਹੈ ਹਾਥੀ ਦੇ ਸਿਰ ਦੇ ਵਿੱਚੋਂ, ਕਹਿੰਦੇ ਜੇ ਕੋਈ ਕਹੇ ਵੀ ਮੈਂ ਉਹਦੇ ਬਦਲੇ ਲੈ ਲਾਂ ਪ੍ਰੇਮ ਪਰਮੇਸ਼ਰ ਦਾ, ਤੇ ਕਹਿੰਦੇ ਨਹੀਂ, ਨਹੀਂ ਮਿਲ ਸਕਦਾ, ਉਹਦੇ ਬਦਲੇ ਵੀ ਨਹੀਂ ਮਿਲ ਸਕਦਾ। ਜੇ ਕੋਈ ਕਹੇ ਲਾਲਨ, ਲਾਲਨ ਆਮ ਲਾਲਾਂ ਦਾ, ਅਖੇ ਬੜਾ ਕੀਮਤੀ ਲਾਲ ਫਲਾਏ ਕੋਈ, ਮਹਾਰਾਜ ਕਹਿੰਦੇ ਨਹੀਂ, ਉਹਦੇ ਬਦਲੇ ਵੀ ਨਹੀਂ ਮਿਲ ਸਕਦਾ। ਗਿਰੀ ਕਰੀ ਮਟਸਾਲ, ਇਹ ਜਿਵੇਂ ਗਿਣਦੇ ਆ ਨਾ ਵੀ ਜਿਹੜੀ ਬਜੰਤੀ ਮਾਲਾ ਹੈ, ਬਾਂਸੀ ਸੀਪੀ ਸੂਕਰੀ ਗਿਰੀ ਕਰੀ ਮਟਸਾਲ, ਇਹ ਖਟ ਮੋਤੀ ਪਾਈ ਹੈ ਬਣੇ ਬਜੰਤੀ ਮਾਲ। ਬਜੰਤੀ ਮਾਲਾ ਜਿਹੜੀ ਕਹਿੰਦੇ ਬਜੰਤੀ ਮਾਲਾ ਭਗਵਾਨ ਦੇ ਗਲ ਪਾਈ ਹੈ, ਉਹ ਛੇ ਮੋਤੀਆਂ ਦੀ ਬਣੀ ਹੁੰਦੀ ਹੈ। ਉਹ ਛੇ ਮੋਤੀ ਬਾਂਸ ਦੇ ਵਿੱਚੋਂ ਇੱਕ, ਬਾਂਸ ਦੇ ਵਿੱਚ ਵੀ ਵਾਹਿਗੁਰੂ ਨੇ ਮੋਤੀ ਪੈਦਾ ਕਰਿਆ, ਕਿਤੇ ਕਿਤੇ ਉਹ ਤਾਂ ਲੱਖਾਂ ਬਾਂਸਾਂ 'ਚ ਕੋਈ ਇੱਕ ਬਾਂਸ ਹੈ, ਮੋਤੀ ਪੈਦਾ ਹੋ ਜਾਂਦਾ ਇਹਦੇ 'ਚ। ਇਸ ਕਰਕੇ ਇਹਦੇ 'ਚ ਬਾਂਸ ਦੇ ਵਿੱਚ ਪੈਦਾ ਹੁੰਦਾ ਕਦੋਂ ਹੈ, ਜਦੋਂ ਕਿਤੇ ਸਵਾਂਤੀ ਬੂੰਦ ਪੈ ਜਾਵੇ ਉਹਦੇ 'ਤੇ, ਸੀਪੀ ਸਿਪ ਦੇ ਉੱਤੇ ਸਵਾਂਤੀ ਬੂੰਦ ਪਏ ਉਹਦੇ ਮੋਤੀ ਹੁੰਦਾ। ਬਾਂਸੀ ਸੀਪੀ ਸੂਕਰੀ, ਜਿਹੜੀ ਸੂਰੀ ਹੈ, ਕਹਿੰਦੇ ਉਹਦੇ 'ਤੇ ਕਿਤੇ ਸਵਾਂਤੀ ਬੂੰਦ ਪਏ ਉਹਦੇ ਮੱਥੇ 'ਚ ਵੀ ਮੋਤੀ ਪੈਦਾ ਹੋ ਜਾਂਦਾ, ਹਾਲਾਂਕਿ ਨਿਖੇਤੀ ਜਾਨਵਰ ਹੈ। ਬਾਂਸੀ ਸੀਪੀ ਸੂਕਰੀ ਗਿਰੀ, ਪਹਾੜਾਂ ਦੇ ਜਿੱਥੇ ਕਿਤੇ ਬੂੰਦ ਪੈ ਜਾਵੇ, ਗਿਰੀ ਕਰੀ, ਅਤੇ ਇਹਦੇ ਵਿੱਚ ਹਾਥੀ ਦੇ ਮੱਥੇ ਦੇ ਵਿੱਚੋਂ ਮੋਤੀ ਪੈਦਾ ਹੋ ਜਾਂਦੇ। ਮੱਠ ਸਾਹਲ, ਜਿਹੜਾ ਕੱਛੂ ਹੈ, ਕੱਛੂ ਦੇ 'ਤੇ ਸਵਾਂਤੀ ਬੂੰਦ ਪੈ ਉਹਦੇ 'ਚ, ਇਹ ਛੇ ਮੋਤੀ, ਕਹਿੰਦੇ ਇਹ ਖਟ ਮੋਤੀ ਪਾਈ ਹੈ ਬਣੇ ਬਜੰਤੀ ਮਾਲ, ਇਹ ਕੀਮਤੀ ਚੀਜ਼ਾਂ ਹਨ। ਕਹਿੰਦੇ ਲਾਲ ਦੇ ਬਦਲੇ ਵੀ, ਗਜ ਮੋਤੀਆਂ ਦੇ ਬਦਲੇ ਵੀ ਪਰਮਾਤਮਾ ਨਹੀਂ ਮਿਲਦਾ। ਉਹਦੀ ਪਰਮਾਤਮਾ ਦੀ ਪ੍ਰੇਮ, ਜਿਹੜਾ ਪਰਮਾਤਮਾ ਦਾ ਪ੍ਰੇਮ ਹੈ, ਉਹ ਪ੍ਰੇਮ ਪਿਰੀ, ਉਹ ਉਸ ਪਰਮਾਤਮਾ ਦਾ ਪ੍ਰੇਮ ਪਿਆਰ ਜਿਹੜਾ ਇਉਂ ਨਹੀਂ ਮਿਲਦਾ ਹੈ, ਇਨਕਾਰ ਕਰ ਦਿੱਤਾ ਹੈ। ਅਤੇ ਕਬੀਰ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ, ਕੰਚਨ ਸੂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇਉਂ ਨਹੀਂ ਮਿਲਦਾ ਹੈ।
ਕਣਕ ਮਾਣਕ ਗਜ ਮੋਤੀਆਂ ਲਾਲਨ ਨਹਿ ਨਾਹ ਨਹੀਂ।
ਤੇ ਦੂਸਰੇ ਅਰਥ ਦੇ ਵਿੱਚ ਐਸਾ ਹੈ, ਜਿਹਨੂੰ ਪ੍ਰਾਪਤ ਹੁੰਦਾ ਉਹਨੂੰ ਫਿਰ ਕਣਕ ਸੋਨੇ ਦੀ ਭੁੱਖ ਨਹੀਂ ਰਹਿੰਦੀ। ਮਾਨਕ ਇਹ ਕੀਮਤੀ ਧਾਤੂਆਂ ਜਿਹੜੀਆਂ ਰਤਨ, ਇਹਨਾਂ ਦੀ ਵੀ ਲੋੜ ਨਹੀਂ ਰਹਿੰਦੀ। ਉਹਨਾਂ ਹਾਥੀ ਦੇ ਨਿਕਲੇ ਹੋਏ ਮੋਤੀ ਦੀ ਵੀ ਲੋੜ ਨਹੀਂ ਰਹਿੰਦੀ, ਲਾਲਾਂ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਸਾਈ ਨਾਮ ਅਮੋਲ, ਉਹਨੂੰ ਤਾਂ ਅਮੋਲਕ ਵਸਤੂ ਮਿਲ ਗਈ ਭਾਈ, ਪਰਮੇਸ਼ਰ ਦਾ ਨਾਮ। ਇਸ ਕਰਕੇ ਉਹਨਾਂ ਨੂੰ ਫਿਰ ਜ਼ਰੂਰਤ ਨਹੀਂ ਰਹਿੰਦੀ ਪਦਾਰਥਾਂ ਦੀ।
ਰਾਜਨ ਭਾਗਨ ਹੁਕਮ ਨਾ ਸਾਧਨ,
ਇਹਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਦੇ ਬਦਲੇ, ਤੇ ਰਾਜਨ ਜਿਹੜੇ ਰਾਜੇ ਲੋਕ ਹਨ, ਭਾਗਨ ਜਿਹੜੇ ਬਹੁਤ ਸ਼ਾਹੂਕਾਰ ਹਨ, ਜੇ ਕੋ ਕਹਿਣ ਵੀ ਤੇ ਰਾਜ ਦੇ ਬਦਲੇ ਮਿਲ ਜੂਗਾ, ਰਾਜੇ ਲੈ ਲੈਣਗੇ ਵੀ ਉਹਨਾਂ ਕੋਲ, ਜਾਂ ਕੋਈ ਸ਼ਾਹੂਕਾਰ ਲੈ ਲੂ, ਕਹਿੰਦੇ ਨਹੀਂ। ਤੇ ਹੁਕਮਰਾਨ ਬਣ ਜਾਵੇ, ਬਹੁਤੇ ਸਵਾਦਾਂ ਨੂੰ ਖਾਣ ਵਾਲਾ ਹੋਵੇ, ਇਹਨਾਂ ਐਸੀ ਇੱਛਾ ਵਾਲਿਆਂ ਨੂੰ ਤਾਂ ਮਿਲਦੇ ਹੀ ਨਹੀਂ ਬਿਲਕੁਲ। ਤੇ ਦੂਸਰਾ ਹੈ ਉਹ ਪਰਮੇਸ਼ਰ ਦਾ ਪ੍ਰੇਮ ਦੇ ਬਦਲੇ, ਤੇ ਜੇ ਉਹ ਪ੍ਰੇਮ ਦੇ ਬਦਲੇ ਨਾ ਰਾਜ ਹੈ ਕੁਛ, ਤੇ ਨਾ ਭਾਗ ਉਹਦਾ ਹਿੱਸਾ ਦੇਸ਼ ਮੁਲਕ ਹੈ, ਨਾ ਕਿਸੇ ਦਾ ਕੋਈ ਹੁਕਮ ਆਦੇਸ਼, ਤੇ ਨਾ ਕੋਈ ਸਵਾਦ, ਤੇ ਨਾ ਕੋਈ ਸਾਧਨ ਮੰਦਰ, ਇਹ ਕੁਛ ਨਹੀਂ ਹਨ,
ਕਿਛ ਕਿਛ ਨਾ ਚਾਹੀ।
ਇਸ ਕਰਕੇ ਅਸੀਂ ਇਹਨਾਂ ਪਦਾਰਥਾਂ ਵਿੱਚੋਂ ਕਿਛ ਕਿਛ ਰੰਚਕ ਮਾਤਰ ਰੰਚਕ ਵਤ ਕੁਝ ਵੀ ਨਹੀਂ ਚਾਹੀ ਚਾਹੁੰਦੇ, ਕੇਵਲ ਵਾਹਿਗੁਰੂ ਚਾਹੀਦਾ ਹੈ।
ਚਰਨਨ ਸਰਨਨ ਸੰਤਨ ਬੰਦਨ,
ਜੋ ਸੰਤਨ ਸੰਤ ਜਨਾਂ ਦੇ ਚਰਨਨ ਚਰਨ ਕਮਲਾਂ ਦੀ ਸਰਨਨ ਸਰਨ ਵਿੱਚ ਆ ਕੇ ਕੀ ਕਰਦੇ ਨੇ, ਬੰਦਨ ਨਮਸਕਾਰ ਕਰਦੇ ਨੇ। ਭਾਈ ਬੰਦਗੀ ਵਾਲਿਆਂ ਨੂੰ ਮਹਾਰਾਜ ਤਾਂ ਕਹਿੰਦੇ ਨੇ, ਆ ਹੁਣ ਦੇਖ ਲਓ ਸਪਸ਼ਟ ਹੈ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ, ਠੀਕ ਹੈ ਵੀ ਪਖੰਡੀ ਸੰਸਾਰ ਦਾ ਨੁਕਸਾਨ ਕਰਦੇ ਪਰ ਬੰਦਗੀ ਵਾਲੇ ਤਾਂ ਭਲਾ ਕਰਦੇ ਨੇ। ਚਰਨਨ ਸਰਨਨ ਸੰਤਨ ਬੰਦਨ, ਜਿਹੜਾ ਉਹਨਾਂ ਦੇ ਚਰਨਾਂ ਦੇ ਆ ਕੇ ਨਮਸਕਾਰ ਕਰਦਾ ਹੈ, ਉਹਨੂੰ ਉਹਦੇ ਬਦਲੇ 'ਚ ਕੀ ਮਿਲਦਾ ਹੈ? ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਬਿਲਦਾ ਕੀ ਅੱਗੇ ਦੱਸਦੇ ਨੇ,
ਸੁਖੋ ਸੁਖ ਪਾਹੀ।
ਉਹ ਸੁੱਖਾਂ ਦੇ ਵਿੱਚੋਂ ਸੰਸਾਰ ਦੇ ਸੁੱਖਾਂ ਦੇ ਵਿੱਚੋਂ ਸਭ ਤੋਂ ਵੱਡਾ ਸੁੱਖ ਕੀ ਹੈ? ਆਤਮ ਸੁੱਖ ਨੂੰ ਪਾਹੀ ਪਾ ਲੈਂਦੇ ਨੇ। ਸੰਸਾਰ ਜਿਹੜੇ ਥਾਂ ਤੇ ਪ੍ਰਤੀਤੀ ਮਾਤਰ ਸੁੱਖ ਮੰਨਦਾ ਹੈ, ਇਹਨਾਂ 'ਚ ਸੁੱਖ ਨਹੀਂ ਹੈ। ਬੇਸ਼ੈ ਰਸ ਹੈ ਇਹਦੇ ਸੁੱਖ ਮੰਨਦਾ ਹੈ, ਖਾਣ ਪੀਣ ਭੋਗਣ ਦੇ ਕਹਿੰਦੇ ਨਹੀਂ। ਸੁੱਖਾਂ ਦਾ ਸੁੱਖ ਕੀ ਹੈ? ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ, ਉਹ ਆਤਮਕ ਸੁੱਖ ਹੈ, ਪਾਹੀ ਪਾ ਲੈਂਦੇ। ਪਾਈ ਰੇ ਸੁੱਖ ਸਾਧ ਸੰਗ ਪਾਇਆ, ਜਾਂ ਫਿਰ ਜੋ ਸੋਕੋ ਚਾਹੈ ਸਦਾ ਸਰਨ ਰਾਮ ਕੀ ਲੇ, ਪਰਮੇਸ਼ੁਰ ਦੀ ਸ਼ਰਨ 'ਚ ਸੁੱਖ ਹੈ, ਉਹ ਫਿਰ ਪ੍ਰਾਪਤ ਕਰ ਲੈਂਦੇ ਨੇ ਸਿਖਿਆਤਾਕਾਰ ਦਾ ਆਤਮਕ ਆਨੰਦ ਦਾ।
ਨਾਨਕ ਤਪਤ ਹਰੀ,
ਤੇ ਤਪਤ ਜਿਹੜੀ ਭਾਈ ਪੋਲਾ ਪਾਠ ਹੈ ਇਹ ਧਿਆਨ ਰੱਖਣਾ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਦੋਂ ਵੀ ਸਾਰੀ ਤ੍ਰਿਸ਼ਨਾ ਦੀ ਜਿਹੜੀ ਤਪਸ਼ ਸੀ, ਤਪਤ ਜਿਹਦੇ ਨਾਲ ਤਪਦਾ ਸੀ ਹਿਰਦਾ, ਜਾਂ ਫਿਰ ਈਰਖਾ ਦੇ ਵਿੱਚ ਹਿਰਦਾ ਤਪਦਾ ਸੀ, ਜਿਵੇਂ ਅੱਗ ਚੁੱਲ੍ਹੇ ਦੇ ਵਿੱਚ ਚੁੱਲ੍ਹੇ ਨੂੰ ਤਪਾ ਦਿੰਦੀ ਹੈ, ਉਹ ਹੁਣ ਕੀ ਹੋ ਗਿਆ? ਹਰੀ ਨਾਸ ਹੋ ਗਈ ਹੈ, ਉਹ ਨਾਸ ਹੋ ਜਾਂਦੀ ਹੈ।
ਮਿਲੇ ਪ੍ਰੇਮ ਪਿਰੀ,
ਜਦੋਂ ਪ੍ਰੇਮ ਪਿਆਰ ਉਸ ਪਿਆਰ ਦੇ ਸਰੂਪ ਪਿਰੀ ਪਰਮਾਤਮਾ ਨਾਲ ਮਿਲੇ, ਮਿਲ ਜਾਈਦਾ, ਅਭੇਦ ਹੋ ਜਾਈਦਾ, ਉਹਦੇ ਪ੍ਰੇਮ ਦੁਆਰੇ ਮਿਲ ਹੁੰਦਾ। ਸੋ ਇਸ ਕਰਕੇ ਕਿਹਾ, ਸੱਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਉਹ ਪਰਮੇਸ਼ਰ ਇਉਂ ਮਿਲਦਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ ਅੰਮ੍ਰਿਤ ਬਚਨ। ਰਾੜੇ ਵਾਲੇ ਮਹਾਂਪੁਰਸ਼ ਇਹ ਸ਼ਬਦ ਬਹੁਤ ਪੜ੍ਹਿਆ ਕਰਦੇ ਸੀ ਸਾਧ ਸੰਗਤ ਜੀ ਕੀਰਤਨ ਦੇ ਵਿੱਚ, ਪਰ ਉਹ ਬ੍ਰਹਮ ਬੇਤੇ ਸੀ, ਸੰਸਾਰ ਨੂੰ ਉਹਨਾਂ ਦੀ ਧਾਰਨਾ ਤਾਂ ਯਾਦ ਹੋਏਗੀ ਪਰ ਉਹਨਾਂ ਦਾ ਗੂੜ ਰਹੱਸ ਨਹੀਂ ਪਤਾ ਵੀ ਇਹਦੇ 'ਚ ਕੀ ਹੈ, ਕਿਉਂ ਪੜ੍ਹਦੇ ਸੀ ਸਨ ਉਹ। ਹੁਣ ਆ ਅਰਥਾਂ ਵਿੱਚ ਸੁਣੋ ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰੂ ਅਰਜਨ ਦੇਵ ਜੀ, ਗੁਰਹਿ
ਦਿਖਾਇਓ ਲੋਇਨਾ।
ਸਤਿਗੁਰਾਂ ਨੇ ਕਿਰਪਾ ਕਰਕੇ, ਲੋਇਨਾ ਨਾਮ ਨੇਤਰਾਂ ਦਾ ਹੈ, ਲੋਇਨਾ ਨੇਤਰ ਨੂੰ ਕਹਿੰਦੇ ਨੇ, ਭਾਵ ਕੀ ਹੈ ਵੀ ਸਾਡੇ ਮਨ ਅਰ ਬੁੱਧ ਦੋ ਨੇਤਰਾਂ ਦੇ ਵਿੱਚ, ਮਨ ਤੇ ਬੁੱਧ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਕਹਿੰਦੇ ਦਿਖਾ ਦਿੱਤਾ ਹੈ, ਦਿਖਾਇਓ ਮਨ ਬੁੱਧ ਦੇ ਵਿੱਚ ਸਿਖਿਆਤਾਕਾਰ ਕਰ ਦਿੱਤਾ ਵਾਹਿਗੁਰੂ, ਜਾਂ ਫਿਰ ਮਨ ਅਰ ਬੁੱਧ ਦੇ ਵਿੱਚ ਪਰੋਖ ਤੇ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ, ਮਨ ਤੇ ਬੁੱਧ ਜਾਂ ਫਿਰ ਅਪਰੋਖ ਤੇ ਅਪਰੋਖ ਗਿਆਨ, ਇਹ ਨੇਤਰ ਮਨ ਬੁੱਧ ਵੀ ਨੇਤਰ ਨੇ, ਅਪਰੋਖ ਤੇ ਪਰੋਖ ਗਿਆਨ ਵੀ ਨੇਤਰ ਨੇ, ਇਹਨਾਂ ਨੇਤਰਾਂ ਦੇ ਨਾਲ ਪਰਮੇਸ਼ੁਰ ਦਿਖਾ ਦਿੱਤਾ। ਅਕੁੱਲ ਨਿਰੰਜਨ ਡੀਠਾ, ਕਿ ਸਾਰੀ ਜਗ੍ਹਾ ਜਿੱਥੇ ਕਹਿੰਦੇ ਸੀ ਪਰਮਾਤਮਾ ਦਿਸਦਾ ਨਹੀਂ ਕਿੱਥੇ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾ, ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਕੁਰਗਾਸ, ਗੁਰੂ ਸਾਹਿਬ ਦਿਖਾ ਸਕਦੇ, ਗੁਰੂ ਨੇ ਦਿਖਾ ਦਿੱਤਾ। ਜਿਸ ਕਰਕੇ ਫਿਰ ਜਦੋਂ ਗੁਰੂ ਸਾਹਿਬ ਨੇ ਇਹ ਨੇਤਰ ਦੇ ਦਿੱਤੇ, ਇਹ ਨੇਤਰ ਇਹਨਾਂ ਨੂੰ ਇਸ਼ਾਰਾ ਕੀਤਾ, ਸੇ ਅੱਖੜੀਆਂ ਬਿਆਨ ਜਿਨ੍ਹੀ ਦਿਸਣ ਦੋ ਮਾਤਰੀ, ਜਿਨ੍ਹਾਂ ਨਾਲ ਉਹ ਦੇਖ ਹੁੰਦਾ ਉਹ ਅੱਖਾਂ ਹੋਰ ਨੇ, ਅਪਰੋਖ ਤੇ ਅਪਰੋਖ ਦੀਆਂ ਗਿਆਨ ਦੀਆਂ ਅੱਖਾਂ ਹਨ, ਜਦੋਂ ਉਹ ਮਿਲ ਗਈਆਂ ਹਨ,
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਤਹਿ ਉਤਹਿ ਘਟ 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 ਘਟ।
ਹੁਣ ਘਟ ਘਟ ਸ਼ਬਦ ਚਾਰ ਵਾਰੀ ਆਇਆ ਹੈ ਤੇ ਇਸ ਕਰਕੇ ਇਹਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ। ਕਹਿੰਦੇ ਇਤ ਹੈ ਇਸ ਲੋਕ ਵਿੱਚ, ਉਤ ਹੈ ਉਸ ਲੋਕ ਭਾਵ ਪ੍ਰਲੋਕ ਦੇ ਵਿੱਚ, ਇਹ ਤਾਂ ਈਤੇ ਤੇ ਉਤੇ ਦਾ ਹੋ ਗਿਆ। ਅੱਗੇ ਫਿਰ ਘੱਟ ਘੱਟ ਸਰੀਰਾਂ ਸਰੀਰਾਂ ਤੇ ਦੂਸਰਾ ਘੱਟ ਘੱਟ ਹਿਰਦਿਆਂ ਹਿਰਦਿਆਂ ਦੇ ਵਿੱਚ ਹੇ ਵਾਹਿਗੁਰੂ ਇਹ ਸਾਰੇ ਥਾਵਾਂ ਤੇ
ਤੂੰ ਹੀ ਮੋਹੇ ਨਾ
ਹੇ ਵਾਹਿਗੁਰੂ ਹੇ ਮਨ ਨੂੰ ਮੋਹਣ ਵਾਲੇ ਮੋਹਨ ਤੂੰ ਹੀ ਤੂੰ ਹੈ ਸਾਰੇ ਹੋਰ ਕੋਈ ਨਹੀਂ ਹੈ ਤੇ ਇਸ ਕਰਕੇ ਫਿਰ ਇਹਦਾ ਦੂਸਰਾ ਭਾਵ ਇਹ ਵੀ ਹੈ ਘੱਟ 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 ਚਾਰ ਖਾਣੀਆਂ ਨੇ ਚਾਰੇ ਘੱਟ ਘੱਟ ਨੇ ਯਾਨੀ ਚਾਰੇ ਖਾਣੀਆਂ ਦੇ ਵਿੱਚ ਜਾਂ ਫਿਰ ਘੱਟ 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 ਚਾਰ ਯੁੱਗ ਚਾਰ ਸ਼ਬਦ ਨੇ ਘੱਟ ਘੱਟ ਚਾਰੇ ਯੁੱਗਾਂ ਵਿੱਚ ਹੇ ਮਨ ਨੂੰ ਮੋਹਣ ਵਾਲੇ ਪਰਮੇਸ਼ੁਰ ਕੇਵਲ ਤੂੰ ਹੀ ਤੂੰ ਹੈ ਹੋਰ ਨਹੀਂ ਹੈ ਕੋਈ ਸਾਰੀ ਜਗ੍ਹਾ ਤੂੰ ਹੀ ਹੈ
ਕਾਰਨ ਕਰਨਾ ਧਾਰਨ ਧਰਨਾ
ਤੂੰ ਹੀ ਸਾਰੇ ਜਿਹੜੇ ਕਾਰਨ ਕਾਰਜਾਂ ਦੇ ਕਰਨ ਦਾ ਕਾਰਨ ਰੂਪ ਹੀ ਹੈ ਕਬੀਰ ਕਾਰਨ ਸੋ ਪਿਆ ਜੋ ਕਿਨੋ ਕਰਤਾਰ ਸੰਸਾਰ ਦਾ ਕਾਰਨ ਰੂਪ ਹੀ ਆਪ ਹੈ ਕਾਰਜ ਰੂਪ ਵੀ ਆਪ ਹੈ ਮਹਾਰਾਜ ਫਿਰ ਧਾਰਨ ਧਰਨਾ ਤੇ ਇਹਨਾਂ ਕਾਰਜਾਂ ਦੇ ਕਰਨ ਵਾਲਿਆਂ ਧਰਨਾ ਧਰਤੀ ਆਦਿਕ ਪੰਜਾਂ ਤੱਤਾਂ ਨੂੰ ਪੈਦਾ ਕਰਕੇ ਮਰਿਆਦਾ ਵਿੱਚ ਧਾਰਨ ਜਾਣੀ ਰੱਖਣ ਵਾਲਾ ਵੀ ਤੂੰ ਆਪ ਹੀ ਹੈ
ਇੱਕ
ਹੈ ਇੱਕੋ ਇੱਕ ਤੂੰ ਹੀ ਨਿਰਗੁਣ ਸਰੂਪ ਹੈ ਤੂੰ ਹੀ ਸਰਗੁਣ ਸਰੂਪ ਧਾਰ ਕਰਕੇ ਸਾਰਿਆਂ ਦੇ ਵਿੱਚ ਸੋਹਿਣਾ ਸੋਭਨੀਕ ਹੋ ਰਿਹਾ ਹੈ
ਸੰਤਨ ਪਰਸਨ ਬਲਿਹਾਰੀ ਦਰਸਨ
ਸਤਿਗੁਰੂ ਜੀ ਕਸਨ ਕਰਦੇ ਹੈ ਹੇ ਪਰਮੇਸ਼ਰ ਸੰਤਨ ਬਹੁਵਚਨ ਹੈ ਸੰਤ ਜਨਾਂ ਨਾਲ ਪਰਸਨ ਮਿਲ ਕਰਕੇ ਤੁਹਾਡੇ ਦਰਸ਼ਨ ਦੀਦਾਰ ਤੋਂ ਬਲਿਹਾਰੀ ਕੁਰਬਾਨ ਜਾਈਦਾ ਅਸੀਂ ਕੁਰਬਾਨ ਜਾਂਦੇ ਹਾਂ ਕਿਉਂਕਿ ਦਰਸ਼ਨਾਂ ਕਰਕੇ ਮਹਾਰਾਜ ਸਾਨੂੰ ਕੀ ਪ੍ਰਾਪਤ ਹੁੰਦਾ ਦੱਸਦੇ ਨੇ
ਨਾਨਕ ਸੁਖ ਸੁਖ ਸਵੈਨ
ਤੇ ਕਿਉਂਕਿ ਦਰਸ਼ਨਾਂ ਕਰਕੇ ਸੁਖ ਸੁਖ ਸੁਖਾਂ ਹੀ ਸੁੱਖਾਂ ਦੇ ਵਿੱਚ ਸੋਇਨਾ ਬਿਰਾਜਣਾ ਹੁੰਦਾ ਸੁਖ ਹੀ ਸੁਖ ਨੇ ਉਹਦੇ ਵਿੱਚ ਫਿਰ ਜਾਂ ਫਿਰ ਨਾਨਕ ਸੁਖ ਸੁਖ ਸੋਇਨਾ ਸੁੱਖਾਂ ਵਿੱਚੋਂ ਆਤਮਕ ਸੁਖ ਪ੍ਰਾਪਤ ਹੋ ਕੇ ਨਿਰਵਿਕਵਲ ਸਮਾਧੀ ਵਿੱਚ ਫਿਰ ਸੋਇਨਾ ਸੋਣਾ ਹੁੰਦਾ ਬਿਰਾਜਣਾ ਹੁੰਦਾ ਜਾਂ ਸੋਨਾ ਅੱਠਾਂ ਧਾਤਾਂ ਦੇ ਵਿੱਚ ਸਭ ਤੋਂ ਕੀਮਤੀ ਧਾਤੂ ਹੈ ਸਾਰਿਆਂ ਕੀਮਤੀ ਕਿਸ ਤਰ੍ਹਾਂ ਸਭ ਤੋਂ ਸ਼ੁੱਧ ਹੈ ਜਿਹੜਾ ਸੋਨਾ ਇਹਨੂੰ ਪਵਿੱਤਰ ਮੰਨਿਆ ਇਸ ਕਰਕੇ ਸ਼ੁੱਧ ਸਰੂਪ ਪ੍ਰਾਪਤ ਕਰਨ ਰੂਪ ਸੁੱਖਾਂ ਚੋਂ ਸੁੱਖ ਪਾਇਆ ਇਸ ਕਰਕੇ ਸਾਧ ਸਿੰਘ ਜੀ ਇਹ ਪਵਿੱਤਰ ਹੋਣ ਕਰਕੇ ਹੀ ਹਰਿਮੰਦਰ ਸਾਹਿਬ ਦੇ ਉੱਤੇ ਸਵਾਇਮਾਨ ਹੋ ਰਿਹਾ ਕਿਉਂਕਿ ਪਵਿੱਤਰ ਹੈ ਹਰਿਮੰਦਰ ਸਾਹਿਬ ਵੀ ਪਵਿੱਤਰ ਹੈ ਸੋਨੇ ਦੇ ਗੁੰਬਦੇ ਇਸ ਕਰਕੇ ਲਾਏ ਜਾਂਦੇ ਨੇ ਰਾਜੇ ਮਹਾਰਾਜੇ ਕਲੰਗੀਆਂ ਪਵਿੱਤਰ ਸਮਝ ਕੇ ਲਾਉਂਦੇ ਗੁਰੂ ਸਾਹਿਬ ਆਪ ਕਲੰਗੀ ਲਾਉਂਦੇ ਗਰੀਬ ਨਵਾਬ ਸੋ ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਨ ਕੀਤਾ ਵੀ ਉਹ ਸੁੱਖਾਂ ਦੇ ਵਿੱਚ ਸੌਂ ਜਾਂਦੇ ਹੈ ਜਾਣੀ ਸਮਾਧੀ ਰੂਪ ਸੁੱਖਾਂ ਦੇ ਵਿੱਚ ਸੁੱਖਾਂ ਵਿੱਚੋਂ ਆਤਮਕ ਸੁਖ ਪ੍ਰਾਪਤ ਕਰਕੇ ਨਾਨਕ ਸੁਖ ਸੁਖ ਸੋਇਨ ਦੁਬਾਰੇ ਬੋਲੋ ਜੀ ਨਾਨਕ ਸੁਖ
ਨਾਨਕ ਸੁਖ ਸੁਖ ਸੋਇਨ
ਸੁੱਖਾਂ ਵਿੱਚੋਂ ਆਤਮਕ ਸੁਖ ਪ੍ਰਾਪਤ ਕਰਕੇ ਨਿਰਵਿਕਲ ਸਮਾਧੀ ਵਿੱਚ ਜਿਹੜਾ ਬਿਰਾਜਣਾ ਹੈ ਸੋਨਾ ਸੋਨੇ ਦੇ ਸ਼ੁੱਧ ਸੁਖ ਪਰਮਾਤਮਾ ਉਹ ਪ੍ਰਾਪਤ ਕਰਨ ਰੂਪ ਸੁੱਖਾਂ ਦੇ ਵਿੱਚ ਕਿ ਇਹ ਸਭ ਤੋਂ ਵੱਡਾ ਸੁੱਖ ਇਹੀ ਹੈ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਹੈ ਉਹਦੇ ਵਿੱਚ ਫਿਰ ਉਹ ਆਨੰਦ ਮਾਣਦੇ ਨੇ ਅਭੇਤਾ ਦਾ
ਮਹੱਲਾ ਪੰਜਵਾ
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਅੱਗੇ ਜੀ
ਹਰ ਹਰ ਨਾਮ ਅਮੋਲਾ
ਹਰ ਹਰੀ ਪਰਮੇਸ਼ਰ ਤੇ ਜਿਹੜਾ ਹਰ ਇੱਕ ਦੇ ਅੰਦਰ ਹੈ ਤੇ ਹਰੀ ਪਰਮੇਸ਼ਰ ਦਾ ਨਾਮ ਅਮੋਲਾ ਅਮੋਲਕ ਹੈ ਭਾਈ ਉਹਦਾ ਮੁੱਲ ਕੋਈ ਨਹੀਂ ਹੈ ਕਿਤੇ ਵੀ ਮੁੱਲ ਨਹੀਂ ਮਿਲਦਾ ਉਹ ਅਮੋਲਕ ਹੈ
ਉਹ ਸਹਿਜ ਸੁਹੇਲਾ
ਇਸ ਕਰਕੇ ਹੀ ਉਹ ਨਾਮ ਦਾ ਜਿਹੜਾ ਨਾਮ ਨੂੰ ਉਚਾਰਦਾ ਉਸ ਵਾਹਿਗੁਰੂ ਦੇ ਨਾਲ ਤੇ ਫਿਰ ਉਹ ਪੁਰਸ਼ ਸਹਿਜ ਗਿਆਨ ਸਰੂਪ ਦੀ ਪ੍ਰਾਪਤੀ ਕਰਕੇ ਸੁਹੇਲਾ ਸੁਖੀ ਹੋ ਜਾਂਦਾ ਉਹ ਸਹਿਜ ਅਵਸਥਾ ਵਿੱਚ ਸੁਖੀ ਰਹਿੰਦਾ ਤੇ ਇਸ ਕਰਕੇ ਫਿਰ ਫਰਮਾਨ ਕੀਤਾ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਨਾ ਜੇ ਅਮੋਲਾ ਸਾਈ ਨਾਮ ਅਮੋਲ ਇਹ ਮਹਾਰਾਜ ਨੇ ਕਿਹਾ ਕਬੀਰ ਸਾਹਿਬ ਨੇ ਕਿਹਾ ਕੰਚਨ ਸਿੰਘ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਅਮੋਲ ਤੇ ਮਹਾਰਾਜ ਕਹਿੰਦੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਉਹ ਅਮੋਲਕ ਵਸਤੂ ਹੈ ਸਾਈ ਦੇ ਕੇ ਫਰਮਾਉਂਦੇ ਆ ਜੀ
ਸੰਗ ਸਹਾਈ ਛੋੜ ਨਾ ਜਾਈ
ਇਸ ਲੋਕ ਦੇ ਸੰਗ ਸੰਗੀ ਹੈ ਪਰਲੋਕ ਵਿੱਚ ਵੀ ਸਹਾਈ ਸਹਾਇਤਾ ਕਰਨ ਵਾਲਾ ਹੈ ਅਤੇ ਫਿਰ ਛੋੜ ਛੱਡ ਕੇ ਕਿਤੇ ਵੀ ਜਾਂਦਾ ਨਹੀਂ ਹੈ, ਨਾ ਜਾਈ ਛੱਡ ਕੇ ਕਿਤੇ ਨਹੀਂ ਜਾਂਦਾ ਹੈ।
ਉਹ ਅਗਹ ਅਤੋਲਾ,
ਇਹਨੂੰ ਆੜੇ ਨੂੰ ਭਾਈ, ਜਿਹੜਾ ਆੜਾ ਗੱਗਾ ਹਾਹਾ ਤਿੰਨ ਅੱਖਰ ਨਾ ਥੋੜਾ ਜਿਹਾ ਅੱਗੇ ਆੜੇ ਨੂੰ ਅਗੇਤਰ ਕਰ ਲੈਣਾ ਤੇ ਤਾਂ ਅੱਗ ਹੈ ਨਾ ਬਣ ਜਾਵੇ, ਅੱਗ ਹੈ ਆੜਾ ਅਗੇਤਰ ਹੋ ਗਿਆ। ਇਸ ਕਰਕੇ ਉਹ ਪਰਮੇਸ਼ਰ ਅਗਹ ਅਥਾ ਥੱਲਾ ਕੋਈ ਨਹੀਂ, ਅਤੋਲਾ ਤੋਲਣ ਤੋਂ ਰਹਿਤ ਹੈ, ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕੇ ਬੁੱਧੀ ਰੂਪ ਤਰਾਜੂ ਨਾਲ ਉਹ ਤੋਲਿਆ ਨਹੀਂ ਜਾ ਸਕਦਾ, ਬੁੱਧੀ ਨਹੀਂ ਉਹਨੂੰ ਸਮਝ ਸਕਦੀ। ਤੇ ਇਸ ਕਰਕੇ ਐਸਾ ਵਾਹਿਗੁਰੂ ਹੈ, ਉਹਦਾ ਨਾਮ ਹੈ
ਪ੍ਰੀਤਮ ਭਾਈ ਬਾਪ ਮੋਰੋ ਮਾਈ।
ਉਹ ਪ੍ਰੀਤਮ ਪਿਆਰਾ ਪਰਮੇਸ਼ਰ ਸਾਡਾ ਭਾਈ ਭਰਾਤਾ, ਭਰਾ ਦੀ ਨਿਆਈ ਵੀ ਹੈ, ਭਰਾ ਜਿਹੜਾ ਉਹ ਦੇਖ ਲਓ ਵੀ ਕਿੰਨਾ ਆਪਸ ਵਿੱਚ ਹੀ ਸਨੇਹ ਕਿੰਨਾ ਹੁੰਦਾ ਵੀ ਮੇਰਾ ਸਕਾ ਭਰਾ, ਤੇ ਬਾਪ ਪਿਤਾ ਦਾ ਸਨੇਹ ਕਿੰਨਾ ਹੁੰਦਾ। ਤੇ ਇਸ ਕਰਕੇ ਉਹ ਬਾਪ ਪਿਤਾ ਦੀ ਨਿਆਈ ਤੇ ਮਾਈ ਮਾਤਾ ਦੀ ਨਿਆਈ ਵੀ ਰੱਖਿਆ ਕਰਨ। ਤੇ ਪ੍ਰੀਤਮ ਜਿਹੜੇ ਮਿੱਤਰ ਹੈ, ਮਿੱਤਰਾਂ ਦੀ ਨਿਆਈ ਵੀ ਹੈ, ਭਰਾਵਾਂ ਦੀ ਨਿਆਈ ਵਾਹਿਗੁਰੂ, ਪਿਤਾ ਦੀ ਨਿਆਈ ਵੀ ਹੈ, ਮਾਤਾ ਦੀ ਨਿਆਈ ਵੀ ਹੈ, ਮੇਰਾ ਤਾਂ ਸਭ ਕੁਛ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੇ ਸੋਕ ਨੇਰੇ। ਤੇ ਐਸਾ ਜੋ ਵਾਹਿਗੁਰੂ ਹੈ
ਭਗਤਨ ਕਾ ਓਲਾ,
ਭਗਤਨ ਸੇਵਕ ਜਨਾਂ ਦਾ ਓਲਾ ਨਾਮ ਆਸਰੇ ਦਾ ਹੈ। ਤੇ ਓਲਾ ਫਾਰਸੀ ਸੁੰਦਰ ਨੂੰ ਵੀ ਕਹਿੰਦੇ ਨੇ, ਭਗਤਾਂ ਦਾ, ਭਗਤਾਂ ਨੇ ਸੁੰਦਰ ਜਾਣ ਕੇ ਆਪਣਾ ਓਲਾ ਪਰਦਾ ਬਣਾਇਆ ਹੋਇਆ, ਆਪਣੀ ਭਾਸ਼ਾ ਚ ਓਲਾ ਪਰਦੇ ਨੂੰ ਇਹ ਕਹਿੰਦੇ ਨੇ। ਇਸ ਕਰਕੇ ਇਹ ਪਰਦਾ ਬਣਾਇਆ ਹੋਇਆ ਲੋਕ ਪਰਲੋਕ ਦੇ ਵਿੱਚ, ਕਿਉਂਕਿ ਬਿਨ ਨਾਵੈ ਪਤ ਜਾਏ। ਇਹ ਜਿਹੜੇ ਵਸਤਰ ਨੇ, ਵਸਤਰਾਂ ਦਾ ਓਲਾ ਹੀ ਦਿੰਦੇ ਹਾਂ ਨਾ ਆਪਾਂ ਵੀ ਅੰਗ ਢੱਕ ਕੇ ਰੱਖੀਏ। ਤੇ ਇਸ ਕਰਕੇ ਸਾਸਮ ਜੀ ਇਹ ਪਰਦੇ ਦਾ ਹੀ ਵਾਚਕ ਹੈ। ਇਸ ਪ੍ਰਕਾਰ ਫਰਮਾਨ ਕਰਦੇ ਆ ਉਹ ਭਗਤਾਂ ਦਾ ਮਹਾਰਾਜ, ਭਗਤਾਂ ਨੇ ਆਪਣਾ ਓਲਾ ਪਰਦਾ ਬਣਾਇਆ ਹੋਇਆ, ਤੁਹਾਡੇ ਨਾਮ ਦਾ ਪਰਦਾ ਹੈ, ਇੱਜ਼ਤ ਹੈ ਲੋਕ ਪਰਲੋਕ ਵਿੱਚ।
ਅਲੱਖ ਲਖਾਇਆ ਗੁਰ ਤੇ ਪਾਇਆ,
ਜਦੋਂ ਗੁਰਾਂ ਨੇ ਅਲੱਖ ਲਖਣ ਤੋਂ ਰਹਿਤ, ਅਸ਼ੁੱਧ ਮਨ ਕਰਕੇ ਜੋ ਲਿਖਿਆ ਨਹੀਂ ਜਾਂਦਾ ਉਸ ਰੂਪ ਨੂੰ ਲੱਖਣਾ ਬਿਰਤੀ ਦੁਆਰਾ ਜਣਾ ਦਿੱਤਾ, ਕਿਉਂਕਿ ਸ਼ਕਤੀ ਬਿਰਤੀ ਦੁਆਰਾ ਤਾਂ ਅਲੱਖ ਹੈ, ਉਹ ਲਿਖਿਆ ਨਹੀਂ ਜਾ ਸਕਦਾ। ਤੇ ਇਸ ਕਰਕੇ ਲੱਖਣਾ ਬਿਰਤੀ ਦੁਆਰਾ ਲਿਖਾਇਆ ਜਣਾ ਦਿੱਤਾ ਹੈ। ਇਸ ਤੋਂ ਉਹ ਸਰੂਪ ਪਾਇਆ, ਪ੍ਰਾਪਤ ਕਰ ਲਿਆ ਹੈ, ਗੁਰ ਤੇ ਪਾਇਆ, ਆਪਣੇ ਆਪ ਨਹੀਂ ਤੇ ਸਤਿਗੁਰੂ ਦੀ ਕਿਰਪਾ ਹੋਈ ਹੈ, ਗੁਰਾਂ ਤੋਂ ਪ੍ਰਾਪਤ ਹੋਇਆ ਗਿਆਨ, ਗਿਆਨ ਦੁਆਰਾ ਵਾਹਿਗੁਰੂ ਮਿਲਿਆ।
ਨਾਨਕ ਇਹੋ ਹਰ ਕਾ ਚੋਲਾ,
ਸਤਿਗੁਰੂ ਜੀ ਕਥਨ ਕਰਦੇ ਨੇ ਇਹ ਨਾਮ ਹਰੀ ਪਰਮੇਸ਼ਰ ਦਾ ਭਗਤ ਜਨਾਂ ਦਾ ਚੋਲਾ, ਸੰਗਿਧ ਭੋਜਨ ਹੈ। ਸੰਗਿਧ ਭੋਜਨ ਜਿਹੜਾ ਉਹਦੇ ਵਿੱਚ ਘਿਓ ਮੈਦਾ ਖੰਡ ਤਿੰਨ ਚੀਜ਼ਾਂ ਹੁੰਦੀਆਂ ਹਨ। ਬਹੁਤ ਸਾਰੇ ਸੰਪਰਦਾ ਦੇ ਗਿਆਨੀ ਇਹ ਚੋਲਾ ਪਦ ਦੇ ਉੱਪਰ ਪੱਟੀ ਦੇ ਵਿਹੜੇ, ਪੱਟੀ ਦੇ ਕੋਲ ਇੱਕ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਕੋਲ, ਚੋਲਾ ਪਿੰਡ ਹੈ ਉਹਦਾ ਨਾਮ, ਚੋਲਾ ਸਾਹਿਬ ਕਹਿੰਦੇ ਨੇ। ਉਹਦੀ ਸਾਖੀ ਵੀ ਇੱਥੇ ਲਾਉਂਦੇ ਆ, ਕਿਉਂਕਿ ਤਨਾਸਰੀ ਰਾਗ ਦੇ ਵਿੱਚ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ, ਇਹਦੇ ਇਹ ਸ਼ਬਦ ਜਿਹੜਾ ਸੀ ਉਹ ਭੈਣੀ ਪਿੰਡ ਦੀ ਸਾਧ ਸਿੰਘ ਜੀ ਮਾਈ ਸੀ, ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਮਹਾਰਾਜ ਕਿਰਪਾ ਕਰੋ ਵੀ ਲੰਗਰ ਅਜੇ ਦੇਰ ਲੱਗਣੀ ਹੈ, ਤੁਸੀਂ ਮਹਾਰਾਜ ਮਹਾਰਾਜ ਕਹਿੰਦੇ ਕੀ ਲੈ ਕੇ ਆਇਆ ਮਾਈ, ਕਹਿੰਦੀ ਚੋਲਾ, ਚੋਰੀ ਕੁੱਟ ਕੇ ਲਿਆਈ ਸੀ, ਤਿੰਨ ਚੀਜ਼ਾਂ ਹੁੰਦੀਆਂ ਨਾ। ਮਹਾਰਾਜ ਨੇ ਕਿਹੜੇ ਪਿੰਡ ਦਾ, ਉਹਦਾ ਨਾਂ ਤਾਂ ਪਹਿਲਾਂ ਕੋਈ ਹੋਰ ਸੀ, ਕਹਿੰਦੇ ਭਾਈ ਫਿਰ ਉਹਦਾ ਨਾਂ ਸੀ ਭੈਣੀ, ਕਹਿੰਦੇ ਕਿਹੜੇ ਪਿੰਡ ਦਾ, ਖੈਰ ਭੈਣੀ ਤੋਂ ਆਇਆ, ਕਹਿੰਦੇ ਨਹੀਂ ਇਹ ਤਾਂ ਫਿਰ ਤਾਂ ਕਹਿੰਦੇ ਚੋਲਾ ਹੀ ਹੋ ਗਿਆ ਸਾ ਪਿੰਡ ਦਾ, ਅੱਜ ਤੋਂ ਭਾਈ ਉਹਦਾ ਨਾਮ ਚੋਲਾ ਹੋ ਗਿਆ, ਚੋਲਾ ਸਾਹਿਬ ਆ ਹੁਣ। ਉਹ ਜਦੋਂ ਸਾਧ ਸਿੰਘ ਜੀ ਬਾਦਸ਼ਾਹ ਦੇ ਟਕੇ ਭਰਨ ਗਏ ਲੰਬੜਦਾਰ ਇਕੱਠੇ, ਉਹ ਲੰਬੜਦਾਰ ਦੇ ਘਰੋਂ ਸੀ ਬੀਬੀ, ਉਹ ਕਹਿੰਦੇ ਵੀ ਭੈਣੀ ਤਾਂ ਪਿੰਡੇ ਨਹੀਂ ਇੱਥੇ ਕੋਈ, ਕਹਿੰਦੇ ਅਖੇ ਕੀ ਆ, ਕਹਿੰਦੇ ਚੋਲਾ ਸਾਹਿਬ ਲਿਖਿਆ ਹੋਇਆ, ਉਹ ਦਫ਼ਤਰਾਂ 'ਚ ਵੀ ਬਦਲ ਗਿਆ ਸੀ ਇਹ। ਅਤੇ ਇਸ ਕਰਕੇ ਪਰ ਇੱਧਰ ਚੋਲਾ ਕੀ ਹੈ, ਜਿਹਦੇ ਵਿੱਚ ਸਾਧ ਸਿੰਘ ਜੀ ਗਿਆਨ ਦਾ ਤਾਂ ਮੈਦਾ ਪਾਇਆ ਵਾ ਤੇ ਭਗਤੀ ਦੀ ਖੰਡ ਪਾਈ ਹੋਈ ਹੈ, ਵਾਹਿਗੁਰੂ ਦੇ ਪ੍ਰੇਮ ਦਾ ਘੀ ਪਾਇਆ ਹੋਇਆ, ਵਾਹਿਗੁਰੂ ਦੀ ਭਗਤੀ ਖੰਡ ਹੋ ਗਈ, ਵਾਹਿਗੁਰੂ ਦਾ ਗਿਆਨ ਮੈਦਾ ਹੋ ਗਿਆ, ਵਾਹਿਗੁਰੂ ਦਾ ਪ੍ਰੇਮ ਘੀ ਹੋ ਗਿਆ, ਇਹਦਾ ਬਣ ਗਿਆ ਚੋਲਾ। ਨਾਨਕ ਇਹੋ ਹਰ ਕਾ ਚੋਲਾ, ਇਹ ਵਾਹਿਗੁਰੂ ਦਾ ਚੋਲਾ ਹੈ, ਇਉਂ ਫਿਰ ਇਹ ਪ੍ਰਾਪਤ ਹੁੰਦਾ, ਜਨਮਾਂ ਜਨਮਾਤਰਾਂ ਦੀ ਭੁੱਖ ਮੇਟਦਾ ਹੈ।
ਆਸਾ ਮਹੱਲਾ ਪੰਜਵਾਂ,
ਇਹ ਸ਼ਬਦ ਸਤਿਗੁਰੂ ਬੇਨਤੀ ਪੂਰਕ ਉਚਾਰਦੇ ਹੈ, ਬੇਨਤੀ ਕਰਨ ਦਾ ਢੰਗ ਦੱਸਦੇ ਨੇ।
ਆਪਣੀ ਭਗਤ ਨਿਵਾਹੇ,
ਸਾਰਾ ਬੋਲਦੇ ਜੀ,
ਠਾਕੁਰ ਆਯੋ ਆਹੇ,
ਹੇ ਠਾਕੁਰ ठाकर का अर्थ की है ठा कके नौकड़ रू ए तिने पदों नू अलग अलग कर लिए ठा नाम स्थिति का हुंदा है संसार नू मारा स्थित रखने वाला भी तू है को पैदा करने वाला भी तू है रो लहता करने वाला तू है उत्पत लहता पालना अंतरजामी जान ऐसा तू परमेश्वर है इन्हू कहते ठाकर आहे चाहना करे ऐसा जिहड़ा उत्पत लहता करन वाले नू कहिंदे उस परमेश्वर दे मैं उहदे विच चाहे चाहना करके तुहाडी मारे शरण आयो तुहाडी शरण आया ते तुसी मेरे ते अपनी अपनी भगत निभाए अपनी भगती सिर तोड़ निभाए निभाउणा करो महाराज निभ जाए मेरी भगती करदिआं तुहाडे नाल
रहाउ
असाई दे के फरमाउंदे ने
नाम पदार्थ होए सकारथ
हे महाराज साडे हिरदे मन विच तुहाडे चरण कमल ए सारी बोले जी
नाम पदार्थ होए सकारथ हिरदै चरण बसाहे
हे महाराज साडे हिरदे मन विच तुहाडे चरण कमल तुहाडे चरण की चित चरण नाम ਤੁਹਾਡਾ ਨਾਮ ਹੀ ਤੁਹਾਡੇ ਚਰਨ ਨਾਮੇ ਅੰਦਰ ਹੋਂ ਬਸਾਂ ਆਪਣੇ ਸਰੀਰ ਤੋਂ ਕਿ ਚਰਨ ਸਾਡੇ ਵੱਖਰੇ ਥੋੜ੍ਹੀ ਤੁਰੇ ਫਿਰਦੇ ਆ ਪੈਰ ਪਰਮਾਤਮਾ ਦਾ ਨਾਮ ਪਰਮਾਤਮਾ ਤੋਂ ਵੱਖਰਾ ਨਹੀਂ ਚਰਨ ਉਹਦੇ ਚਰਨ ਨਾਮ ਹੈ ਅਤੇ ਨਾਮੇ ਅੰਦਰ ਹੋਂ ਬਸਾਂ ਨਾਮ ਬਸਾ ਮਨੇ ਆਏ ਇਸ ਕਰਕੇ ਨਾਮ ਵਸਾਹੇ ਵਸਾਉਣਾ ਕਰੋ ਮਹਾਰਾਜ ਮੇਰੇ ਹਿਰਦੇ 'ਚ ਵੱਸਦਾ ਨਹੀਂ ਆਪ ਆਪਣਾ ਨਾਮ ਆਪ ਕਿਰਪਾ ਕਰੋ ਮਹਾਰਾਜ ਤੁਹਾਡੇ ਚਰਨ ਕਮਲ ਜਿਹੜੇ ਨਾਮ ਰੂਪ ਨੂੰ ਇਹ ਮੇਰੇ ਹਿਰਦੇ 'ਚ ਵਸਾਓ ਕਿਉਂਕਿ ਤੁਹਾਡੇ ਨਾਮ ਰੂਪੀ ਪਦਾਰਥ ਕਰਕੇ ਸਾਡਾ ਜਨ ਸਕਾਰਤ ਸਫਲਾ ਹੋ ਜਾਣਾ ਨਾਮ ਦੁਆਰਾ ਹੋਏਗਾ
ਇਹ ਮੁਕਤਾ ਇਹ ਜੁਗਤਾ
ਇਹ ਮਹਾਰਾਜ ਸਾਡੇ ਵਾਸਤੇ ਇਹ ਇਹੋ ਹੀ ਬੈਕੁੰਠ ਦੀਆਂ ਸਲੋਕ ਸਮੀਪ ਤੇ ਇਤਿਹਾਸਕ ਜਿਹੜੀਆਂ ਮੁਕਤੀਆਂ ਨੇ ਸਲੋਕ ਹੈ ਸਰੂਪ ਹੈ ਸਮੀਪ ਹੈ ਸਵੱਜ ਮੁਕਤੀਆਂ ਨੇ ਇਹ ਮੁਕਤੀਆਂ ਸਾਨੂੰ ਤਾਂ ਚਾਰੇ ਮੁਕਤੀਆਂ ਇਹਦੇ ਵਿੱਚ ਕਿਹੜੀਆਂ ਅੱਗੇ ਦੱਸਣਗੇ
ਇਹ ਮੁਕਤਾ ਇਹ ਜੁਗਤਾ
ਸਾਡੇ ਵਾਸਤੇ ਇਹ ਬੈਕੁੰਠ ਦੀਆਂ ਚਾਰੇ ਮੁਕਤੀਆਂ ਸਲੋਕ ਸਰੂਪ ਸਮੀਪ ਸਵਜ ਇਹ ਜੁਗਤਾ ਤੇ ਇਹ ਜੁਗਤੀ ਸ਼ਾਸਤਰਾਂ ਦੀਆਂ ਜਿਹੜੀਆਂ ਜੁਗਤੀਆਂ ਨੇ ਸ਼ਾਸਤਰਾਂ ਦਾ ਪੜ੍ਹਨਾ ਇਹੋ ਹੀ ਹੈ ਮਹਾਰਾਜ
ਰਾਖੋ ਸੰਤ ਸੰਗਾਹ
ਕਿ ਤੁਸੀਂ ਸਾਨੂੰ ਆਪਣੇ ਸੰਤ ਸ਼ਾਂਤ ਆਤਮਾ ਮਹਾਤਮਾ ਜਿਨ੍ਹਾਂ ਦੇ ਸੰਗਾਹੇ ਇਹਨੂੰ ਕਸਕੇ ਬੋਲਣਾ ਭਾਈ ਸੰਗਾਹੇ ਸੰਗ ਵਿੱਚ ਰਾਖੋ ਰੱਖਣਾ ਕਰੋ ਜੇ
ਨਾਮ ਧਿਆਵੋ ਸਹਿਜ ਸਮਾਵੋ
ਸਤਿਗੁਰੂ ਜੀ ਬੋਲਦੇ ਸਾਰੇ ਬੋਲ ਦੋ ਜੀ
ਨਾਨਕ ਹਰ ਗੁਣ ਗਾਹੇ
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਹਰ ਪਰਮੇਸ਼ਰ ਤੁਹਾਡੇ ਗੁਣਾਂ ਨੂੰ ਗਾਹੇ ਗਾਉਣਾ ਕਰਾਂ ਗਾਹੇ ਨਾਮ ਵਿਚਾਰਨ ਦਾ ਵੀ ਹੁੰਦਾ ਹੈ ਵਿਚਾਰਨਾ ਕਰਾਂ ਤੇ ਗੁਣ ਨਾਮ ਭਾਈ ਵਿਸ਼ਿਆਂ ਦਾ ਵੀ ਹੁੰਦਾ ਹੈ ਉਹਨਾਂ ਨੂੰ ਗਾਹੇ ਗਾਹ ਕੇ ਭਾਵ ਦਬਾ ਕੇ ਤੁਹਾਡੇ ਨਾਮ ਨੂੰ ਧਿਆ ਕਰ ਬਿਰਤੀ ਕਰਕੇ ਧਿਆਵੋ ਧਿਆਉਣਾ ਕਰਾਂਗਾ ਤਾਂ ਫਿਰ ਸਹਿਜ ਸ਼ਾਂਤ ਸੁੱਖ ਸਰੂਪ ਦੇ ਵਿੱਚ ਸਮਾਵੋ ਅਭੇਦ ਹੋ ਜਾਵਾਂਗਾ ਇਹ ਮੇਰੇ ਤੇ ਕਿਰਪਾ ਕਰੋ ਮਹਾਰਾਜ ਤੁਹਾਡੀ ਕਿਰਪਾ ਬਿਨਾਂ ਇਹ ਹੋ ਨਹੀਂ ਸਕਣਾ ਹੈ
ਆਸਾ ਮਹੱਲਾ ਪੰਜਵਾਂ
ਆਸਾ ਰਾਗ ਦੇ ਅੰਦਰ ਇਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ
ਠਾਕੁਰ ਚਰਨ ਸੁਹਾਵੇ
ਹੇ ਠਾਕੁਰ ਪਰਮੇਸ਼ਰ ਤੁਹਾਡੇ ਚਰਨ ਕਮਲ ਬਹੁਤ ਸੁਹਾਵੇ ਸੋਭਨੀਕ ਹਨ ਜੀ
ਹਰ ਸੰਤਨ ਪਾਵੇ
ਹੇ ਹਰ ਪਰਮੇਸ਼ਰ ਤੁਹਾਡੇ ਚਰਨਾਂ ਕਮਲਾਂ ਨੂੰ ਤੁਹਾਡੇ ਸੰਤਨ ਸੰਤ ਜਨਾਂ ਨੇ ਹਿਰਦੇ ਵਿੱਚ ਥਾਂ ਦੇ ਕੇ ਪਾਵੇ ਪਾਉਣਾ ਕੀਤਾ ਹੈ ਪ੍ਰਭ ਚਰਨ ਕਮਲ ਰਿਦਮਾਹੇ ਨਿਵਾਸਾ ਉਹਨਾਂ ਦੇ ਚਰਨਾਂ ਕਮਲਾਂ ਦਾ ਹਿਰਦੇ ਚ ਨਿਵਾਸ ਤੁਹਾਡੇ ਚਰਨਾਂ ਕਮਲ ਉਹਨਾਂ ਦੇ ਹਿਰਦੇ ਚ ਨਿਵਾਸ ਹੋਇਆ ਅਸਾਈ ਦੇ ਕੇ ਕਹਿੰਦੇ ਨੇ ਜੇ
ਆਪ ਗਵਾਇਆ ਸੇਵਕ ਮਾਇਆ
ਫਿਰ ਸਤਿਗੁਰਾਂ ਜੀ ਨੂੰ ਪ੍ਰਸ਼ਨ ਕੀਤਾ ਮਹਾਰਾਜ ਸੰਤ ਜਨਾਂ ਨੇ ਕਿਵੇਂ ਹਰੀ ਦੇ ਚਰਨਾਂ ਕਮਲਾਂ ਨੂੰ ਪਾਉਣਾ ਕੀਤਾ ਕਹਿੰਦੇ ਆਪ ਗਵਾਇਆ ਸੇਵਕ ਮਾਇਆ ਉਹਨਾਂ ਨੇ ਆਪ ਆਪਾ ਭਾਵ ਹੰਕਾਰ ਗਵਾਇਆ ਗਵਾ ਦਿੱਤਾ ਪਰਮੇਸ਼ਰ ਦੀ ਭਗਤੀ ਰੂਪ ਸੇਵ ਟਹਿਲ ਨੂੰ ਕਮਾਇਆ ਕਮਾਉਣਾ ਕੀਤਾ ਹੈ
ਗੁਣ ਰਸ ਰਸ ਗਾਵੇ
ਅਤੇ ਰਸਨਾ ਨੂੰ ਰਸਾ ਰਸਾ ਕੇ ਰਸ ਰਸ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗੁਣਾਂ ਨੂੰ ਗਾਵੇ ਗਾਉਣਾ ਕੀਤਾ ਸੰਤਾਂ ਨੇ
ਇੱਕ ਹੈ ਆਸਾ ਦਰਸ ਪਿਆਸਾ
ਉਹਨਾਂ ਨੂੰ ਹਿਰਦੇ ਇੱਕ ਹੈ ਇੱਕ ਪਰਮੇਸ਼ਰ ਦੀ ਉਹ ਆਸਾ ਨਾਮ ਇੱਛਾ ਦਾ ਹੈ ਉਹਨਾਂ ਦੇ ਹਿਰਦੇ ਇੱਕੋ ਹੀ ਇੱਛਾ ਉਹਨਾਂ ਦੇ ਦਰਸ ਪਿਆਸਾ ਤੇ ਉਹਦੇ ਦਰਸ ਦਰਸ਼ਨਾਂ ਦੀ ਪਿਆਸ ਆ, ਪਿਆਸ ਲੱਗੀ ਰਹਿੰਦੀ ਆ। ਦਰਸ ਤੇਰੇ ਕੀ ਪਿਆਸ ਮਨ ਲਾਗੇ,
ਆਨ ਨਾ ਭਾਵੇ।
ਉਸ ਤੋਂ ਬਗੈਰ ਸੰਤਾਂ ਜਨਾਂ ਨੂੰ ਹੋਰ ਕੋਈ ਪਦਾਰਥ ਚੰਗੇ ਨਹੀਂ ਲੱਗਦੇ, ਵਾਹਿਗੁਰੂ ਏ ਚੰਗਾ ਲੱਗਦਾ।
ਦਇਆ ਤੁਹਾਰੀ ਕਿਆ ਜੰਤ ਵਿਚਾਰੀ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਸਾਰੇ ਬੋਲਦੇ ਜੀ,
ਨਾਨਕ ਬਲ ਬਲ ਜਾਵੇ।
ਸਤਿਗੁਰੂ ਜੀ ਕਸਨ ਕਹੇ, ਪਰਮੇਸ਼ਰ ਜੀ ਜਦੋਂ ਤੁਹਾਡੀ ਦਇਆ ਦਿਆਲਤਾ ਹੋ ਗਈ ਹੈ ਨਾ, ਤਾਂ ਫਿਰ ਜੰਤ ਜੀਵ ਵਿਚਾਰੇ, ਇਹ ਜਿਹੜਾ ਜੀਵ ਵਿਚਾਰੀ ਵਿਚਾਰੇ ਕਿਆ ਕੀ ਕਰ ਸਕਦੇ ਨਾ। ਅਸੀਂ ਤੁਹਾਡੇ ਪ੍ਰਕਾਸ਼ ਰੂਪ ਤੋਂ ਬਲ ਬਲ ਬਲਿਹਾਰ ਕੁਰਬਾਨ ਜਾਂਦੇ ਹਾਂ, ਇਹ ਜੰਤ ਵਿਚਾਰੇ ਆਪ ਕੁਛ ਨਹੀਂ ਸਕਦੇ, ਤੁਹਾਡੀ ਦਇਆ ਦੇ ਨਾਲ ਸਭ ਕੁਛ ਹੋ ਸਕਦਾ, ਇਸ ਕਰਕੇ ਤੁਹਾਡੇ ਤੋਂ ਬਲ ਬਲ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਸ਼ਬਦ ਦੁਆਰਾ ਜੀ।
ਏਕ ਸਿਮਰ ਮਨ ਮਾਹੀ।
ਇਹ ਭਾਈ ਆਪਣੇ ਮਨ ਹਿਰਦੇ ਦੇ ਇੱਕ ਪਰਮੇਸ਼ਰ ਨੂੰ ਸਿਮਰ ਸਿਮਰਨਾ ਕਰ ਯਾਦ ਕਰੋ
ਰਹਾਓ।
ਅਸਥਾਈ ਦੇ ਕੇ ਫਰਮਾਉਂਦੇ ਹੈ,
ਨਾਮ ਧਿਆਵਹੁ ਹਿਰਦੈ ਬਸਾਵਹੁ।
ਹੇ ਭਾਈ ਧਿਆਤਾ ਧਿਆਨ ਤੇ ਤ੍ਰਿਕੁਟੀ ਨੂੰ ਮੇੜ ਕੇ ਨਾਮ ਵਿੱਚ ਚਿੱਤੀ ਬਿਰਤੀ ਨੂੰ ਇਹਨੂੰ ਜੋੜ ਕੇ ਨਾਮ ਨੂੰ ਧਿਆਉਣਾ ਕਰੋ।
ਜਿਸ ਬਿਨ ਕੋ ਨਾਹੀ।
ਉਹ ਤੋਂ ਬਿਨਾਂ ਕੋਈ ਨਹੀਂ, ਇਸ ਕਰਕੇ ਹਿਰਦੇ ਹਿਰਦੇ ਦੇ ਵਿੱਚ ਹਿਰਦੇ ਵਸਾਵੋ, ਉਹਨੂੰ ਵਸਾਓ ਹਿਰਦੇ, ਕਿਉਂਕਿ ਉਹ ਤੋਂ ਬਿਨਾਂ ਹੈ ਨਹੀਂ ਹੋਰ ਕੋਈ ਰੱਖਿਆ ਕਰਨ ਵਾਲਾ, ਨਾਮ ਤੋਂ ਬਿਨ ਬਗੈਰ ਹੋ ਕੋਈ ਆਸਰਾ ਨਹੀਂ ਹੈ।
ਪ੍ਰਭ ਸਰਣੀ ਆਈਐ ਸਰਬ ਫਲ ਪਾਈਐ।
ਇਹ ਪਾਏ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰੀਏ ਤਾਂ ਧਰਮ ਅਰਥ ਕਾਮ ਮੋਖ ਸਾਰੇ ਪਦਾਰਥ ਇਹ ਜਿਹੜੇ ਨੇ ਸਾਰੇ ਫਲ ਪਾਈਐ ਪ੍ਰਾਪਤ ਕਰ ਲਈ ਦੇ ਹਨ।
ਸਗਲੇ ਦੁੱਖ ਜਾਹੀ।
ਅਗਿਆਨ ਆਦਿਕ ਜੰਮਣ ਮਰਨ ਦੇ ਜਿੰਨੇ ਵੀ ਸਗਲ ਸਾਰੇ ਦੁੱਖ ਨਾਮ ਕਸ਼ਟਾਂ ਦਾ ਇਹ ਕਸ਼ਟ ਸਾਰੇ ਚਲੇ ਜਾਂਦੇ ਹਨ।
ਜੀਆਂ ਕੋ ਦਾਤਾ ਪੁਰਖ ਵਿਧਾਤਾ।
ਉਹ ਪਰਮੇਸ਼ਰ ਜੀਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪੁਰਖ ਪਰਿਪੂਰਨ ਕਰਮਾਂ ਅਨੁਸਾਰ ਵਿਧਾਤਾ ਫਲ ਪ੍ਰਦਾਤਾ ਹੈ।
ਨਾਨਕ ਘਟ ਘਟ ਆਹੀ।
ਸਤਿਗੁਰੂ ਜੀ ਕਥਨ ਕਰਦੇ ਘਟ ਘਟ ਹਿਰਦੇ ਹਿਰਦੇ ਵਿੱਚ ਵਿਆਪਕ ਆਹੀ ਹੈ, ਘਟਾਂ ਘਟਾਂ ਵਿੱਚ ਵਿਆਪਕ ਪਰਮੇਸ਼ਰ ਹੈ, ਉਸ ਨੂੰ ਆਪਣੇ ਹਿਰਦੇ ਦੇ ਵਿੱਚ ਆਹੀ ਨਾਮ ਚਾਹੁਣ ਦਾ ਚਾਹੁਣਾ ਕਰੋ ਉਸ ਨੂੰ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ ਜੀ ਸ਼ਬਦ ਦੁਆਰਾ।
ਹਰ ਬਿਸਰਤ ਸੋ ਮੂਆ।
ਇਹ ਭਾਈ ਜਿਸ ਨੂੰ ਹਰ ਪਰਮੇਸ਼ਰ ਬਿਸਰਤ ਭੁੱਲ ਜਾਂਦਾ ਨਾ, ਉਹ ਫਿਰ ਵਾਹਿਗੁਰੂ ਵੱਲੋਂ ਮੂਆ ਮਰਿਆ ਹੋਇਆ ਹੈ, ਭਾਵ ਜੋ ਹਰੀ ਪਰਮੇਸ਼ਰ ਨੂੰ ਹਰ ਬਿਸਰਤ ਸੋ ਮੂਆ, ਜੋ ਹਰੀ ਨੂੰ ਭੁਲਾ ਕੇ ਬਿਸ ਬਿਸ ਜਮਾ ਰਤ ਬਿਸ ਬਿਸਿਆਂ ਵਿੱਚ ਰਤ ਪ੍ਰੀਤੀ ਕਰਦਾ, ਉਹ ਮਰਿਆ ਹੋਇਆ ਹੈ। ਇਹਦੇ ਚ ਇੱਕ ਉਹ ਪਾਰਸ ਭਾਗ ਹੈ, ਮਹਾਂਪੁਰਸ਼ਾਂ ਨੇ ਉਹਦੇ ਵਿੱਚ ਬਹੁਤ ਕਥਾਵਾਂ ਲਿਖੀਆਂ ਹੈ। ਕਹਿੰਦੇ ਇੱਕ ਮਹਾਂਪੁਰਸ਼ ਸੀ, ਉਹਨਾਂ ਮਹਾਂਪੁਰਸ਼ਾਂ ਦੇ ਕੋਲ ਸਵੇਰੇ ਸਵੇਰੇ ਇੱਕ ਆ ਗਿਆ ਦੁਨਿਆਵੀ ਬੰਦਾ, ਉਹ ਮਾਇਆ ਤਾਰੇ ਜਿਉਂ ਮਾਇਆ ਦੀਆਂ ਗੱਲਾਂ ਕਰਨ ਲੱਗਿਆ ਬੇਲੋੜੀਆਂ, ਉਹ ਚਲਿਆ ਗਿਆ, ਇੱਕ ਪਹਿਰ ਨਾ ਖਹਿੜਾ ਛੱਡਿਆ ਸੰਤਾਂ ਦਾ, ਬਾਹਲੀਆਂ ਗੱਲਾਂ ਮਾਰੀ ਗਿਆ। ਫਿਰ ਦੂਜਾ ਆ ਗਿਆ, ਉਹ ਵੀ ਇਹੋ ਜਿਹਾ ਹੀ ਸੀ, ਵਿਅਰਥੀ ਗੱਲਾਂ ਕਰਦਾ ਰਿਹਾ ਉਹ ਵੀ। ਫਿਰ ਤੀਸਰਾ ਆ ਗਿਆ, ਉਹ ਤੀਸਰਾ ਪਹਿਰ ਹੋ ਗਿਆ। ਤਿੰਨ ਪਹਿਰ ਸੰਤਾਂ ਨੂੰ ਮਨਮਤੀਆਂ ਨੇ ਭਜਨ ਨਾ ਕਰਨ ਦਿੱਤਾ, ਤੇ ਤਿੰਨ ਪਹਿਰ ਤੋਂ ਬਾਅਦ ਜਦੋਂ ਚੌਥਾ ਪਹਿਰ ਦਿਨ ਦੇ ਛਪਾ ਤੇ ਮਤਲਬ ਤੀਸਰਾ ਪਹਿਰ ਲੱਗ ਗਿਆ, ਇੱਕ ਨਾਮ ਰਸੀਏ ਸੰਤ ਆ ਗਏ। ਉਹਨਾਂ ਨੇ ਆ ਕੇ ਚਲੋ ਮਹਾਤਮਾ ਨੂੰ ਮਹਾਤਮਾ ਮਿਲੇ ਬੜੇ ਪ੍ਰੇਮ ਨਾਲ, ਕਹਿੰਦੇ ਸੰਤ ਜੀ ਸੁਣਾਓ ਸਰੀਰ ਸਵਸਥ ਹੈ ਕੈਸੇ ਹੋ। ਕਹਿੰਦਾ ਕੀ ਹਾਲ ਦੱਸਾਂ, ਅੱਜ ਤਾਂ ਕਹਿੰਦਾ ਦਿਨ ਚੜ੍ਹਦੇ ਨਾਲ ਹੀ ਮਰ ਗਿਆ ਸੀ ਮੈਂ। ਕਹਿੰਦਾ ਉਹ ਹੋ। ਕਹਿੰਦੇ ਕਿਵੇਂ ਮਰ ਗਏ, ਫੇਰ ਕੀ ਹੋਇਆ? ਉਹ ਕਹਿੰਦਾ ਜੀ ਪਹਿਰ ਤਾਂ ਮੈਂ ਮਰਿਆ ਰਿਹਾ, ਪਰ ਜਦੋਂ ਦੂਜਾ ਪਹਿਰ ਲੱਗਿਆ ਉਦੋਂ ਮੇਰਾ ਸੰਸਕਾਰ ਵੀ ਕਰ ਦਿੱਤਾ। ਅਖੇ ਉਹ ਬੜਾ ਹੈਰਾਨ ਹੋ ਗਿਆ, ਕਹਿੰਦਾ ਇਹ ਕਿਸ ਤਰ੍ਹਾਂ? ਕਹਿੰਦਾ ਜਦੋਂ ਤੀਜਾ ਪਹਿਰ ਹੋਇਆ ਕਹਿੰਦਾ ਗੰਗਾ ਫੁੱਲ ਪਾਇਆ ਇਹ ਚੱਕ ਕੇ, ਅੰਗੀਠਾ ਵੀ ਉੱਥੇ ਪਾ ਦਿੱਤਾ। ਉਹ ਕਹਿੰਦੇ ਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਕਹਿੰਦੇ ਹੋ, ਇਹ ਕਿਵੇਂ ਹੋਇਆ? ਜਿਹਦੇ ਗੰਗਾ ਫੁੱਲ ਪੈ ਜਾਣ ਉਹ ਤਾਂ ਫਿਰ ਜਿਉਂਦਾ ਨਹੀਂ ਰਹਿੰਦਾ ਹੁੰਦਾ, ਤੁਸੀਂ ਤਾਂ ਸਾਹਮਣੇ ਬੈਠੇ ਹੋ ਮੇਰੇ, ਤੁਸੀਂ ਕਹੀ ਜਾਓ ਮੇਰੇ ਗੰਗਾ ਫੁੱਲ ਪੈ ਗਏ ਕਿ ਮੇਰਾ ਸੰਸਕਾਰ ਵੀ ਹੋ ਗਿਆ। ਉਹ ਕਹਿੰਦਾ ਭਾਈ ਤੂੰ ਗੱਲ ਨਹੀਂ ਸਮਝਿਆ, ਕਹਿੰਦੇ ਪਹਿਲੇ ਪਹਿਰ ਇੱਕ ਮੈਨੂੰ ਇਹੋ ਜਿਹਾ ਭਲਾ ਮਾਨਸ ਟੱਕਰ ਗਿਆ ਜੇ ਮੇਰੀ ਬਿਰਤੀ ਨੂੰ ਨਾਮ ਵੱਲੋਂ ਤੋੜ ਕੇ ਮੈਨੂੰ ਮਾਰ ਦਿੱਤਾ ਰੱਬ ਵੱਲੋਂ, ਆਖਾਂ ਜੀਵਾਂ ਬਿਸਰੇ ਮਰ ਜਾਓ। ਕਹਿੰਦੇ ਇਸ ਕਰਕੇ ਫਿਰ ਦੂਸਰਾ ਆ ਗਿਆ, ਉਹ ਨਿੰਦਿਆ ਕਰਨ ਲੱਗ ਗਿਆ, ਨਿੰਦਿਆ ਸੁਣਾ ਸੁਣਾ ਕੇ ਬਸ ਮੇਰੀ ਸਵਾਹ ਹੀ ਕਰ ਗਿਆ, ਕਹਿੰਦਾ ਮੇਰੇ ਸੰਸਕਾਰ ਹੀ ਕਰ ਗਿਆ। ਇੰਨਾ ਘਾਟਾ ਪਿਆ, ਨਾਮ ਜਪਣ ਵਾਲੀ ਬਿਰਤੀ ਉਹਨੇ ਛੱਡੀ, ਸਵਾਹ ਹੀ ਬਣਾ ਦਿੱਤੀ। ਫਿਰ ਤੀਜਾ ਆ ਗਿਆ, ਕਹਿੰਦਾ ਉਹ ਵਿਸ਼ਿਆਂ ਰਸ ਦੀਆਂ ਗੱਲਾਂ ਕਰਨ ਲੱਗ ਗਿਆ। ਉਹਨੇ ਤਾਂ ਫਿਰ ਗੰਗਾ ਫੁੱਲ ਹੀ ਪਾ ਦਿੱਤੇ, ਕਹਿੰਦਾ ਮੇਰੀ ਬਿਰਤੀ ਹਿਲਾ ਕੇ ਰੱਖ ਦਿੱਤੀ, ਇੰਜ ਜਾਂ ਵਿਸ਼ਿਆਂ ਦੀਆਂ ਗੱਲਾਂ ਕਰਦਾ ਰਿਹਾ। ਕਹਿੰਦਾ ਹੁਣ ਚੌਥੇ ਪਹਿਰ ਤੁਸੀਂ ਆਏ ਹੋ, ਤੁਹਾਨੂੰ ਦੇਖ ਕੇ ਜਿਉਂਦਾ ਹੋਇਆ, ਹੁਣ ਮੈਨੂੰ ਨਾਮ ਚੇਤੇ ਆ ਗਿਆ। ਇਉਂ ਪਾਰਸ ਭਾਗ ਦੇ ਵਿੱਚ ਇਹ ਕਥਾ ਆਉਂਦੀ ਹੈ। ਮਰਨੰ ਵਿਸਰੰ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਣਾ ਹੈ। ਜੀਵਨਾ ਨਾਮ ਹੈ, ਨਾਮ ਵੱਲੋਂ ਟੁੱਟ ਕੇ ਮਰਨਾ ਹੈ। ਅਸੀਂ ਮੁਰਦਾ ਜ਼ਿੰਦਗੀ ਜ਼ਿਆਦਾ ਜਿਉਂਦੇ ਹਾਂ, ਜਿਵੇਂ ਰਾਤ ਨੂੰ ਸੁੱਤੇ ਪਏ ਹਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਨਾ, ਸੌਣਾ ਮਜ਼ਬੂਰੀ ਹੈ, ਪਰ ਜਾਗਣ ਦੇ ਵੇਲੇ ਇਸੇ ਤਰ੍ਹਾਂ ਸਵਾਸਾਂ ਦੀ ਬਰਬਾਦੀ ਕਰ ਰਹੇ ਹਾਂ। ਇੱਥੇ ਕੋਈ ਮਜ਼ਬੂਰੀ ਨਹੀਂ, ਕੋਈ ਮਿਲ ਜਾਏ ਗੱਲਾਂ ਵਾਲਾ ਨੱਠ ਕੇ ਜਾਈਦਾ ਉਹਦੇ ਕੋਲੋਂ, ਹੈ ਦੱਸੀਂ ਕਰਿਆ ਕੀ ਕਹਿਣਾ, ਦੂਜਾ ਦੂਜੇ ਦੇ ਕੰਨਾਂ ਕੋਲੋਂ, ਦੂਜਾ ਤੀਜੇ ਦੇ ਕੰਨਾਂ ਕੋਲੋਂ, ਸਵਾਸਾਂ ਦਾ ਕਦੇ ਫਿਕਰ ਹੀ ਨਹੀਂ ਹੈ ਵੀ ਮੁੱਕ ਰਹੇ ਨੇ, ਜ਼ਿੰਦਗੀ ਤਾਂ ਗਈ ਹੱਥੋਂ, ਕੀ ਬਣੇਗਾ ਫਿਰ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨਾ, ਕਹਿੰਦੇ ਭਾਈ ਜਿਹੜਾ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਣਾ ਹੈ, ਇਹ ਹਰ ਬਿਸਰਤ ਸੋ ਮੂਆ, ਉਹ ਤਾਂ ਮਰਿਆ ਹੀ ਜਾਣੋ ਤੁਸੀਂ, ਜਿਹੜਾ ਨਾਮ ਨੂੰ ਭੁਲਾ ਦਿੱਤਾ ਜਿਨ੍ਹਾਂ ਨੇ,
ਰਹਾਉ
ਅਸਾਈ ਦੇ ਕੇ ਭਰਮਾਉਂਦੇ ਆ।
ਨਾਮ ਧਿਆਵੈ ਸਰਬ ਫਲ ਪਾਵੈ,
ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰਦਾ ਉਹ ਸਾਰੇ ਫਲ ਪਾ ਲੈਂਦਾ ਵਾਹਿਗੁਰੂ ਤੋਂ, ਬ੍ਰਹਮ ਗਿਆਨ ਆਦਿ।
ਸੋ ਜਨ ਸੁਖੀਆ ਹੂਆ,
ਉਹ ਲੋਕ ਪ੍ਰਲੋਕ ਦੇ ਵਿੱਚ ਇੱਥੇ ਵੀ ਸੁਖੀ ਹੈ, ਅਤੇ ਪ੍ਰਲੋਕ ਦੇ ਵਿੱਚ ਹੀ ਸੁਖੀ ਹੋ ਗਿਆ, ਉਹ ਤਾਂ ਦੁਖੀ ਹੁੰਦਾ ਹੀ ਨਹੀਂ, ਦੁਖੇ ਵਿਸਰਜਨ ਹੋ ਗਏ ਉਸਦੇ।
ਰਾਜ ਕਹਾਵੈ ਹਉ ਕਰਮ ਕਮਾਵੈ,
ਜਿਹੜੇ ਆਪਣੇ ਆਪ ਨੂੰ ਰਜਵਾੜਿਆਂ ਦੇ ਮਾਲਕ, ਵੀ ਰਾਜੇ ਹੋ ਗਏ ਜੀ, ਚਲੋ ਹੁਣ ਮਿਨਿਸਟਰੀ ਅੱਗੇ ਰਾਜੇ ਹੁੰਦੇ ਸੀ, ਹੁਣ ਬਦਲ ਗਿਆ, ਜਿਨ੍ਹਾਂ ਨੂੰ ਇਹ ਹਕੂਮਤ ਪ੍ਰਾਪਤ ਹੋਵੇ, ਰਾਜੀ ਹੁੰਦੇ ਨੇ, ਆਪਣੇ ਆਪ ਨੂੰ ਰਾਜੇ ਕਹਾਉਂਦੇ ਆ। ਫਿਰ ਕਹਿੰਦੇ ਕਿ ਹਉ ਹਉਮੈ ਦੇ ਸਹਿਤ ਕਰਮ ਕਮਾਵੇ, ਕਮਾਉਂਦਾ ਹੈ ਹੇ ਜੀਵ, ਤੇ ਰਾਜ ਕਮਾ ਰਿਹਾ, ਹੁਕਮ ਕਰਦਾ, ਹੁਕਮ ਕਮਾ ਰਿਹਾ, ਜਾਂ ਫਿਰ ਕਰਮ ਕਮਾਵੈ, ਹੰਗਤਾ ਦੇ ਸਹਿਤ ਜੋ ਕਰਮ ਕਮਾਉਂਦਾ ਹੈ।
ਬਾਧਿਓ ਨਲਿਨੀ ਭ੍ਰਮ ਸੂਆ,
ਉਹ ਤਾਂ ਇਉਂ ਸਮਝ ਲਓ ਵੀ ਭਰਮ ਕਰਕੇ ਸੰਸਾਰ ਜਿਹੜਾ ਹੈ ਨਾ, ਸੰਸਾਰ ਦੇ ਵਿੱਚ ਇਉਂ ਬੰਨਿਆ ਗਿਆ ਜਿਵੇਂ ਸੂਆ ਤੋਤਾ ਨਲਿਨੀ ਨਲਕੀ ਦੇ ਨਾਲ ਵੱਜ ਜਾਂਦਾ ਹੈ। ਇੰਨੀ ਕੁ ਗੱਲ ਸਮਝ ਨਹੀਂ ਆਉਂਦੀ ਇਹਦੀ, ਇਹਦਾ ਭਾਵ ਹੈ ਕੁਛ ਇਹ। ਇੱਕ ਯੰਤਰ ਹੁੰਦਾ ਤੋਤਾ ਫੜਨ ਦਾ, ਹੁਣ ਅੱਜ ਕੱਲ੍ਹ ਤਾਂ ਬਦਲ ਗਿਆ, ਹੁਣ ਤਾਂ ਕੀ ਕਰਦੇ ਆ ਇਹ, ਹੁਣ ਤਾਂ ਤਾਰ ਲਾ ਕੇ ਨਾ ਉਹਦੇ ਆਲਣੇ ਚ ਉਹਦੇ ਕੋਲ ਰੱਖ ਜਾਂਦੇ ਨੇ, ਜਦੋਂ ਤੋਤਾ ਬੈਠ ਜਾਂਦਾ ਕਰੰਟ ਲਾ ਕੇ ਉਹਨੂੰ ਬੇਹੋਸ਼ ਕਰ ਦਿੰਦੇ, ਹੁਣ ਤਾਂ ਐਂ ਫੜਦੇ ਆ ਇਹ, ਪਰ ਪੁਰਾਣੇ ਸਮੇਂ ਦਾ ਇਹ ਤਰੀਕਾ ਨਹੀਂ ਸੀ। ਤੋਤਾ ਫੜਨ ਵਾਲੇ ਇੱਕ ਬਾਂਸ ਦੀ ਨਾਲੀ ਲੈਂਦੇ ਸੀ, ਨਾਲਕਾ ਉਹਦੀ ਬਣਦਾ, ਉਹਦੇ ਚ ਇੱਕ ਤੱਕਲਾ ਪਾਉਂਦੇ ਸੀ ਲੋਹੇ ਦਾ, ਤੇ ਫਿਰ ਉਹਨੂੰ ਫੜਨ ਵਾਸਤੇ ਸ਼ਿਕਾਰੀ ਇੱਕ ਪਾਣੀ ਦਾ ਬੱਠਲ ਤਸਲਾ ਭਰ ਕੇ, ਆਪਾਂ ਤਸਲਾ ਕਰਦੇ ਬੱਠਲ ਕਹਿੰਦੇ ਆ ਇਲਾਕਿਆਂ ਦੀ ਬੋਲੀ ਹੈ, ਬੱਠਲ ਭਰ ਕੇ ਰੱਖ ਦਿੰਦੇ, ਉਹਦੇ ਨਾਲ ਦੋ ਕਿੱਲੇ ਗੜ ਦਿੰਦੇ, ਕਿੱਲਿਆਂ ਦੇ ਉੱਤੇ ਥੋੜੇ ਜਿਹੇ ਪੱਤੇ ਪਾ ਕੇ, ਜਾਣੀ ਐਂ ਬਣਾਉਂਦੇ ਵੀ ਜਿਵੇਂ ਜੰਗਲ ਇਹ ਹੁੰਦਾ ਹੈ, ਪੱਤੇ ਪਾ ਲੈਣੇ ਆ, ਤੇ ਫਿਰ ਬੱਠਲ ਦੇ ਹੀ ਪਾਣੀ ਭਰਿਆ ਹੋਇਆ, ਤੇ ਫਿਰ ਉਹਦੇ ਕਿਨਾਰਿਆਂ ਦੇ ਉੱਤੇ ਅਨਾਰ ਦੇ ਦਾਣੇ ਆਲੇ ਦੁਆਲੇ ਲਾ ਦਿੰਦੇ। ਇਹ ਅਨਾਰ ਖਾਣ ਦਾ ਬਹੁਤ ਸ਼ੌਕੀਨ ਹੁੰਦਾ ਤੋਤਾ, ਉਹ ਅਨਾਰ ਦੇ ਦਾਣੇ ਖਾਣ ਦੇ ਲਈ ਨਲਕੀ ਦੇ ਉੱਪਰ ਕੇ ਬੈਠਦਾ, ਤੇ ਅਨਾਰ ਦੇ ਦਾਣਿਆਂ ਨੂੰ ਜਦੋਂ ਥਾੜਾ ਜਾਂ ਥੋੜਾ ਜਿਹਾ ਹੀ ਝੁਕਣ ਲੱਗਦਾ ਉਧਰ ਨੂੰ, ਉਹ ਦਾਣੇ ਇਹੋ ਜਿਹੇ ਤਰੀਕੇ ਨਾਲ ਰੱਖੇ ਹੁੰਦੇ ਨੇ, ਉਹ ਜਦੇ ਉਲਟ ਜਾਂਦਾ ਹੈ। ਹੁਣ ਹੇਠਾਂ ਜਦੋਂ ਨਲਕੀ ਘੁੰਮ ਗਈ, ਤੋਤਾ ਪੁੱਠਾ ਲਟਕਦਾ ਤੇ ਉਹਦੀਆਂ ਅੱਖਾਂ ਥੱਲੇ ਬੱਠਲ ਦੇ ਵਿੱਚ ਪਾਏ ਪਾਣੀ ਦੇ ਨੇੜੇ ਜਾ ਰਹਿੰਦੀਆਂ ਜਮੇ ਹੀ। ਉਹ ਕਹਿੰਦਾ ਉਹ ਮੈਂ ਤਾਂ ਸਮੁੰਦਰ ਚ ਡਿੱਗ ਪਿਆ। ਤੋਤਾ ਸੋਚਦਾ ਜੇ ਮੈਂ ਨਲਕੀ ਛੱਡ ਦਿੱਤੀ ਤਾਂ ਡੁੱਬ ਕੇ ਮਰ ਜੂ, ਇੰਨੇ ਚ ਉਹਨੂੰ ਸ਼ਿਕਾਰੀ ਆ ਕੇ ਫੜ ਲੈਂਦਾ, ਇੰਨਾ ਕੀ ਕੰਮ ਇਹਦਾ, ਉਹ ਪਿੰਜਰੇ ਚ ਬੰਦ ਕਰ ਦਿੰਦਾ ਉਹਨੂੰ। ਹੁਣ ਦੇਖੋ ਅੱਧੀ ਤੁਕ ਦੇ ਵਿੱਚ ਕਿੱਡਾ ਗਿਆਨ ਰੱਖਿਆ ਮਹਾਰਾਜ ਨੇ, ਬੰਨ ਦਿਓ ਨਲਨੀ ਭ੍ਰਮ ਸੂਆ, ਤੂੰ ਇਉਂ ਬੰਨਿਆ ਗਿਆ। ਤੇ ਜਿਸ ਤਰ੍ਹਾਂ ਤੋਤਾ ਬੰਨ ਲਿਆ ਨਲਕੀ ਦੇ ਵਿੱਚ, ਇਹਨੂੰ ਹੁਣ ਸਾਰਾ ਸਮਝਣ ਦੀ ਲੋੜ ਹੈ। ਸਾਰਾ ਦ੍ਰਿਸ਼ਟਾਂਤ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਨੇ 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ, 28ਵੀਂ ਵਿਚਾਲੇ ਰਹਿ ਗਏ। ਇਹ ਦ੍ਰਿਸ਼ਟਾਂਤ ਹੈ, ਇਸੇ ਪ੍ਰਕਾਰ ਘਰ ਹੈ ਜਿਹੜਾ, ਇਹ ਹੈ ਬੱਠਲ ਦੀ ਨਿਆਈ, ਘਰ ਰੂਪੀ ਬੱਠਲ ਦੇ ਪਦਾਰਥਾਂ ਰੂਪੀ ਪਾਣੀ ਹੈ। ਕਿਹਦੇ ਘਰ 'ਚ ਨਹੀਂ ਹੈ ਭਾਈ, ਕਿਹਦੇ ਬੱਠਲ 'ਚ ਪਾਣੀ ਨਹੀਂ, ਥੋੜ੍ਹਾ ਹੋਵੇ ਵੱਧ ਹੋਵੇ, ਪਾਣੀ ਤਾਂ ਹੈਗਾ ਹੀ ਹੈ, ਪਦਾਰਥ ਤਾਂ ਸਾਰੇ ਹੈਗੇ ਨਾ। ਰਾਗ ਦਵੈਸ਼ ਦੇ ਦੋ ਕਿੱਲੇ ਗੱਡੇ ਹੋਏ ਨੇ, ਕਿਸੇ ਨਾਲ ਵੈਰ, ਕਿਸੇ ਨਾਲ ਪ੍ਰੇਮ, ਪਰਿਵਾਰ ਦੇ ਵਿੱਚ ਕਿਸੇ ਨਾਲ ਪ੍ਰੇਮ ਕਿਸੇ ਨਾਲ ਦੁਆਸ਼ ਹੁੰਦੀ ਹੈ। ਇਹ ਦੋ ਕਿੱਲੇ ਗੱਡੇ ਹੋਏ ਨੇ। ਨਲਨੀ ਦੀ ਨਿਆਈ ਵਿਸ਼ਿਆਂ ਦੀ ਵਾਸ਼ਨਾ ਹੈ, ਮੋਹ ਰੂਪੀ ਤਕਲਾ ਪਾਇਆ ਹੋਇਆ ਇਹਦੇ ਵਿੱਚ, ਜੀਵ ਰੂਪ ਤੋਤਾ ਹੈ ਇਹ, ਵਿਧਨ ਖੇਧ ਰੂਪੀ ਖੰਭਾਂ ਨਾਲ ਉਡਾਰੀਆਂ ਮਾਰਦਾ ਹੋਇਆ, ਮਨ ਬੁੱਧ ਰੂਪੀ ਜਿਹੜੇ ਇਹਦੇ ਪਹੁੰਚੇ ਨੇ ਦੋਨੇ, ਉਹਨਾਂ ਦੇ ਨਾਲ ਵਾਸ਼ਨਾ ਰੂਪੀ ਨਲੀ ਤੇ ਬੈਠ ਕੇ ਵਿਸ਼ੇ ਸੁੱਖ ਰੂਪੀ ਅਨਾਰ ਦੇ ਦਾਣਿਆਂ ਨੂੰ ਉਹ ਖਾਣ ਲੱਗਦਾ। ਵਾਸ਼ਨਾ ਰੂਪੀ ਨਾਲੀ ਦੇ ਉਲਟਣ ਕਰਕੇ ਇਹਦੀਆਂ ਅੱਖਾਂ ਪਦਾਰਥਾਂ ਰੂਪ ਪਾਣੀ ਨਾਲ ਲੱਗ ਜਾਂਦੀਆਂ ਨੇ। ਜਦ ਇਹ ਜੀਵ ਕਹਿੰਦੇ ਜੇ ਮੈਂ ਇਹ ਵਾਸ਼ਨਾ ਨੂੰ ਛੱਡ ਦਿੱਤਾ ਤਾਂ ਮੈਂ ਤਾਂ ਮਰੀ ਜਾਵਾਂਗਾ, ਇੰਨੇ ਚਿਰ ਨੂੰ ਜਮਕਾਲ ਜਿਹੜਾ ਜਮ ਰਾਜ ਹੈ ਉਹ ਮਾਇਆ ਰੂਪੀ ਸ਼ਿਕਾਰੀ, ਮਾਇਆ ਰੂਪੀ ਸ਼ਿਕਾਰੀ ਹੈ, ਇਸ ਨੂੰ ਫੜ ਕੇ 84 ਲੱਖ ਜੂਨਾਂ ਦੇ ਪਿੰਜਰੇ ਪਾ ਦਿੰਦਾ, ਇਹ ਜੀਵ ਇਉਂ ਬਚ ਜਾਂਦਾ ਹੈ। ਤੇ ਮਹਾਰਾਜ ਨੇ ਤਾਂ ਕਿਹਾ ਬੰਧ ਉਹ ਨਲਨੀ ਭ੍ਰਮ ਸੂਆ, ਇਹ ਤੁਕ ਤਾਂ ਖੋਲੂਗੀ ਜਾਵੇ ਜੇ ਇਹਦੇ ਨਾਲ ਦ੍ਰਿਸ਼ਟਾਂਤ ਇਸ ਤਰ੍ਹਾਂ ਸਮਝਿਆ ਜਾਵੇ। ਅੱਗੇ ਦੱਸਦੇ ਹਨ ਜੀ,
ਕਹੋ ਨਾਨਕ ਜਿਸ ਸਤਿਗੁਰ ਭੇਟਿਆ,
ਜਿਹਨਾਂ ਨੂੰ ਸਤਿਗੁਰੂ ਪ੍ਰਾਪਤ ਹੋ ਗਿਆ, ਗੁਰੂ ਨਾਨਕ ਸਾਹਿਬ ਵਰਗੇ ਗੁਰੂ ਮਿਲ ਗਏ ਜਿਹਨਾਂ ਨੂੰ, ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲ ਗਏ ਜਿਹਨਾਂ ਨੂੰ, ਦਸੇ ਪਾਤਸ਼ਾਹੀਆਂ ਉਹ ਤਾਂ ਇੱਕੋ ਹੀ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਤੱਕ, ਜਿਹਨੂੰ ਇਸੇ ਸਤਿਗੁਰੂ ਭੇਟਿਆ ਮਿਲਿਆ ਹੈ ਜਿਹਨਾਂ ਨੂੰ।
ਕਹੋ ਨਾਨਕ ਜਿਸ ਸਤਿਗੁਰ ਭੇਟਿਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਸ਼ ਨੂੰ, ਗੁਰੂ ਅਰਜਨ ਦੇਵ ਜੀ ਦਾ ਪਾਵਨ ਵਚਨ ਹੈ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਕਹੋ ਨਾਨਕ, ਗੱਦੀ ਵਾਚਕ ਸ਼ਬਦ ਹੈ ਇਹ, ਜਿਹਨਾਂ ਨੂੰ ਸਤਿਗੁਰੂ ਗੁਰੂ ਨਾਨਕ ਵਰਗਾ ਗੁਰੂ ਮਿਲਿਆ, ਭੇਟਿਆ ਮਿਲਿਆ ਹੈ, ਪੂਰਨ ਗੁਰੂ ਮਿਲਿਆ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬ, ਸੋ ਜਨ ਉਹ ਪੁਰਸ਼, ਹਾਂਜੀ ਸੋ ਜਨ
ਨਿਹਚਲ ਥੀਆ,
ਉਹ ਪੁਰਸ਼ ਨਿਹਚਲ ਅਚਲ ਪਦਵੀ ਨੂੰ ਪ੍ਰਾਪਤ ਥੀਆ ਹੋ ਗਿਆ, ਭਾਵ ਕਿ ਜਮਨ ਮਰਨ ਤੋਂ ਰਹਿਤ ਹੋ ਗਿਆ ਹੈ।
ਆਸਾ ਮਹੱਲਾ ਪੰਜਵਾਂ ਘਰ ਚੌਦਵਾਂ,
ਇਹਨੂੰ ਪਾਈ ਚੌਦਵਾਂ, ਐ ਕਹਿਣਾ ਇਸ ਨੂੰ, ਜਾਣੀ ਘਰ ਚੌਦਾਂ ਨਾ ਬਣ ਜਾਵੇ ਜਿਵੇਂ ਪਿੱਛੇ ਰੀਤ ਚੱਲੀ ਆ ਰਹੀ ਹੈ। ਗੁਰੂ ਅਰਜਨ ਦੇਵ ਜੀ ਆਸਾ ਰਾਵ 14ਵੇਂ ਘਰ ਨਾਮ ਹੈ ਸੁਰਤਾਲ ਦਾ, ਉਹਦੇ ਚ ਉਚਾਰਨ ਕਰਦੇ ਨੇ, ਅੱਗੇ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਮ ਤੋਂ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਮਿਲਦਾ ਹੈ।
ਉਹ ਨਿਹੋ ਨਿਵੇਲਾ,
ਇਹ ਭਾਈ ਪਾਠ ਨ ਤਿੰਨ, ਤੁਸੀਂ ਕਰਨਾ ਇੱਕੋ ਹੀ ਪਾਠ ਦੇ ਵਿੱਚ ਤਾਂ ਇੱਕੋ ਹੀ ਕਰਨਾ, ਪਰ ਅਰਥਾਂ ਚ ਤਿੰਨ ਨੇ। ਪਹਿਲਾਂ ਤਾਂ ਪਾਠ ਹੋ ਗਿਆ ਉਹ ਨੇਹੋ ਨਵੇਲਾ, ਦੂਜਾ ਪਾਠ ਹੋ ਗਿਆ ਉਹ ਨੇਹੋ ਨਾ ਵੇਲਾ, ਤੀਸਰਾ ਪਾਠ ਗਿਆ ਉਹ ਹੁਣੇ ਹੁਣ ਵੇਲਾ, ਇਹ ਤਿੰਨ ਪਾਠ ਨੇ। ਮੁੱਖ ਪਾਠ ਇਹੀ ਰੱਖਣਾ ਹੈ, ਉਹ ਨੇਹੋ ਨਵੇਲਾ। ਤੇ ਮਹਾਰਾਜ ਸਾਹਿਬ ਕਹਿੰਦੇ ਉਹ ਪਰਮੇਸ਼ੁਰ ਦਾ ਨੇਹੋ ਪ੍ਰੇਮ ਹੈ ਨਾ ਜਿਹੜਾ, ਉਹ ਸਦਾ ਹੀ ਨਵੇਲਾ ਨਵਾਂ ਹੀ ਹੈ, ਨਵੀਨ ਰਹਿੰਦਾ ਹੈ, ਕਿ ਜਿਹੜਾ ਐਸਾ ਪਰਮੇਸ਼ੁਰ ਵਾਹਿਗੁਰੂ ਹੈ।
ਆਪਣੇ ਪ੍ਰੀਤਮ ਸਿਓ ਲਾਗ ਰਹੇ,
ਜਿਹੜਾ ਆਪਣੇ ਪ੍ਰੀਤਮ ਪਿਆਰੇ ਪਰਮੇਸ਼ੁਰ ਦੇ ਨਾਲ ਲੱਗ ਰਹੇ। ਸੋ ਇਸ ਕਰਕੇ ਜਿਹੜੇ ਦੂਸਰੇ ਅਰਥ ਨੇ ਉਹਨਾਂ ਦੇ ਵੀ ਅਰਥਾਂ ਬਣਦੇ ਜਿਹੜੇ ਦੂਸਰੇ ਪਾਠ ਨੇ। ਉਹ ਪਰਮੇਸ਼ੁਰ ਦੇ ਮਿਲਣ ਦਾ ਹੁਣੇ ਹੁਣ ਵੇਲਾ, ਉਹ ਹੁਣੇ ਹੁਣ ਵੇਲਾ, ਉਹ ਪਰਮੇਸ਼ੁਰ ਦੇ ਨਾਲ ਹੁਣੇ ਪ੍ਰੇਮ ਲਾ ਲਓ, ਫਿਰ ਨਾ ਵੇਲਾ ਨਹੀਂ ਵੇਲਾ ਮਿਲਣਾ। ਇਸ ਕਰਕੇ ਸਦਾ ਆਪਣੇ ਪ੍ਰੀਤਮ ਪਿਆਰੇ ਸਿਓ ਨਾਲ ਲਾਗ ਲੱਗੇ ਰਹਿਣਾ ਕਰੋ ਜੀ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਜੋ ਪ੍ਰਭ ਭਾਵੈ ਜਨਮ ਨਾ ਆਵੈ,
ਜਿਹੜਾ ਪਰਮੇਸ਼ੁਰ ਨੂੰ ਚੰਗਾ ਲੱਗਦਾ ਉਹ ਨਹੀਂ ਜੰਮਣ ਮਰਨ ਚ ਆਉਂਦਾ। ਚੰਗਾ ਕੌਣ ਲੱਗੂ? ਜਿਹੜਾ ਪਰਮੇਸ਼ੁਰ ਦੇ ਭਾਣੇ ਨੂੰ ਚੰਗਾ ਕਰਕੇ ਮੰਨੂ, ਵੀ ਤੂੰ ਜੋ ਕਰਦਾ ਮਹਾਰਾਜ ਉਹ ਪ੍ਰਮਾਣ ਹੈ, ਕਦੇ ਰੱਬ ਨੂੰ ਬੁਰਾ ਨਹੀਂ ਕਹਿੰਦਾ, ਤੂੰ ਮੇਰੇ ਕਰਮਾਂ ਦਾ ਹੀ ਜੇ ਦੁੱਖ ਵੀ ਦਿੱਤਾ ਤਾਂ ਵੀ ਉਹਦੀ ਆਰਾਧਨਾ ਕਰਦਾ ਹੈ।
ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ,
ਜੋ ਪ੍ਰਭ ਭਾਵੈ ਜਨਮ ਨਾ ਆਵੈ, ਉਹ ਨਹੀਂ ਜੰਮਣ ਮਰਨ ਤੋਂ ਆਉਂਦਾ ਜਿਹੜਾ ਭਾਣਾ ਮੰਨਦਾ, ਜੋ ਹਰ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਕਰਦੇ ਰਹਿੰਦੇ ਨੇ ਹਰ ਵੇਲੇ, ਉਹ ਹਰ ਹਰੀ ਪਰਮੇਸ਼ੁਰ ਦੀ ਪ੍ਰੀਤ ਪ੍ਰੀਤੀ ਵਿੱਚ ਰਚ ਜਾਂਦੇ ਨੇ। ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ, ਉਹ ਉਹਨਾਂ ਜਾਂ ਸਮਝੋ ਹਰੀ ਉਹਨਾਂ ਦੀ ਪ੍ਰੀਤੀ ਵਿੱਚ ਰਚ ਜਾਂਦਾ। ਦੂਸਰਾ ਅਰਥ ਇਹ ਵੀ ਹੈ, ਹਰ ਪ੍ਰੀਤ ਰਚਿਆ ਉਹਨਾਂ ਦੀ ਪ੍ਰੀਤੀ ਰਚ ਜਾਂਦਾ। ਧੰਨੇ ਦੇ ਜੇ ਪ੍ਰੀਤੀ ਚ ਰਜਾ ਤਾਂ ਹੀ ਮਗਰ ਮੈਂ ਫਿਰਦਾ ਸੀ, ਕਬੀਰ ਦੇ ਮਗਰ ਮੈਂ ਫਿਰ, ਨਾਮ ਦੇ ਛਪਰੀ ਬੰਨੀ, ਇਉਂ ਰਚਦਾ ਹੈ।
ਪ੍ਰਭ ਸੰਗ ਮਿਲੀਜੈ ਇਹੋ ਮਨ ਦੀਜੈ,
ਹੇ ਭਾਈ ਇਹ ਆਪਣਾ ਮਨ ਜਿਹੜਾ ਹੈ, ਕਹਿੰਦੇ ਇਹੋ ਮਨ ਦੀਜੈ, ਕਿਹਨੂੰ ਦੀਜੇ? ਗੁਰਾਂ ਨੂੰ ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਸ, ਪਰ ਪਰਮੇਸ਼ੁਰ ਨਾਲ ਪ੍ਰਭ ਸੰਗ ਮਲੀਜੈ। ਇਹ ਮਨ ਗੁਰਾਂ ਨੂੰ ਦੇਣਾ ਕਰੋ, ਤਨ ਮਨ ਤਨ ਸਭ ਸੌ ਗੁਰੂ ਕੋ ਹੁਕਮ ਮੰਨਿਆ ਪਾਈਐ, ਪ੍ਰਭ ਸੰਗ ਮਲੀਜੈ, ਫਿਰ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ, ਉਹਨੂੰ ਮਿਲ ਜਾਓਗੇ।
ਨਾਨਕ ਨਾਮ ਮਿਲੈ ਆਪਣੀ ਦਇਆ ਕਰੋ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਮਹਾਰਾਜ ਸਾਨੂੰ ਆਪ ਜੀ ਦਾ ਅੰਮ੍ਰਿਤ ਨਾਮ ਮਿਲ ਜਾਵੇ, ਇਹ ਸਾਡੇ ਉੱਤੇ ਤੁਸੀਂ ਆਪਣੀ ਆਪ ਜੀ ਦੀ ਕਿਰਪਾ ਕਰਕੇ ਆਪਣੀ ਦਇਆ ਮਿਹਰ ਕਰੋ ਮਹਾਰਾਜ ਤੁਸੀਂ ਆਪ ਦੀ, ਇਹ ਸਾਡੀ ਬੇਨਤੀ ਹੈ, ਗੁਰੂ ਕਿਰਪਾ ਕਰੇ। ਆਓ ਸਮਾਂ ਹੋਇਆ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖੇਮਾ ਕਰਨ ਜੀ।
ਪ੍ਰਭ ਸੰਗ ਮਿਲੀ ਜੈ,
ਇਹੋ ਮਨ ਦੀ ਜੈ, ਨਾਨਕ ਨਾਮ ਮਿਲੈ ਆਪਣੀ ਦਇਆ ਕਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।